ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਵਈਏ ਮਹੱਲੇ ਦੂਜੇ ਕੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸੋਈ ਪੁਰਖ ਧੰਨ ਕਰਤਾ ਕਾਰਨ ਕਰਤਾਰ ਕਰਨ ਸਮਰਥੋ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੀ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਆਪ ਸਰਬੱਤ ਸੰਗਤਾਂ, ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਹਜ਼ੂਰੀ ਵਿਚ ਅੰਮ੍ਰਿਤ ਵੇਲੇ ਦੇ ਸਜੇ ਹੋਏ ਦੀਵਾਨ ਵਿਚ ਪਹੁੰਚੇ ਹੋ। ਭਾਗਾਂ ਵਾਲਿਓ, ਮਨੁੱਖਾ ਸਰੀਰ ਦੇ ਬੇਅਰਥ ਜਾ ਰਹੇ ਅਮੋਲਕ ਸਵਾਸਾਂ ਨੂੰ ਲੇਖੇ ਲਾਉਣ ਵਾਸਤੇ ਸੰਗਤ ਕੀਨੀ ਖਾਲਸਾ ਮਨਮੁਖੀ ਦੋਹੇਲਾ। ਗਰੀਨ ਵਾਸ ਸਤਿਗੁਰੂ ਕਿਰਪਾ ਕਰਨ ਆਓ। ਜਿਸ ਪ੍ਰਕਾਰ ਸਤਿਗੁਰੂ ਕਿਰਪਾ ਕਰਦੇ ਹੈ, ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਮਹਿਮਾ ਦੇ ਸਵੀਏ ਜਿਹੜੇ ਨੇ ਉਹ ਕੱਲ ਸਮਾਪਤ ਹੋਏ ਸੀ। ਹੁਣ ਦੂਸਰੇ ਪਾਤਸ਼ਾਹ ਦੇ ਸਵੀਏ ਇੱਥੋਂ ਪ੍ਰਾਰੰਭ ਹੋ ਰਹੇ ਹੈ। ਸੋ ਆਓ, ਜਿਸ ਪ੍ਰਕਾਰ ਭੱਟਾ ਨੇ ਗੁਰੂ ਸਾਹਿਬ ਜੀ ਦੀ ਉਸਤਤ ਕੀਤੀ ਹੈ ਔਰ ਆਪਾਂ ਨੂੰ ਇਹ ਢੰਗ ਦੱਸਿਆ ਵੀ ਗੁਰੂ ਦੀ ਮਹਿਮਾ ਕਰਨੀ ਹੈ ਇਸ ਢੰਗ ਦੇ ਨਾਲ ਕਰੋ। ਗੁਰੂ ਅਰਜਨ ਦੇਵ ਜੀ ਨੇ ਉਹਨਾਂ ਦੀ ਮਹਿਮਾ ਕੀਤੀ ਹੋਈ ਪ੍ਰਵਾਨ ਕੀਤੀ ਹੈ, ਪਹਿਲਾਂ ਆਪ ਢੰਗ ਦੱਸਿਆ ਕਿ ਇਸ ਤਰ੍ਹਾਂ ਮਹਿਮਾ ਕਰੋ। ਸੋ ਆਓ, ਜਿਸ ਪ੍ਰਕਾਰ ਸਤਿਗੁਰੂ ਕਿਰਪਾ ਕਰਦੇ ਆ, ਸੁਣੋ ਜੀ।
ਸਵਈਏ ਮਹੱਲੇ ਦੂਜੇ ਕੇ,
ਇਹ ਮਹੱਲੇ ਦੂਜੇ ਤੋਂ ਭਾਵ ਹੈ ਦੂਸਰੇ ਪਾਤਸ਼ਾਹ ਗੁਰੂ ਨਾਨਕ ਦੇ ਦੂਸਰੇ ਸਰੂਪ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਉਹਨਾਂ ਦੀ ਮਹਿਮਾ ਦੇ ਸਵਈਏ ਪਾਟ ਸਾਹਿਬਾਨ ਉਚਾਰਨ ਕਰਦੇ ਹਨ ਜੀ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਇੱਕ ਅਦੁੱਤੀ ਓਅੰਕਾਰ ਸਰਬ ਕਾ ਪ੍ਰਕਾਸ਼ਕ ਹੈ, ਸਤਨਾਸ ਤੋਂ ਰਹਿਤ ਗੁਰਚੇਤਨ ਪ੍ਰਸਾਦ ਆਨੰਦ ਸਰੂਪ ਹੈ। ਇਹ ਬ੍ਰਹਮ ਦੇ ਵਿਸ਼ੇਸ਼ਣ ਪ੍ਰਾਪਤੀ ਕਿਵੇਂ ਹੁੰਦੀ ਹੈ? ਸਤਿਗੁਰ ਪ੍ਰਸਾਦ, ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤੀ ਹੁੰਦੀ ਹੈ। ਸੋ ਅੱਗੇ ਹੁਣ ਫਰਮਾਨ ਕਰਦੇ ਨੇ। ਹਾਂਜੀ।
ਸੋਈ ਪੁਰਖ ਧੰਨ ਕਰਤਾ।
ਸੋਈ ਉਹ ਕਰਤਾ ਪੁਰਖ, ਧੰਨ ਧੰਤਾ ਦੇ ਯੋਗ ਹੈ।
ਕਾਰਨ ਕਰਤਾਰ ਕਰਨ ਸਮਰਥੋ,
ਜੋ ਸਾਰੇ ਕਾਰਨਾਂ ਦੇ ਕਰਨ ਨੂੰ ਸਮਰਥੋ, ਸਰਵ ਸ਼ਕਤੀਵਾਨ ਹੈ ਅਤੇ ਜਿਸ ਦੇ ਹੁਕਮ ਰੂਪੀ ਕਰ ਨਾਮ ਹੱਥਾਂ ਦਾ ਹੁੰਦਾ ਹੈ। ਹੁਕਮ ਰੂਪੀ ਕਰ ਹੱਥਾਂ ਦੇ ਵਿਚ ਸਭਨਾਂ ਦੇ ਖਾਣ ਪਹਿਨਣ ਦੀ ਜਿਹੜੀ ਤਾਰ ਡੋਰ ਜੀ ਦੇ ਹੱਥ ਵਿਚ ਪਕੜੀ ਹੋਈ ਹੈ, ਜਾਂ ਫਿਰ ਸੱਤਾ ਸਫੁਰਤੀ ਦੇਣ ਰੂਪੀ ਤਾਰ ਜਿਹੜੀ ਹੈ ਡੋਰ ਚੇਤਨ ਸੱਤਾ ਉਹ ਨੇ ਪਕੜੀ ਹੋਈ। ਸਭਨਾਂ ਦੇ ਪ੍ਰਾਣਾਂ ਦੀ ਤਾਰ ਡੋਰ ਜਿਨ੍ਹਾਂ ਨੇ ਆਪਣੇ ਹੁਕਮ ਰੂਪੀ ਕਰ ਹੱਥਾਂ ਚ ਪਕੜੀ ਹੋਈ ਹੈ। ਤੇ ਐਸਾ ਵਾਹਿਗੁਰੂ ਪਰਮੇਸ਼ਵਰ ਜੋ ਹੈ
ਸਤਿਗੁਰੂ ਧੰਨ ਨਾਨਕ,
ਉਸੇ ਕਰਤਾ ਪੁਰਖ ਦੇ ਸਰੂਪ ਸੱਚਾ ਸਤਿਗੁਰੂ ਗੁਰੂ ਨਾਨਕ ਦੇਵ ਜੀ ਧੰਤਾ ਦੇ ਯੋਗ ਹਨ।
ਮਸਤਕ ਤੁਮ ਧਰਿਓ ਜਿਨ ਹੱਥੋ,
ਹੇ ਗੁਰੂ ਅੰਗਦ ਦੇਵ ਜੀ ਜਿਨ ਜਿਨ੍ਹਾਂ ਸਤਿਗੁਰਾਂ ਨੇ ਤੁਮ ਤੁਹਾਡੇ ਮਸਤਕ ਮੱਥੇ ਦੇ ਉੱਪਰ ਆਪਣਾ ਕਿਰਪਾ ਰੂਪੀ ਹੱਥੋਂ ਕੀ ਹੱਥ ਧਰਿਓ ਰੱਖਿਆ ਕੀਤਾ ਹੈ, ਉਹਨਾਂ ਦਾ ਮਿਹਰ ਭਰਿਆ ਹੱਥ ਤੁਹਾਡੇ ਸਿਰ ਤੇ ਹੋਇਆ, ਤੁਸੀਂ ਇੰਨੀ ਆਗਿਆ ਦਾ ਪਾਲਣ ਕੀਤੀ ਕਿ ਪੁੱਤਰਾਂ ਨੂੰ ਛੱਡ ਕੇ ਤੁਹਾਡੀ ਲੈ ਕੇ ਦੇਖ ਕੇ ਉਹਨੇ ਤੁਹਾਡੇ ਸਿਰ ਤੇ ਹੱਥ ਰੱਖ ਦਿੱਤਾ, ਗੁਰਤਾ ਗੱਦੀ ਤੁਹਾਨੂੰ ਬਖਸ਼ ਦਿੱਤੀ ਹੈ। ਇਸ ਕਰਕੇ
ਤਾ ਧਰਿਓ ਮਸਤਕ ਹੱਥ ਸਹਿਜ,
ਤੇ ਇਸ ਕਰਕੇ ਜਦੋਂ ਗੁਰੂ ਨਾਨਕ ਦੇਵ ਜੀ ਨੇ ਤੁਹਾਡੇ ਮਸਤਕ ਮੱਥੇ ਉੱਪਰ ਆਪਣਾ ਕਿਰਪਾ ਰੂਪੀ ਹੱਥ ਧਰਿਓ ਰੱਖਿਆ ਤਾਂ ਤੁਸੀਂ ਸਹਿਜ ਪਦ ਦੀ ਪ੍ਰਾਪਤੀ ਵਾਲੇ ਹੋਏ। ਤਦੋਂ ਸਹਿਜ ਸੁਤੇ ਸਿੱਧ ਹੀ ਤੁਹਾਡੇ ਹਿਰਦੇ ਦੇ ਅੰਦਰ ਅੱਗੇ ਦੱਸਦੇ ਹਨ ਫਿਰ
ਅਮਿਓ ਮੁੱਠੋ ਛੱਜ,
ਤਦੋਂ ਫਿਰ ਸਹਿਜ ਸੁਤੇ ਸਿੱਧ ਹੀ ਤੁਹਾਡੇ ਹਿਰਦੇ ਦੇ ਅੰਦਰ ਛੱਜ ਛੱਜੀ ਖਾਰੀ ਭਾਵ ਹੈ ਵੀ ਬਹੁਲਤਾ ਕਰਕੇ ਨਾਮ ਰੂਪੀ ਅਮਿਓ ਅੰਮ੍ਰਿਤ ਮੁੱਠੋ ਬਰਸ ਪਿਆ। ਨਾਮ ਬਰਸਣ ਨਾਲ ਗੁਣਾ ਕਰਕੇ ਛੱਜ ਨਾਮ ਫੱਬ ਜਾਣ ਦਾ ਫੱਬ ਗਏ ਹੋ ਅਤੇ ਫਿਰ ਇਸ ਜਿਹੜੇ ਨਾਮ ਦੀ ਮਹਿਮਾ ਕੀਤੀ ਹੈ। ਅੱਗੇ ਦੱਸ ਦੇਣ ਸੁਰ
ਸੁਰ ਨਰ ਗਣ ਮੁਨ ਬੋਹੇ ਆਗਾਜ
ਕਰਕੇ ਫਿਰ ਇਹ ਨਾਮ ਦੀ ਇੱਥੇ ਜਿਹੜਾ ਜਈ ਹੈ ਭਾਈ ਇਹ ਪੂਰਾ ਬੋਲਣਾ ਹੈ। ਬੋਹੇ ਇਹ ਸੁਗੰਧੀ ਦਾ ਨਾਮ ਹੈ। ਸੁਰ ਦੇਵਤੇ ਨਰ ਮਨੁੱਖ ਗਣ ਦੇਵਤਿਆਂ ਦੇ ਦਾਸਾਂ ਤੇ ਮੁਨ ਮੁਨੀ ਜਨ ਸਭ ਤਾਈ ਆਗਾਜ ਪ੍ਰਗਟ ਕਰ ਦਿੱਤੀ ਹੈ। ਇਹ ਜਿਹੜੀ ਸੁਗੰਧੀ ਮਹਾਰਾਜ ਸਾਹਿਬ ਜੀ ਦੇ ਨਾਮ ਦੀ ਸੁਗੰਧੀ ਸੀ ਭਗਤੀ ਦੀ, ਇਹ ਸਾਰੀ ਜਗ੍ਹਾ ਪ੍ਰਗਟ ਕਰ ਦਿੱਤੀ ਹੈ।
ਮਾਰਿਓ ਕੰਟਕ ਕਾਲ ਗਰਜ,
ਇਹ ਸਤਿਗੁਰੂ ਗੁਰੂ ਅੰਗਦ ਦੇਵ ਜੀ ਤੁਸੀਂ ਕੰਟਕ ਦੁਖਦਾਈ ਕਾਲ ਨੂੰ ਗਰਜ ਬੰਗਾਰ ਕੇ ਮਾਰਿਆ, ਜਿਵੇਂ ਦੁਸ਼ਮਣ ਬੰਗਾਰ ਕੇ ਮਾਰੀ ਦੇ ਨਾ, ਤੁਸੀਂ ਇਉਂ ਮਾਰਿਆ ਬੰਗਾਰ ਕੇ, ਭਾਵ ਕਾਲ ਦੇ ਉੱਪਰ ਫਤਿਹ ਪਾ ਲਈ ਆ ਤੁਸੀਂ।
ਧਾਵਤ ਲਿਓ ਬਰਜ,
ਤੇ ਬਾਸ਼ਨਾਵਾਂ ਵਿੱਚ ਧਾਵਤ ਦੌੜਦੇ ਹੋਏ ਮਨ ਨੂੰ, ਇੰਦਰੀਆਂ ਨੂੰ, ਬਰਜ ਨਾਮ ਹੈ ਰੋਕਣ ਦਾ, ਰੋਕ ਲਿਆ ਹੈ।
ਪੰਚ ਭੂਤ ਇਕ ਘਰ ਰਾਖ ਲਈ ਸਮਾਜ,
ਇਹਨੂੰ ਸਮਝ ਬੋਲਣਾ ਭਾਈ, ਸਮਝ ਨਹੀਂ ਕਹਿਣਾ। ਪੰਜ ਭੂਤ, ਪੰਜ ਕਾਮ ਕਰੋ ਲੋ ਮੋਹੰਕਾਰ ਵਿਕਾਰ, ਜੋ ਸਮਝ ਭਲੀ ਪ੍ਰਕਾਰ ਅਜਿਤ ਹਨ, ਉਹਨਾਂ ਨੂੰ ਏਕ ਯਾਨੀ ਏਕਤਾ ਇਕ ਹਿਰਦੇ ਰੂਪੀ ਘਰ ਵਿਚ ਬਸੀ ਕਰ ਕਰਕੇ ਇਹ ਆਪ ਜੀ ਨੇ ਰਾਖ ਰੱਖ ਲਿਆ, ਲੈਣਾ ਕੀਤਾ ਹੈ। ਐਸੇ ਤੁਸੀਂ ਮਹਾਰਾਜ ਸਮਰੱਥਾ ਦੇ ਮਾਲਕ ਹੋ, ਇਸ ਪ੍ਰਕਾਰ ਇਹ ਕਥਨ ਕੀਤਾ ਹੈ।
ਜਗ ਜੀਤੋ ਗੁਰਦੁਆਰ,
ਇਸ ਕਰਕੇ ਹੇ ਗੁਰੂ ਅੰਗਦ ਦੇਵ ਜੀ ਤੁਸੀਂ ਗੁਰੂ ਨਾਨਕ ਦੇਵ ਜੀ ਦੇ ਦੁਆਰ ਦੁਆਰਾ ਸਾਰੇ ਜਗ ਸੰਸਾਰ ਨੂੰ ਜੀਤੋ ਜਿੱਤਣਾ ਕੀਤਾ ਹੈ। ਐਸੀ ਤੁਸੀਂ ਸਮਰੱਥਾ ਦੇ ਮਾਲਕ ਹੋ ਗਏ ਹੋ।
ਖਿਲ ਹੈ ਸਮਤ ਸਾਰ,
ਤੇ ਦੁਆਰੇ ਬੋਲਿਓ ਜਗ ਜੀਤੋ।
ਜਗ ਜੀਤੋ ਗੁਰਦੁਆਰ,
ਜੋ ਗੁਰੂ ਅੰਗਦ ਦੇਵ ਜੀ ਤੁਸੀਂ ਗੁਰੂ ਨਾਨਕ ਦੇਵ ਜੀ ਦੇ ਦੁਆਰ ਦੁਆਰਾ ਸਾਰੇ ਜਗ ਸੰਸਾਰ ਨੂੰ ਜੀਤੋ ਜਿੱਤਣਾ ਕੀਤਾ ਹੈ। ਅੱਗੇ ਦੱਸਦੇ ਨੇ,
ਖਿਲ ਹੈ ਸਮਤ ਸਾਰ,
ਤੁਸੀਂ ਸਮਤਾ ਰੂਪੀ ਸਾਰ ਜਿਹੜੀ ਬਾਜੀ ਨੂੰ ਖੇਲੇ ਖੇਲ ਰਹੇ ਹੋ।
ਰਥ ਉਨ ਮਨ ਲਿਵ ਰਾਖ ਨਿਰੰਕਾਰ,
ਤੁਸੀਂ ਆਪਣੀ ਬਿਰਤੀ ਦੇ ਰਥ ਪ੍ਰਵਾਹ ਨੂੰ ਉਨ ਮਨ ਤੁਰੀ ਅਵਸਥਾ ਵਿਚ ਸਥਿਤ ਕੀਤਾ ਹੈ ਅਤੇ ਨਿਰੰਕਾਰ ਬੋਲਦੀ ਅੱਗੇ ਲਿਵ
ਲਿਵ ਰਾਖ ਨਿਰੰਕਾਰ
ਅਤੇ ਨਿਰੰਕਾਰ ਅਕਾਰਾਂ ਮੈਕੀਕਾਰਾਂ ਤੋਂ ਰਹਿਤ ਪਰਮਾਤਮਾ ਜੀ ਆਪਣੀ ਲਿਵ ਬਿਰਤੀ ਪ੍ਰੀਤੀ ਲਾ ਕੇ ਰਾਖ ਰੱਖੀ ਹੈ।
ਕਹੋ ਕੀਰਤ ਕਲ ਸਹਾਰ,
ਤੇ ਇਸ ਪ੍ਰਕਾਰ ਕਲ ਸਹਾਰ ਭੱਟ ਹੈ, ਦੋ ਨੇ, ਇੱਕ ਤਾਂ ਥੋੜੇ ਜੇ ਨਾਮ ਮਿਲਦੇ ਆ, ਇੱਕ ਕੱਲਾ ਕਲ ਭੱਟ ਹੈ, ਇੱਕ ਕਲ ਸਹਾਰ ਭੱਟ ਹੈ, ਇਹ ਵੱਖਰੇ ਵੱਖਰੇ ਨੇ ਦੋ। ਇਹ ਕਲ ਸਹਾਰ ਨਾਮੇ ਭੱਟ ਉਹ ਕਥਨ ਕਰਦੇ ਆ ਕਿ ਹੇ ਭੱਟੋ, ਤੁਸੀਂ ਵੀ ਸਾਰੇ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਦੀ ਕੀਰਤ ਕੀਰਤੀ ਭਾਵ ਸੋਭਾ ਨੂੰ ਕਹੋ, ਆਖਣਾ ਕਰੋ। ਅਤੇ ਕਲ ਸਹਾਰ ਨਾਮੇ ਭੱਟ ਸਤਿਗੁਰਾਂ ਦੀ ਕੀਰਤੀ ਆਖ ਰਿਹਾ ਹੈ, ਸਤਿਗੁਰਾਂ ਦੀ ਮਹਿਮਾ ਜਿਹੜੀ ਹੈ।
ਸਪਤ ਦੀਪ ਮਝਾਰ,
ਸਤਿਗੁਰਾਂ ਦੀ ਮਹਿਮਾ ਸਪਤ ਸੱਤ ਦੀਪ ਦੀਪਾਂ ਦੇ ਮਝਾਰ ਵਿਚ ਹੀ ਪ੍ਰਗਟ ਹੈ ਕਿ ਲਹਿਣਾ ਜੀ
ਲਹਿਣਾ ਜਗਤਰ ਗੁਰ ਪਰਸ ਮੁਰਾਰ,
ਇਹਨੂੰ ਜਗਤਰ ਬੋਲਣਾ ਭਾਈ, ਇਹ ਕੱਸ ਕੇ ਬੋਲਣਾ ਪਾਠ, ਜਗਤਰ ਨਾ ਬੋਲੇ। ਦੇਖੋ ਇੱਕ ਤਾਂ ਹੋ ਗਏ ਨਾ ਜਗਤਰ, ਇੱਕ ਹੋ ਗਿਆ ਜਗਤਰ, ਪਾਠ ਸੁਧ ਹੈ ਜਗਤਰ। ਇਸ ਕਰਕੇ ਲਹਿਣਾ ਜਗਤਰ ਗੁਰ ਪਰਸ ਮੁਰਾਰ, ਕਿ ਇਸ ਪ੍ਰਕਾਰ ਤੇ ਲਹਿਣਾ ਜੀ ਜਗਤਰ ਗੁਰ, ਜਗਤ ਦੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਲ ਪਰਸ ਛੋਹ ਕੇ, ਤੇ ਤੁਸੀਂ ਮੁਰਾਰ ਪਰਮਾਤਮਾ ਦਾ ਰੂਪ ਹੋ, ਜਿਹੜਾ ਮੁਰਦੈਤ ਨੂੰ ਮਾਰਨ ਵਾਲਾ ਹੈ ਸਰਗੁਣ ਸਰੂਪ ਧਾਰਨ ਕਰਕੇ, ਜਾਂ ਗਿਆਨ ਰੂਪੀ ਮੁਰਦੈਤ ਨੂੰ ਮਾਰਨ ਵਾਲੇ ਹੈ, ਮੁਰਾਰੀ ਸਰੂਪ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਪਰਸ ਕੇ ਲਹਿਣਾ ਜੀ ਜਗਤ ਦੇ ਗੁਰੂ ਹੋ ਗਏ।
ਜਾ ਕੀ ਦ੍ਰਿਸ਼ਟ ਅੰਮ੍ਰਿਤ ਧਾਰ,
ਜਾਂ ਜੇ ਸਤਿਗੁਰਾਂ ਦੀ ਗੁਰੂ ਅੰਗਦ ਦੇਵ ਜੀ ਦੀ ਇਹ ਭੱਟ ਜਿਹੜੇ ਮਹਿਮਾ ਕਰਦਾ ਹੋਇਆ ਕਹਿ ਰਹੇ ਬਾਕੀ ਦੇ ਭੱਟਾਂ ਨੂੰ, ਉਹਨਾਂ ਦੀ ਦ੍ਰਿਸ਼ਟੀ ਜਿਹੜੀ ਹੈ ਅੰਮ੍ਰਿਤ ਦੀ ਧਾਰਾ ਵਰਗੀ ਹੈ, ਇਹ ਉਹਨਾਂ ਦੀ ਦ੍ਰਿਸ਼ਟੀ ਦੇ ਨਾਲ ਬ੍ਰਹਮਾਨੰਦ ਦੀ ਧਾਰਾ ਵਗਦੀ ਹੈ, ਜੋ ਹਿਰਦਿਆਂ ਦੇ ਸਿੱਖਾਂ ਦੇ ਹਿਰਦਿਆਂ ਦੇ
ਕਾਲਖ ਖਾਨ ਉਤਾਰ,
ਸਿੱਖਾਂ ਦੇ ਹਿਰਦਿਆਂ ਵਿਚੋਂ ਜਿਹੜੀ ਕਾਲਖ ਪਾਪਾਂ ਰੂਪੀ ਜਿਹੜੀ ਮਹਿਲ ਹੈ ਨਾ, ਪਾਪਾਂ ਨੂੰ ਖਾਨ ਨਾਮ ਹੁੰਦਾ ਪੁੱਟਣ ਦਾ, ਉਹਨੂੰ ਪੁੱਟ ਕੇ ਉਤਾਰ ਲਾਹ ਦਿੰਦੇ ਹਨ, ਐਸੇ ਸਤਿਗੁਰੂ ਜੀ ਹਨ।
ਤਿਮਰ ਅਗਿਆਨ ਜਾਹੇ ਦਰਸ ਦੁਆਰ,
ਸਤਿਗੁਰਾਂ ਦੀ ਭਾਵਨਾ ਦੇ ਸਹਿਤ ਜਿਹੜੇ ਦਰਸ਼ਨ ਕਰਦੇ ਆ, ਉਹਨਾਂ ਦਰਸ਼ਨਾਂ ਦੁਆਰਾ ਅਗਿਆਨ ਦਾ ਤਿਮਰ ਹਨੇਰਾ ਨਾਸ ਹੋ ਜਾਹੇ ਜਾਂਦਾ ਹੈ। ਇਸ ਕਰਕੇ ਐਸਾ ਸਤਿਗੁਰੂ ਮਹਾਰਾਜ ਸਾਹਿਬ ਜੀ ਦਾ ਸਰੂਪ ਹੈ। ਅੱਗੇ ਦੱਸਦੇ ਹਨ ਜੀ,
ਓਏ ਜੋ ਸੇਵੈ ਸ਼ਬਦ ਸਾਰ,
ਤੇ ਇਉਂ ਓਏ ਜੇ ਸੇਵੈ ਸ਼ਬਦ ਸਾਰ, ਉਹ ਜਿਹੜੇ ਜਿਹੜੇ ਸਾਰ ਸ੍ਰੇਸ਼ਟ ਸ਼ਬਦ ਉਪਦੇਸ਼ ਦੇ ਨਾਲ, ਜਾਂ ਇਹ ਸਮਝੋ ਜੋ ਸ਼ਬਦ ਉਪਦੇਸ਼ ਨਾਮ ਦੁਆਰਾ ਜਾਂ ਉਪਦੇਸ਼ ਦੁਆਰਾ ਸਤਿਗੁਰਾਂ ਨੂੰ ਸੇਵਨਾ ਕਰਦੇ ਨੇ, ਤੇ ਇਸ ਪ੍ਰਕਾਰ ਸੇਵਦੇ ਹਨ ਜਿਹੜੇ, ਉਹ ਫਿਰ ਅੱਗੇ ਦੱਸਦੇ ਹਨ ਜੀ,
ਗਾਖੜੀ ਬਿਖਮਕਾਰ,
ਕਿਉਂਕਿ ਸਾਰ ਸ੍ਰੇਸ਼ਟ ਦਾ ਨਾਮ ਹੁੰਦਾ ਗੁਰੂ ਸਾਹਿਬ ਦਾ ਉਪਦੇਸ਼, ਜਿਹੜਾ ਸ਼ਬਦ ਉਪਦੇਸ਼ ਹੈ ਸਾਰ ਸ੍ਰੇਸ਼ਟ ਹੈ, ਨਾਮ ਦੁਆਰਾ ਸਤਿਗੁਰਾਂ ਸੇਵੇ ਸੇਵਨਾ ਕਰਦੇ ਨੇ, ਫਿਰ ਗਾਖੜੀ ਗਾਖੜੀ ਬਿਖਮ ਕਠਣ ਤੋਂ ਕਠਣ, ਕਿਉਂਕਿ ਗਾਖੜੀ ਵੀ ਕਠਣ ਦਾ ਨਾਮ ਹੁੰਦਾ, ਬਿਖਮ ਵੀ ਕਠਣ ਦਾ, ਇਹ ਹੋ ਗਿਆ ਕਠਣ ਤੋਂ ਕਠਣ। ਜਿਹੜੇ ਕਾਰ ਸੇਵਾ ਕਰਦੇ ਹੈ, ਗਾਖੜੀ ਬੇਖਮਕਾਰ ਗੁਰਪੀਰਾਂ ਕੀ ਚਾਕਰੀ ਮਹਾਂਕਰਣੀ ਸੁਖਸਾਰ ਕਿਹਾ ਹੈ, ਭਾਵ ਭਾਣਾ ਮੰਨ ਕੇ ਸਿੱਖੀ ਕਮਾਉਂਦੇ ਹਨ।
ਕੀ ਨਰ ਭਾਵ ਉਤਾਰ ਕੀਏ ਨਿਰਭਾਰ,
ਤੇ ਉਹ ਨਰ ਪੁਰਖ ਸਤਿਗੁਰਾਂ ਨੇ ਭਾਵ ਸੰਸਾਰ ਤੋਂ ਪਾਰ ਉਤਾਰ ਦਿੱਤੇ ਹੈ, ਜੰਮਣ ਮਰਨ ਪਾਪਾਂ ਰੂਪੀ ਭਾਰ ਤੋਂ ਨਿਰਰਹਿਤ ਕੀ ਕਰ ਦਿੱਤੇ। ਇਹਦੇ ਤੇ ਨਰ ਭਾਵ ਉਤਾਰ ਕਿਵੇਂ ਤਾਰ ਦਿੰਦੇ ਸੀ ਸੰਸਾਰ ਤੋਂ, ਇਹਦੇ ਸਾਹ ਸਿੰਘ ਇੱਕ ਇਤਿਹਾਸਕ ਵਿਚਾਰ ਹੈ। ਸ੍ਰੀ ਗੁਰੂ ਅੰਗਦ ਦੇਵ ਜੀ ਜਦੋਂ ਖੰਡੂਰ ਸਾਹਿਬ ਧਰਤੀ ਨੂੰ ਭਾਗ ਲਾ ਰਹੇ ਸੀ, ਉਨ੍ਹਾਂ ਦੇ ਲੰਗਰ ਦੀ ਖੀਰ ਬੜੀ ਪ੍ਰਸਿੱਧ ਸੀ, ਕਿਉਂਕਿ ਬਾਸਪਤੀ ਚੌਲ ਜਿਹੜੇ ਪੂਰੇ ਸੁਗੰਧੀ, ਅੱਜ ਕੱਲ੍ਹ ਤਾਂ ਉਹ ਜਿਹੇ ਚੌਲ ਹੀ ਨਹੀਂ ਰਹੇ ਹਨ, ਜਿਨ੍ਹਾਂ ਦੀ ਬੜੀ ਬੜੀ ਦੂਰ ਤੱਕ ਸੁਗੰਧੀ ਜਾਇਆ ਕਰਦੀ ਸੀ ਖੇਤ ਦੇ ਵਿੱਚੋਂ। ਬਾਸਪਤੀ ਚੌਲਾਂ ਦਾ ਜਿਹੜੇ ਚੌਲ ਸੀ ਉਹਨਾਂ ਨੂੰ ਦੁੱਧ ਵਿੱਚ ਰਿੰਨਣਾ, ਫਿਰ ਖੀਰ ਅੰਮ੍ਰਿਤ ਭਰਪੂਰ ਜਿਸ ਦੇ ਵਿੱਚ ਘਿਓ ਵੀ ਪਾਇਆ ਜਾਂਦਾ ਸੀ, ਤੇ ਜਿਸ ਨੂੰ ਗੁਰੂ ਸਾਹਿਬ ਜੀ ਦੀ ਸੰਗਤ ਛਾ ਕੇ ਆਨੰਦਿਤ ਹੁੰਦੀ ਸੀ। ਜੈਸਾ ਹੈ ਲੰਗਰ ਦੌਲਤ ਵੰਡੀ ਹੈ ਰਸ ਅੰਮ੍ਰਿਤ ਖੀਰ ਘਿਆਲੀ, ਯਾਨੀ ਘੀ ਵਾਲੀ ਖੀਰ ਜਿਹੜੀ ਉਹ ਦਿੱਤੀ ਜਾਂਦੀ ਸੀ। ਤੋ ਇਸ ਕਰਕੇ ਮਹਾਰਾਜ ਸਾਹਿਬ ਜੀ ਦੇ ਉਸ ਵੇਲੇ ਗੁਰੂ ਦੀ ਹਜ਼ੂਰੀ ਦੇ ਅੰਦਰ ਬਹੁਤ ਸਾਰੇ ਜਿਹੜੇ ਕਰਨੀ ਕਮਾਈ ਵਾਲੇ ਜਿੱਥੇ ਬ੍ਰਹਮ ਗਿਆਨੀ ਤਤਵੇ ਤੇ ਬਾਬਾ ਬੁੱਢਾ ਸਾਹਿਬ ਵਰਗੇ ਸਿੱਖ ਰਿਹਾ ਕਰਦੇ, ਉੱਥੇ ਇੱਕ ਬੜੀ ਬੁਰੀ ਆਦਤ ਵਾਲਾ, ਇਹ ਪਹਿਰਾਂ ਤੋਂ ਹੀ ਰਹੇ ਨੇ ਜੀ, ਜੇ ਆਪਾਂ ਕਹੀਏ ਨਾ ਹਰੇਕ ਜਥੇਬੰਦੀ ਦੇ ਵਿੱਚ, ਜਿਵੇਂ ਹਰੇਕ ਸ਼ਹਿਦ ਮੱਖੀ ਜਿਹੜੀ ਹੈ ਉਹਨਾਂ ਮੱਖੀਆਂ ਦੇ ਵਿੱਚ ਇੱਕ ਮਖੱਟੂ ਪੈਦਾ ਹੋ ਜਾਂਦੇ ਆ। ਮਖੱਟੂ ਜਿਹੜੇ ਹੁੰਦੇ ਆ ਉਹਦਾ ਮਤਲਬ ਹੈ ਵੀ ਉਹਨਾਂ ਨੇ ਕਰਨਾ ਕੁਛ ਨਹੀਂ ਹੁੰਦਾ, ਖਾਣ ਪੀਣ ਦੇ ਵਿੱਚ ਹੀ ਰਹਿੰਦੇ ਨੇ। ਇਸੇ ਤਰ੍ਹਾਂ ਗੁਰੂ ਘਰ ਦੇ ਵਿੱਚ ਇਹੋ ਜਿਹੇ ਮਖੱਟੂ ਪੈਦਾ ਹੁੰਦੇ ਆ, ਉਹਨਾਂ ਦੇ ਜੇ ਕਿਹਾ ਜਿਹਾ ਆ ਗਿਆ ਮਾੜੀ ਆਦਤ ਵਾਲਾ, ਖਾ ਪੀ ਕੇ ਸੌਣ ਵਾਲਾ, ਉਹਦਾ ਇਹ ਸੁਭਾਅ ਹੀ ਬਣ ਗਿਆ ਵੀ ਖਾਣਾ ਪੀਣਾ ਤੇ ਚੁੱਪ ਕਰਕੇ ਆਪਣੇ ਕਮਰੇ ਦੇ ਵਿੱਚ ਜਾ ਕੇ ਜਿਹੜੀ ਕੁਟੀਆ ਮਿਲੀ ਸੀ ਬਾਹਰ ਅੰਦਰ ਦਾ ਕੁੰਡਾ ਲਾ ਕੇ ਪੈ ਜਾਣਾ, ਸੌ ਜਾਣਾ, ਖੀਰ ਖਾਣੀ ਹੈ ਦਸ ਦਸ ਬੰਦਿਆਂ ਜਾਨੀ, ਤੇ ਸੌਣਾ ਵੀ ਉਸੇ ਹਿਸਾਬ ਸਿਰ ਹੈ। ਇਹ ਸਿਲਸਿਲਾ ਚੱਲਦਾ ਰਿਹਾ। ਜਿਹੜੇ ਸਿਆਣੇ ਸਿੱਖ ਸੀ ਉਹਨਾਂ ਨੇ ਗੁਰੂ ਘਰ ਦੇ ਸਤਿਕਾਰਯੋਗ ਬਾਬਾ ਬੁੱਢਾ ਸਾਹਿਬ ਨੂੰ ਬੇਨਤੀ ਕੀਤੀ, ਬਾਬਾ ਜੀ ਤੁਸੀਂ ਦੇਖੋ ਪੁਰਾਣੇ ਸਿੱਖ ਹੋ ਗੁਰੂ ਨਾਨਕ ਦੇ ਵੇਲੇ ਦੇ, ਤੇ ਇਸ ਕਰਕੇ ਆਹ ਨਵਾਂ ਜਿਹੜਾ ਆਇਆ ਨਾ ਸਿੱਖ, ਇਹਨੂੰ ਦੱਸੋ ਕੀ ਕਰੀਏ। ਇਹ ਕੀਰਤਨ ਦੇ ਵਿੱਚ ਨਹੀਂ ਬੈਠਦਾ ਨਾ ਕਥਾ 'ਚ ਬੈਠਦਾ, ਕਦੇ ਕੀਰਤਨ 'ਚ ਨਹੀਂ ਬੈਠਦਾ ਔਰ ਕਦੇ ਸੇਵਾ ਨਹੀਂ ਕਰਦਾ, ਨਾ ਲੰਗਰ ਦੇ ਭਾਂਡੇ ਮਾਂਜਦਾ, ਨਾ ਝਾੜੂ ਮਾਰਦਾ, ਖੀਰ ਖਾਂਦਾ ਦਸ ਦਸ ਬੰਦਿਆਂ 'ਚ ਨਹੀਂ, ਕੁੰਡਾ ਅੰਦਰਲਾ ਲਾ ਕੇ ਪੈ ਜਾਂਦਾ ਵੀ ਮਹਾਰਾਜ ਇਹਨੂੰ ਕਹੋ ਵੀ ਇਹਦਾ ਭਲਾ ਕਿਵੇਂ ਹੋਊ ਇਸ ਤਰ੍ਹਾਂ। ਇਸ ਕਰਕੇ ਦੋਵੇਂ ਗੱਲਾਂ ਗੁਰਮਤ ਤੋਂ ਵਿਰੁੱਧ ਨੇ, ਇਹਨਾਂ ਇਹਦਾ ਭਲਾ ਦੱਸੋ ਕਿਵੇਂ ਹੋ। ਬਾਬਾ ਬੁੱਢਾ ਸਾਹਿਬ ਜੀ ਨੇ ਗੁਰਸਿੱਖਾਂ ਤੋਂ ਸੁਣ ਕੇ ਉਹ ਖੀਰ ਖਾਣ ਵਾਲੇ ਸਿੱਖ ਨੂੰ ਕਿਹਾ, ਕਹਿੰਦੇ ਭਾਈ ਵੀ ਤੂੰ ਐਸਾ ਕਿਉਂ ਕਰਦਾ। ਭਾਈ ਸੰਤੋਖ ਸਿੰਘ ਸਾਹਿਬ ਨੇ ਉਹ ਲਿਖਿਆ, ਕਹਿੰਦੇ ਬਾਬਾ ਬੁੱਢਾ ਸਾਹਿਬ ਜੀ ਬੋਲੇ,
ਗੁਰਸੰਗਤ ਮੈਂ ਭਲੋ ਰਹਾਵਨ, ਗੁਰੂ ਦੀ ਸੰਗਤ ਚ ਰਹਿਣਾ ਹੈ ਤਾਂ ਚੰਗਾ ਪਰ ਤਾਂ ਚੰਗਾ ਭਜਨ ਟਹਿਲ ਕਰ ਕਾਲ ਬਿਤਾਵਨ। ਸਮਾਂ ਕਿਵੇਂ ਬਤੀਤ ਕਰਨਾ, ਇੱਕ ਭਜਨ ਕਰਨਾ, ਦੂਸਰੀ ਸੇਵਾ ਕਰਨੀ ਹੈ। ਜੇ ਇਹਨਾਂ ਗੱਲਾਂ ਤੋਂ ਸਰੀਰ ਬੰਝਿਆ ਤਾਂ ਫਿਰ ਭਾਈ ਆਪਣੇ ਜੁੰਮੇ ਭਾਰ ਗੁਰੂ ਘਰ ਦੀਆਂ ਜਿਹੜੇ ਪਦਾਰਥ ਨੂੰ ਖਾ ਕੇ ਜਿਹੜਾ ਗੰਦਗੀ ਬਣਾ ਰਿਹਾ ਮੁੜ ਕੇ ਗੰਦਗੀ ਦਾ ਹੀ ਕੀੜਾ ਬਣਾਊ ਪਰਮਾਤਮਾ ਫਿਰ ਉਹਨੂੰ, ਕਿਉਂਕਿ ਸੇਵਾ ਤੇ ਸਿਮਰਨ ਤੋਂ ਬੰਝਿਆ। ਬਾਬਾ ਬੁੱਢਾ ਸਾਹਿਬ ਜੀ ਬੋਲੇ, ਕਹਿੰਦੇ ਦੇਖ ਸਿੱਖਾ ਬੈਠੇ ਦੇਹ ਕਾਜ ਕਿਸ ਆਏ, ਤੂੰ ਤਾਂ ਬੈਠੇ ਰਹਿਣਾ ਕੰਮ ਕੋਈ ਨਹੀਂ ਕਰਦਾ, ਛੋਹੇ ਨਾ ਕੋਈ ਮ੍ਰਿਤ ਜਬ ਪਾਏ, ਜਦੋਂ ਮ੍ਰਿਤੂ ਹੋ ਜਾਏਗਾ ਕਿਸੇ ਨੇ ਛੋਹਣਾ ਬਣੀ, ਇਸ ਕਰਕੇ ਭਜਨ ਸਿਮਰਨ ਕਰਿਆ ਕਰ। ਦੋ ਹੀ ਗੱਲਾਂ ਨੇ ਇਹ, ਸੇਵਾ ਕਰ ਤੇ ਸਿਮਰਨ ਕਰ। ਬਾਬਾ ਬੁੱਢਾ ਸਾਹਿਬ ਜੀ ਨੇ ਇਹ ਉਹਦੇ ਭਲੇ ਵਾਸਤੇ ਗੱਲਾਂ ਕਹੀਆਂ ਵੀ ਲਿਬਾਸ ਧਾਰਨ ਕਰਨ ਦੇ ਨਾਲ ਨਹੀਂ ਸਿੱਖੀ ਹੈ, ਸਿੱਖੀ ਤਾਂ ਕਰਨੀ ਦੀ ਹੋਇਆ ਕਰਦੀ, ਸਿੱਖੀ ਦੇ ਮੂਲ ਸਿਧਾਂਤ ਤਾਂ ਸੇਵਾ ਔਰ ਸਿਮਰਨ, ਤੇ ਤੇਰੇ ਕੋਲ ਨਾ ਸੇਵਾ ਨਾ ਸਿਮਰਨ ਹੈ, ਤੂੰ ਸਿੱਖ ਕਹਦਾ ਤੂੰ ਪਖੰਡੀਆਂ ਦੋਹਾਂ ਤੋਂ ਹੀ ਬਣ ਜਾਏ, ਇਸ ਲਈ ਇਹ ਜੇ ਸਿਮਰਨ ਨਹੀਂ ਹੁੰਦਾ ਤਾਂ ਸੇਵਾ ਤਾਂ ਜ਼ਰੂਰ ਕਰ। ਅੱਗੋਂ ਕਹਿੰਦਾ, ਕਹਿੰਦੇ ਬਜ਼ੁਰਗੋ ਵੀ ਤੁਹਾਡੇ ਕਹੇ ਤੇ ਮੈਂ ਸੇਵਾ ਨਹੀਂ ਕਰਨ ਵਾਲਾ, ਮੈਂ ਗੁਰੂ ਦਾ ਸਿੱਖ ਹੈ, ਮੈਂ ਤੁਹਾਡਾ ਸਿੱਖ ਨਹੀਂ ਹਾਂ ਵੀ ਤੁਹਾਡੇ ਆਖੇ ਲੱਗੂ, ਜੇ ਗੁਰੂ ਸਾਹਿਬ ਜੀ ਕਹਿਣਗੇ ਮੈਂ ਸੇਵਾ ਕਰ ਲੂੰਗਾ। ਬਾਬਾ ਬੁੱਢਾ ਸਾਹਿਬ ਜੀ ਉਹਦੀ ਮੂਰਖਤਾ ਦੇ ਬਚਨ ਸੁਣ ਕੇ ਚੁੱਪ ਕਰ ਗਏ, ਖਿਮਾ ਕੀਤੀ, ਕਹਿੰਦੇ ਮਾੜਾ ਕਰਮ ਮੂਹਰੇ ਆ ਗਿਆ ਇਹਦਾ, ਵੀ ਅਸੀਂ ਤਾਂ ਜਗਾਉਣਾ ਚਾਹੁੰਦੇ ਸੀ ਸ਼ੁਭ ਕਰਮ ਪਰ ਜਾਗ ਨਹੀਂ ਰਿਹਾ, ਕਹਿੰਦੇ ਇਹ ਬੜਾ ਨੁਕਸਾਨ ਹੋ ਜਾਣਾ ਇਹਦਾ। ਕਹਿੰਦੇ ਚੰਗਾ ਭਾਈ ਆਪਾਂ ਕੀ ਕਰ ਸਕਦੇ ਹਾਂ, ਸਿੱਖੋ ਤੁਸੀਂ ਨਹੀਂ ਕਹਿਣਾ ਅੱਜ ਤੋਂ ਬਾਅਦ ਇਹਨੂੰ। ਬਾਬਾ ਬੁੱਢਾ ਸਾਹਿਬ ਦੇ ਬਚਨ ਸੁਣ ਕੇ ਸੰਕੋਚ ਕੀਤਾ। ਇਸ ਤਰ੍ਹਾਂ 6 ਮਹੀਨੇ ਲੰਘ ਗਏ, 6 ਮਹੀਨੇ ਚ ਰੱਜ ਕੇ ਇਹਨੇ ਨੀਂਦ ਦਾ ਅਭਿਆਸ ਕਰ ਲਿਆ। ਇਹ ਵੀ ਅਭਿਆਸ ਹੀ ਹੈ, ਰੱਜ ਰੱਜ ਕੇ ਸੁੱਤਾ, ਰੱਜ ਰੱਜ ਕੇ ਖਾਧਾ, ਤੇ ਪੇਟ ਐਂ ਭਰ ਲੈਂਦਾ ਜਿਵੇਂ ਨਾ ਖਾਂਦਿਆਂ ਖਾਂਦਿਆਂ ਪਸ਼ੂ ਭਰ ਲੈਂਦੇ ਆ। ਤੇ ਇਸ ਪ੍ਰਕਾਰ ਉਹ ਕਈਆਂ ਨੂੰ ਤਾਂ ਖਾਣ ਦਾ ਸੂਰ ਹੀ ਨਹੀਂ। ਮੈਂ ਉਹ ਦੇਖਿਆ ਕਿ ਜਿਉਂ ਲੱਗਿਆ ਖਾਣ, ਜਿਉਂ ਲੱਗਿਆ ਖਾਣ, ਖੀਰ ਬਾਹਲੀ ਵਧੀਆ ਬਣਾਈ ਹੋਈ ਸੀ। ਮੈਂ ਵਰਤਾਉਣ ਵਾਲਾ ਤੇ ਉਹ ਖਾਣ ਵਾਲਾ, ਮਲੇਰਕੋਟਲੇ ਦੀ ਗੱਲ ਹੈ, ਉਹ ਢੋਲਕੀ ਦੇ ਵਾਲਾ ਐਂ ਤਣਦਾ ਚਲਿਆ ਗਿਆ ਉੱਪਰ ਨੂੰ, ਜਿਹਦੇ ਢਿੱਡ ਬਾਹਰ ਨੂੰ ਨਿਕਲਦਾ ਗਿਆ। ਕਹਿੰਦਾ ਬਸ ਅਬ ਤੋਂ ਹੋਰ ਨਹੀਂ ਖਾਇਆ ਜਾਏਗਾ। ਮੈਂ ਕਿਹਾ ਵਾਹ ਬਈ ਵਾਹ। ਫਿਰ ਮੰਜੇ ਤੇ ਡਿੱਗ ਪਿਆ। ਮੈਂ ਕਿਹਾ ਵੀ ਇਹ ਮਰੂ ਇੱਥੇ ਸਾਡੇ ਗਲ ਪੈ ਜਾਣਾ ਕਤਲੇ। ਕਾਹਦੀ ਰੋਟੀ ਇਹਨੂੰ ਖੀਰ ਖਵਾਈ ਹੈ? ਖੀਰ ਦੇ ਲਾਲਚ ਇੰਨੀ ਖੀਰ ਖਾ ਗਿਆ, ਮੇਰੇ ਦੇਖਦੇ ਦੀ ਗੱਲ ਹੈ, ਇਹੋ ਜਿਹਾ ਹੀ ਇਹ ਹੋਣਾ। ਫਿਰ 6 ਮਹੀਨੇ ਛਕਦਾ ਰਿਹਾ। ਤੇ ਹੁਣ ਗੁਰੂ ਸਾਹਿਬ ਜਾਣਦੇ ਤਾਂ ਸੀ ਸਭ ਕੁਛ, ਇਹ ਨਹੀਂ ਵੀ ਗੁਰੂ ਸਾਹਿਬ ਨੂੰ ਪਤਾ ਨਹੀਂ, ਪਰ ਗੁਰੂ ਸਾਹਿਬ ਜੀ ਉਹਨੂੰ ਕਿੰਨਾ ਮੌਕਾ ਦਿੱਤਾ 6 ਮਹੀਨੇ ਦੇ ਉੱਤੇ। ਤੇ ਸੰਗਤ ਵਿਚ ਗੁਰੂ ਸਾਹਿਬ ਜੀ ਇੱਕ ਦਿਨ ਕੀ ਹੋਇਆ, ਲੰਗਰ ਦਾ ਜਦੋਂ ਨਗਾਰਾ ਵੱਜਿਆ ਲੰਗਰ ਦਾ, ਵੀ ਲੰਗਰ ਦੀਆਂ ਪੰਗਤਾਂ ਲੱਗ ਗਈਆਂ, ਕੁਦਰਤੀ ਗੁਰੂ ਸਾਹਿਬ ਜੀ ਦਾ ਆਸਣ ਉਸ ਥਾਂ ਤੇ ਲੱਗ ਗਿਆ ਜਿਹੜਾ ਉਹਦੀ ਕੋਠੜੀ ਨੂੰ ਸਾਹਮਣਾ ਐਨ ਦਰਵਾਜ਼ਾ ਸੀ। ਸੰਗਤ ਵਿਚ ਬੈਠੇ ਮਹਾਰਾਜ, ਉਹ ਖਾਣ ਖਾ ਪੀ ਕੇ ਸੁੱਤਾ ਰਹਿੰਦਾ ਸੀ। ਜਦੋਂ ਸਤਿਗੁਰੂ ਆਸਣ ਤੇ ਬਿਰਾਜ ਗਏ, ਸਿਆਣੇ ਸਿੱਖ ਸੰਗਤ ਸਮੇਤ ਉੱਚੀ ਉੱਚੀ ਧੁੰਨ ਦੇ ਨਾਲ ਸ਼ਬਦ ਪੜਨ ਲੱਗ ਗਏ। ਸਭ ਦੀ ਆਵਾਜ਼ ਸੁਣ ਕੇ ਖੀਰ ਖਾਣ ਵਾਲਾ ਵੀ ਅੱਖਾਂ ਮਲਦਾ ਮਲਦਾ ਆ ਗਿਆ ਬਾਹਰ ਆਪਣੀ ਕੋਠੜੀ ਤੋਂ। ਜਦ ਦੇਖਿਆ ਗੁਰੂ ਸਾਹਿਬ ਜੀ ਬੈਠੇ ਨੇ, ਕਿਹਾ ਵੀ ਅੱਜ ਤਾਂ ਮੈਂ ਫੜਿਆ ਗਿਆ। ਚਲਾਕੀ ਕਰਦੇ ਹੋ ਇਹ ਜਿਹੜੇ ਲੋਕ ਹੁੰਦੇ ਆ। ਸਤਿਗੁਰੂ ਦੇ ਚਰਨਾਂ 'ਚ ਕੇ ਮੱਥਾ ਟੇਕਿਆ, ਅੰਤ ਜਾਮੀ ਸਤਿਗੁਰੂ ਜੀ ਜਾਣਦੇ ਤਾਂ ਪਹਿਲਾਂ ਤੋਂ ਹੀ ਸੀ, ਖੇਮਾ ਕਰਦੇ ਰਹੇ, ਪ੍ਰਗਟ ਨਹੀਂ ਕੀਤਾ। ਅੱਜ ਫਿਰ ਸੰਗਤ ਦੇ ਵਿੱਚ ਪੁੱਛਿਆ, ਕਹਿੰਦੇ ਸਿੱਖਾ ਭਾਈ ਕਿੱਥੇ ਰਹਿੰਦਾ ਹੁੰਦਾ ਔਰ ਕੀ ਸੇਵਾ ਕਰਦਾ ਹੁੰਦਾ? ਇਸ ਨੇ ਕਿਹਾ ਸਤਿਗੁਰੂ ਜੀ ਮੈਨੂੰ ਤਾਂ 6 ਮਹੀਨੇ ਹੋ ਗਏ ਤੁਹਾਡੇ ਚਰਨਾਂ 'ਚ ਰਹਿੰਦੇ ਨੂੰ। ਕਹਿੰਦੇ ਦੇਖਿਆ ਤਾਂ ਹੈ ਨਹੀਂ ਕਦੇ, ਦੇਖਿਆ ਤਾਂ ਵਜੇ ਗੁਰੂ ਦੇ ਨੇੜੇ ਲੱਗੇ, ਉਹ ਤਾਂ ਖੀਰ ਖਾਂਦਾ ਸੀ, ਕੋਠੜੀ ਜਾ ਵੜਦਾ ਸੀ। ਕਹਿੰਦਾ ਮੈਨੂੰ ਸਿੱਖਾਂ ਨੇ ਮਹਾਰਾਜ ਕਿਹਾ ਸੀ ਵੀ ਕੋਈ ਸੇਵਾ ਕਰਿਆ ਕਰ, ਪਰ ਮੈਂ ਤਾਂ ਤੁਹਾਡਾ ਆਗਿਆਕਾਰ ਹਾਂ, ਮੈਂ ਸਿੱਖਾਂ ਦਾ ਆਗਿਆਕਾਰ ਥੋੜ੍ਹੀ ਹਾਂ, ਇਸ ਲਈ ਉਹਨਾਂ ਦੇ ਕਹੇ 'ਤੇ ਮੈਂ ਨਹੀਂ ਕੁਛ ਵੀ ਕੀਤਾ। ਆਪ ਜੀ ਨੇ ਕੋਈ ਸੇਵਾ ਦੱਸੀ ਨਹੀਂ, ਇਸ ਲਈ ਫਿਰ ਮੈਂ ਕੋਈ ਸੇਵਾ ਕੀਤੀ ਨਹੀਂ, ਜਾਣੀ ਕਸੂਰ ਗੁਰੂ ਦਾ ਕੱਢਿਆ। ਕਹੇ ਜੇ ਲੋਕ ਨੇ ਗੁਰੂ ਸਾਹਿਬ ਦੇ ਵੇਲੇ ਵੀ ਸੀ, ਅਜੇ ਅਸੀਂ ਉਈ ਘਬਰਾ ਜਾਂਦੇ ਹਾਂ ਜਥੇਬੰਦੀਆਂ ਦੇ ਜਿਹੜੇ ਸੇਵਾਦਾਰ ਨੂੰ, ਮੁੱਖ ਸੇਵਾਦਾਰ, ਇਹ ਤਾਂ ਪਹਿਲਾਂ ਤੋਂ ਚਲੇ ਆਏ ਨੇ ਮਖੱਟੂ। ਤਾਂ ਗੁਰੂ ਸਾਹਿਬ ਜੀ ਕਹਿਣ ਲੱਗੇ ਉਹ ਗੁਰਬਾਕ ਕਹੇ ਜਿਮ, ਟਹਿਲ ਕਰੋ ਤੇ ਕਾਲ ਭਲੇ ਤਿਮ। ਇਹ ਬੋਲਿਆ ਭਾਈ ਸੰਤੋਖ ਸਿੰਘ ਨੇ ਲਿਖਿਆ ਨਾ, ਮੈਂ ਕਹਿੰਦਾ ਕਿਸੇ ਹੋਰ ਦੇ ਕਹੇ ਤੇ ਨਹੀਂ ਕੰਮ ਕਰਨ ਵਾਲਾ, ਕਹੇ ਉਹ ਅਪਰ ਕੋ ਮਾਨੋ ਨਾਹੀ ਜੈ ਨਿਸ਼ਚੇ ਮੇਰੇ ਮਨ ਮਾਹੀ। ਮੇਰੇ ਤਾਂ ਮਨ ਚ ਨਿਸ਼ਚੈ ਹੈ ਵੀ ਮੈਂ ਕਿਸੇ ਹੋਰ ਦੀ ਗੱਲ ਮੰਨਣੀ ਨਹੀਂ। ਤੇ ਸਤਿਗੁਰੂ ਮਹਾਰਾਜ ਸਾਹਿਬ ਨੇ ਕਿਹਾ, ਸਿੱਖਾ ਤੈਨੂੰ ਹੁਣ ਸੇਵਾ ਕੀ ਦੱਸਾਂ ਮੈਂ, ਜਦੋਂ ਮੈਂ ਤੈਨੂੰ ਸੇਵਾ ਦੱਸੀ ਉਦੋਂ ਤਾਂ ਕੀਤੀ ਨਹੀਂ ਹੈ। ਮਹਾਰਾਜ ਨੇ ਇਹ ਬਚਨ ਕਿਹਾ। ਸਿੱਖ ਕਿਹਾ, ਮਹਾਰਾਜ ਇਹ ਕਿਵੇਂ ਹੋ ਸਕਦਾ, ਮੈਂ ਇਤਨਾ ਭੁੱਲਦਾ ਹੋਵਾਂ ਕਿ ਆਪ ਜੀ ਨੇ ਸੇਵਾ ਦੱਸੀ ਹੋਵੇ ਤੇ ਮੈਂ ਨਾ ਕਰਾਂ? ਨਾ ਨਾ ਮਹਾਰਾਜ, ਇਹ ਨਹੀਂ ਹੋ ਸਕਦੀ ਗੱਲ ਹੈ। ਸਤਿਗੁਰੂ ਨੇ ਕਿਹਾ, ਸਿੱਖਾਂ ਦੀ ਰਸਨਾ ਦੁਆਰਾ ਮੈਂ ਕਿਹਾ ਸੀ ਤੈਨੂੰ, ਬਾਬੇ ਬੁੱਢੇ ਸਾਹਿਬ ਦੀ ਰਸਨਾ ਤੇ ਬਹਿ ਕੇ ਕਿਹਾ ਸੀ ਮੈਂ ਤੈਨੂੰ, ਬ੍ਰਹਮ ਗਿਆਨੀ ਦੀ ਰਸਨਾ ਤੇ ਬੈਠ ਕੇ ਕਿਹਾ ਸੀ, ਪਰ ਤੂੰ ਤਾਂ ਪ੍ਰਵਾਨ ਹੀ ਨਹੀਂ ਕੀਤਾ। ਤੇ ਇਸ ਕਰਕੇ ਕਿਉਂਕਿ ਸਿੱਖਾਂ ਵਿੱਚ ਵੀ ਗੁਰੂ ਵਰਤਾ, ਗੁਰਸਿੱਖਾਂ ਅੰਦਰ ਸਤਿਗੁਰੂ ਵਰਤਾ, ਕਹਿੰਦੇ ਹੁਣ ਤੂੰ ਕੀ ਕਰੇਗਾ? ਕਹਿੰਦਾ ਹੁਣ ਦੱਸੋ ਜੀ ਜਿਹੜੀ ਸੇਵਾ ਕਰਾਂ। ਮਹਾਰਾਜ ਕਹਿੰਦੇ ਹੁਣ ਤੂੰ ਕਰੇਗਾ ਕੀ, ਤੇਰੀ ਜ਼ਿੰਦਗੀ ਤਾਂ 8 ਪਹਿਰ ਦੀ ਰਹਿ ਗਈ, ਹੁਣ ਸੇਵਾ ਕੀ ਕਰੇਗਾ? ਤੇ ਸਾਨੂੰ ਇਸ ਗੱਲ ਦਾ ਅਫਸੋਸ ਹੈ ਤੇਰੀ ਜ਼ਿੰਦਗੀ ਤੇ, ਤੂੰ ਗੁਰੂ ਨਾਨਕ ਦੇ ਘਰ ਵਿੱਚ ਆਇਆ ਤੇ ਨਰਕਾਂ ਨੂੰ ਜਾਣ ਦਾ ਕੰਮ ਕਰ ਲਿਆ, ਤੈਂ ਬੜਾ ਦੁੱਖ ਦੀ ਗੱਲ ਹੈ ਵੀ ਤੂੰ ਸਿੱਖਾਂ ਦੀ ਗੱਲ ਨਹੀਂ ਮੰਨੀ। ਤੇ ਉਸ ਵੇਲੇ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਜਦੋਂ ਉਹਨੂੰ ਕਿਹਾ ਵੀ ਜ਼ਿੰਦਗੀ 8 ਪਹਿਰਾਂ ਦੀ ਰਹਿ ਗਈ, ਕਹਿੰਦੇ ਸਿੱਖਾ ਜੋ ਵੀ ਮੇਰੇ ਕੋਲ ਆਉਂਦਾ ਮੈਂ ਉਹਦਾ ਭਲਾ ਕਰਨਾ ਚਾਹੁੰਦਾ, ਪਰ ਜਦੋਂ ਸਿੱਖ ਹੀ ਭਲਾ ਨਾ ਕਰਾਉਣਾ ਚਾਹੇ ਫਿਰ ਕੀ ਗੁਰੂ ਕੀ ਕਰ ਸਕਦਾ? ਅੰਧੇ ਏਕ ਨਾ ਲੱਗੇ ਜੋ ਬਾਂਸ ਵਜਾਈਏ, ਫੂਕ ਵਾਲੀ ਗੱਲ ਹੋ ਗਈ। ਫਿਰ ਗੁਰੂ ਦੇ ਚਰਨ ਫੜ ਲਏ, ਕਿਉਂ ਮੌਤ ਦੇਖੀ ਨਾ ਸਾਹਮਣੇ, ਮਹਾਰਾਜ ਮੇਰੇ ਤੇ ਦਇਆ ਕਰੋ, ਮਹਾਰਾਜ ਤਰਸ ਕਰੋ, ਮੇਰਾ ਭਲਾ ਕਰੋ। ਗੁਰੂ ਸਾਹਿਬ ਨੇ ਕਿਹਾ, ਸਿੱਖਾ ਫਿਰ ਭਲਾ ਤਾਂ ਹੋ ਸਕਦਾ ਹੈ, ਪਰ ਹੁਣ ਥੋੜੇ ਜਿਹੀ ਕਠਿਨ ਤਾਂ, ਅੱਗੇ ਤਾਂ ਸੌਖੇ ਤਰੀਕੇ ਨਾਲ ਸੇਵਾ ਕਰਦਾ ਭਲਾ ਹੋ ਜਾਣਾ ਸੀ, ਹੁਣ ਤੈਨੂੰ ਕਠਿਨਤਾਈ ਦੇ ਨਾਲ ਸੇਵਾ ਕਰਨੀ ਪਊ। ਕਹਿੰਦਾ ਜੀ ਮੈਂ ਕਰਨ ਨੂੰ ਤਿਆਰ ਹਾਂ, ਪਰ ਮੇਰਾ ਭਲਾ ਕਰ ਦਿਓ। ਤਾਂ ਗੁਰੂ ਸਾਹਿਬ ਨੇ ਕਿਹਾ ਵੀ ਹੁਣ ਤੇਰੇ ਭਲੇ ਦਾ ਇੱਕੋ ਹੀ ਉਪਾਅ ਹੈ ਵੀ ਜੇ ਤਾਂ ਤੂੰ ਬਚਨ ਮੰਨ ਲਿਆ ਤਾਂ ਸਿੱਧਾ ਵੈਕੁੰਠ ਨੂੰ ਜਾਏਗਾ, ਫਿਰ ਜੇ ਬਚਨ ਨਾ ਮੰਨਿਆ ਫਿਰ ਨਰਕਾਂ ਨੂੰ ਜਾਏਗਾ। ਕਹਿੰਦਾ ਜੀ ਹੁਕਮ ਕਰੋ। ਕਹਿੰਦੇ ਜੰਗਲ ਦੇ ਵਿੱਚ ਜਾ, ਲੱਕੜਾਂ ਕਰ ਲੈ ਇਕੱਠੀਆਂ, ਸੁੱਕੀਆਂ ਸੁੱਕੀਆਂ ਲੱਕੜਾਂ, ਚਿਖਾ ਬਣਾ ਲੈ, ਉਹਨੂੰ ਅੱਗ ਲਾ ਦੇ ਤੇ ਉਹਦੇ ਵਿੱਚ ਬਹਿ ਕੇ ਸੜ ਜਾ, ਬਸ ਤੇਰੀ ਕਲਿਆਣੇ ਦੇ ਵਿੱਚ ਹੀ ਹੈ। ਢਿੱਲਾ ਜਾ ਹੋ ਕੇ ਬਹਿ ਗਿਆ। ਇਹ ਕਹੀ ਜੀ ਸੇਵਾ ਦੱਸੀ ਹੈ ਗੁਰੂ ਨੇ, ਜੇ ਤੂੰ ਬਚਨ ਮੰਨ ਕੇ ਐਸਾ ਕੀਤਾ ਤਾਂ ਗੁਰੂ ਨਾਨਕ ਤੇਰਾ ਭਲਾ ਕਰੇਗਾ, ਆ ਦਰਗਾਹ ਚ ਅਸੀਂ ਤੇਰੇ ਜਾਮਨ ਹੋਵਾਂਗੇ, ਫਿਰ ਤੇਰਾ ਭਲਾ ਹੋਜੂ। ਤੇ ਇਹ ਸਾਸ ਜੀ ਨਹੀਂ ਤੂੰ ਜਾਏਗਾ ਨਰਕਾਂ ਨੂੰ। ਸਤਵਚਨ ਜੀ ਇਹ ਕਹਿ ਕੇ ਜੰਗਲ ਵਾਲੇ ਪਾਸੇ ਤੁਰ ਪਿਆ, ਬੁੜਬੁੜ ਕਰਦਾ ਜਾਂਦਾ, ਇਹ ਸਿੱਖਾਂ ਨੇ ਮੈਨੂੰ ਖੀਰ ਖਾਂਦੇ ਨੂੰ ਨਹੀਂ ਜਰਿਆ, ਪਤਾ ਨਹੀਂ ਕੀ ਇਹਨਾਂ ਨੂੰ ਹੋ ਗਿਆ ਸਿੱਖਾਂ ਨੂੰ, ਈਰਖਾ ਦੇ ਚਾਹ ਕੇ ਗੁਰੂ ਪਾਸੋਂ ਕਿਹਾ ਜਿਹਾ ਵਚਨ ਕਰਾਤਾ, ਭਲਾ ਕੋਈ ਐਂ ਜਿਉਂਦਾ ਜਿਉਂਦਾ ਵੀ ਕਿਤੇ ਐਂ ਸੜਦਾ ਹੁੰਦਾ, ਗੁਰੂ ਵੀ ਚੰਗਾ ਭਲਾ ਵੀ ਦੱਸੋ ਤੂੰ ਸਿੱਖਾਂ ਦੇ ਕਹੇ ਤੇ ਮੈਨੂੰ ਜਿਉਂਦੇ ਨੂੰ ਕਿਉਂ ਫੂਕਣ ਦਾ ਵਚਨ ਕੀਤਾ, ਐਂ ਗੁਰੂ ਨੂੰ ਭਲਾ ਬੁਰਾ ਕਹਿਣ ਲੱਗ ਗਿਆ। ਖਾਨੀ ਕਿਹੜੇ ਜਨਮਾਂ ਦਾ ਬਦਲਾ ਲੈ ਲਿਆ ਸਿੱਖਾਂ ਨੇ ਮੇਰੇ ਕੋਲੋਂ, ਇਹ ਕਠੋਰ ਵਚਨ ਕਰਾ ਦਿੱਤਾ। ਇਹ ਬੇਸਿਦਕਾ ਹੋ ਗਿਆ। ਸਿੱਖੀ ਹੈ ਭਰੋਸੇ ਦੀ, ਭਰੋਸਾ ਤਾਂ ਗਿਆ ਤੇ ਸਿੱਖੀ ਵੀ ਗਈ ਜਦੋਂ ਭਰੋਸਾ ਗਿਆ, ਤੇ ਸਿੱਖ ਦਾ ਭਲਾ ਨਹੀਂ ਹੁੰਦਾ ਜੇ ਉਹ ਬੇਸਿਦਕਾ ਹੋ ਜਾਏ। ਹੁਣ ਇਹ ਬੇਸਿਦਕਾ ਹੋ ਗਿਆ, ਚਿਖਾ ਵੀ ਬਣਾ ਲਈ, ਲੱਕੜਾਂ ਇਕੱਠੀਆਂ ਕਰਕੇ ਅੱਗ ਵੀ ਲਾ ਲਈ, ਪਰ ਸੜਨ ਦਾ ਹੌਂਸਲਾ ਨਹੀਂ ਪੈਂਦਾ, ਆਲੇ ਦੁਆਲੇ ਘੁੰਮਣਾ, ਇਹ ਚੱਕਰ ਕੱਢਦਾ ਫਿਰੀ ਜਾਂਦਾ। ਉਧਰੋਂ ਇੱਕ ਆਇਆ ਚੋਰ ਚੋਰੀ ਕਰਕੇ, ਉਹਦਾ ਇਤਿਹਾਸ ਵਿੱਚ ਨਾਂ ਲਿਖਿਆ ਮੇਰਾ ਚੋਰ ਮੇਰਾ ਧਾੜਵੀ। ਉਹ ਚੋਰੀ ਕਰਕੇ ਧਨ ਲੈ ਕੇ ਸਿਪਾਹੀਆਂ ਤੋਂ ਬਚਣ ਲਈ ਦੌੜਿਆ ਆ ਰਿਹਾ ਸੀ, ਚਿਖਾ ਬਲਦੀ ਦੇਖੀ, ਮੇਰੇ ਧਾੜਵੀ ਨੇ ਸੋਚਿਆ ਵੀ ਇਹਦਾ ਵਿਚਾਰੇ ਦਾ ਕੋਈ ਸੰਬੰਧੀ ਮਰ ਗਿਆ। ਉਹ ਕਹਿੰਦਾ ਚੱਲ ਇੰਨੀ ਮੈਂ ਬੜੀ ਦੂਰ ਨਿਕਲਿਆ, ਚੋਰਾਂ ਨੂੰ ਕਿਹੜਾ ਪਤਾ ਵੀ ਮੈਂ ਇੱਧਰ ਆ ਗਿਆ। ਹਮਦਰਦੀ ਚੋਰ ਦੇ ਮਨ ਦੇ ਵਿੱਚ ਆ ਗਈ, ਉਹਨੇ ਕਿਹਾ ਪੁੱਛਿਆ ਭਾਈ ਸਾਹਿਬ ਪਹਿਰਾਵੇ ਤੋਂ ਤੂੰ ਮੈਨੂੰ ਸਿੱਖ ਲੱਗਦਾ, ਤੇ ਕੀ ਤੇਰਾ ਕੋਈ ਸੰਬੰਧੀ ਚੜਾਈ ਕਰ ਗਿਆ? ਮੇਰੇ ਸਮਝ ਨਹੀਂ ਆਉਂਦੀ ਜੇ ਤੇਰਾ ਸੰਬੰਧੀ ਚੜ ਗਿਆ ਤੂੰ ਇਕੱਲਾ ਹੀ ਸੰਸਕਾਰ ਕਰੀ ਜਾਂਦਾ ਉਹਦਾ। ਅੱਗੋਂ ਖੀਰ ਖਾਣਾ ਸਿੱਖ ਬੋਲਿਆ, ਕਹਿੰਦਾ ਉਹ ਕਹਿੰਦਾ ਵੀ ਇਹ ਉਹਨੇ ਪੁੱਛਿਆ ਚੋਰ ਨੇ ਚਿਖਾ ਦੱਸ ਕਿਹਦੀ ਮੱਚਦੀ ਹੈ, ਕੌਣ ਸੀ ਤੇਰਾ, ਕੀ ਲੱਗਦਾ ਸੀ? ਉਹ ਕਹਿੰਦਾ ਭਾਈ ਜਿਹਦੀ ਚਿਖਾ ਮੱਚਦੀ ਹੈ ਉਹ ਤਾਂ ਅਜੇ ਬਾਹਰ ਹੀ ਹੈ। ਉਹ ਹੈਰਾਨ ਰਹਿ ਗਿਆ, ਕਹਿੰਦਾ ਚਿਖਾ ਜਿਹਦੀ ਮੱਚਦੀ ਹੈ ਬਾਹਰ ਹੈ? ਕਹਿੰਦਾ ਹਾਂ ਹਾਂ ਬਾਹਰ ਹੀ ਆ ਉਹ। ਉਹ ਕਹਿੰਦਾ ਵੀ ਦੱਸ ਕੀ ਗੱਲ ਹੈ? ਉਹ ਕਹਿੰਦਾ ਮੇਰੀ ਹੈ ਚਿਖਾ, ਇਹ ਮੈਂ ਸੜਨ ਦੇ ਲਈ ਇਹ ਬਾਲੀ ਹੋਈ ਚਿਖਾ ਬਣਾਈ ਹੈ। ਉਹ ਧਾੜ ਵੀ ਹੈਰਾਨ ਹੋ ਕੇ ਕਹਿੰਦਾ ਸੜ ਕੇ ਮਰਨਾ ਚੰਗੀ ਗੱਲ ਹੈ? ਇਹ ਸਰੀਰ ਸੜ ਕੇ ਮਰਨ ਵਾਸਤੇ ਨਹੀਂ। ਸਿੱਖ ਨੇ ਕਿਹਾ ਇਹੀ ਤਾਂ ਮੈਂ ਸੋਚ ਕੇ ਚੱਕਰ ਕੱਟ ਰਿਹਾ। ਉਹ ਕਹਿੰਦਾ ਇਹ ਫਿਰ ਗੱਲ ਕੀ ਹੈ ਇਹ? ਉਹ ਕਹਿੰਦਾ ਭਾਈ ਮੇਰੇ ਨਾਲ ਤਾਂ ਮੇਰੇ ਗੁਰਭਾਈਆਂ ਨੇ ਬੁਰੀ ਕਰਾ ਦਿੱਤੀ, ਮੇਰੀ ਸ਼ਿਕਾਇਤ ਗੁਰੂ ਦੇ ਕੋਲ ਕਰਕੇ ਮੈਨੂੰ ਖੀਰ ਖਾਣਾ ਜਿਹੜਾ ਨਾ ਮੇਰੀ ਖੀਰ ਖਾਧੀ ਹੋਈ ਜਰੀ ਨਾ ਉਹਨਾਂ ਨੇ ਸੜ ਕੇ ਮਰਨ ਦਾ ਹੁਕਮ ਦਵਾਤਾ ਗੁਰੂ ਤੋਂ, ਦੱਸ ਮੈਂ ਹੁਣ ਕੀ ਕਰਾਂ? ਉਹਨੇ ਪੁੱਛਿਆ ਵੀ ਤੈਨੂੰ ਗੁਰੂ ਨੇ ਕਿਹਾ ਕੀ ਸੀ? ਕਹਿੰਦਾ ਗੁਰੂ ਨੇ ਕਿਹਾ ਸੀ ਵੀ ਤੇਰੀ ਇਹਦੇ ਚ ਕਲਿਆਣ ਹੈ। ਉਹ ਮੇਰੇ ਧਾੜਵੀ ਦਾ ਉਸੇ ਵੇਲੇ ਪੂਰਬਲਾ ਭਾਗ ਜਾ ਗਿਆ ਆ, ਕਹਿੰਦਾ ਉਹ ਹੁਣ ਤੱਕ ਬੁਰੇ ਕਰਮ ਕੀਤੇ ਨੇ। ਕਹਿੰਦਾ ਵੀ ਜੇ ਤੇਰਾ ਮਰਨ ਨੂੰ ਜੀ ਨਹੀਂ ਕਰਦਾ ਤਾਂ ਫਿਰ ਤੇਰੀ ਗੱਲ ਸੁਣ ਕੇ ਮੇਰਾ ਮਨ ਮਰਨ ਦੇ ਲਈ ਤਿਆਰ ਹੋ ਗਿਆ। ਧਾੜਵੀ ਕਹਿੰਦਾ ਮੇਰਾ ਗੁਰੂ ਦੇ ਬਚਨਾਂ ਦੀ ਬਰਕਤ ਮੇਰੇ ਜਨਮਾਂ ਜਨਮਾਤਰਾਂ ਦੇ ਪਾਪ ਧੋ ਦੇਵੇਗੀ, ਮੇਰੇ ਕੋਲ ਧਨ ਦੀ ਗਠੜੀ ਹੈ ਜਿਹੜੀ ਤੇਰੇ ਪੁੱਤਰ ਪੋਤਰਿਆਂ ਤੱਕ ਨਹੀਂ ਮੁੱਕਣੀ। ਤੂੰ ਖੰਡੂਰ ਸਾਹਿਬ ਵੱਲ ਮੂੰਹ ਕਰਕੇ ਅਰਦਾਸ ਕਰਦੇ, ਕਹਿ ਦੇ ਵੀ ਜਿਹੜਾ ਬਚਨ ਗੁਰੂ ਜੀ ਵੀ ਇਹ ਮੈਨੂੰ ਦਿੱਤਾ ਸੀ ਮੈਂ ਉਹ ਬਚਨ ਵੇਚ ਦਿੱਤਾ ਵੀ ਇਹਦਾ ਫਲ ਹੁਣ ਮੇਰੇ ਧਾੜਵੀ ਨੂੰ ਮਿਲੇ। ਸਿੱਖ ਨੇ ਲਾਲਚ ਵਿੱਚ ਆ ਕੇ ਧਨ ਦੇ ਬਦਲੇ ਗੁਰੂ ਦਾ ਬਚਨ ਹੀ ਵੇਚ ਦਿੱਤਾ। ਮੇਰੇ ਧਾੜਵੀ ਨੇ ਹੱਥ ਜੋੜ ਕੇ ਕਿਹਾ ਹੇ ਸਤਿਗੁਰੂ ਜੀ ਮੈਂ ਤੁਹਾਡੇ ਬਚਨ ਤੇ ਭਰੋਸੇ ਆਪਣਾ ਸਰੀਰ ਸਾੜਨ ਲੱਗਾ ਹਾਂ, ਅੱਗੇ ਪ੍ਰਲੋਕ ਮੇਰੀ ਰੱਖਿਆ ਕਰਨੀ। ਇਹ ਕਹਿ ਕੇ ਚਿਖਾ ਛਾਲ ਮਾਰ ਦਿੱਤੀ ਉਹਨੇ। ਹੁਣ ਸੂਰਜ ਪ੍ਰਕਾਸ਼ ਦੇ ਵਿੱਚ ਤਾਂ ਹੈਗਾ ਇਹ ਲਿਖਿਆ ਕਿ ਸੁਰਪੁਰ ਤੇ ਵਿਵਾਨ ਚੱਲਿਆ ਵਾ, ਵਿਵਾਨ ਆ ਗਿਆ ਉਹਨੂੰ ਲੈਣ ਵਾਸਤੇ ਸਵਰਗ ਤੋਂ। ਸਾਦਰ ਕਹਿ ਕਹਿ ਤੁਰਤ ਚੜਾਵਾ, ਉਹਦੇ ਤੇ ਆਦਰ ਦੇ ਸਹਿਤ ਉਹਨੂੰ ਬਿਠਾ ਲਿਆ ਵੀ ਆ ਜਾ ਵੀ ਇਹਦੇ ਤੇ ਬਹਿ ਜਾ। ਸੁਖ ਆਨੰਦ ਮਹਿ ਜਾਏ ਰਹੋ ਹੈ, ਗੁਰਬਚ ਤੇ ਅਗ ਦੇਹ ਦਹਿਓ ਹੈ। ਗੁਰੂ ਦੇ ਬਚਨ ਨਾਲ ਸਰੀਰ ਸੜ ਲਿਆ। ਗੁਰੂ ਬਚਨ ਪਰ ਜਿਹ ਪ੍ਰਤੀਤ, ਤਿਸੇ ਮਿਲ ਹੈ ਉੱਚੋ ਪਦਨੀਤ। ਇੰਨੇ ਚਿਰ ਨੂੰ ਸਿਪਾਹੀਆਂ ਨੇ ਆ ਕੇ ਖੀਰ ਖਾਣੇ ਨੂੰ ਫੜ ਲਿਆ, ਪਿੱਛੇ ਪੁਲਿਸ ਤਾਂ ਲੱਗੀ ਹੋਈ ਸੀ। ਫੜਿਆ ਤਾਂ ਸੀ ਸ਼ੱਕ ਦੇ ਵਿੱਚ, ਤਲਾਸ਼ੀ ਲਈ ਉਹਦੇ ਕੋਲ, ਮਾਲ ਬਰਾਮਦ ਹੋ ਗਿਆ ਚੋਰੀ ਦਾ। ਬਥੇਰਾ ਉਹ ਕਹੇ ਕਹਿੰਦੇ ਕੋਈ ਨੀ ਚੋਰ ਕਹਿੰਦੇ ਹੁੰਦਾ ਚੱਲ ਤੂੰ। ਉਸ ਵੇਲੇ ਕਾਨੂੰਨ ਇਹ ਸੀ ਤੁਰਤ ਸੂਲੀ ਤੇ ਟੰਗਿਆ ਜਾਂਦਾ ਸੀ। ਸਿਪਾਹੀਆਂ ਨੇ ਫੜ ਕੇ ਕੋਤਵਾਲ ਦੇ ਪੇਸ਼ ਕੀਤਾ। ਕੋਤਵਾਲ ਨੇ ਦੇਖਦਿਆਂ ਹੁਕਮ ਦਿੱਤਾ ਇਹਨੂੰ ਸਾਰਾ ਮਾਲ ਜ਼ਬਤ ਕਰਕੇ ਫਾਂਸੀ ਦੇ ਦਿਓ। ਮੌਤ ਤਾਂ ਆ ਗਈ ਅੱਠ ਪੈਰਾਂ ਦੇ ਵਿੱਚ ਹੀ, ਪਰ ਗੁਰੂ ਤੋਂ ਬੇਮੁੱਖ ਹੋ ਕੇ ਨਰਕਾਂ ਨੂੰ ਗਿਆ। ਕੋਤਵਾਲ ਨੇ ਚੋਰ ਸਮਝ ਕੇ ਫਾਂਸੀ ਦੇ ਦਿੱਤਾ। ਇਹ ਲਿਖਿਆ ਹੈ, ਕੋਟ ਵਾਰ ਕੇ ਕਰਿਓ ਅਗਾਰੀ, ਤਿੰਨ ਦੇਖਤ ਹੀ ਗਿਰਾ ਉਚਾਰੀ। ਉਹਨੂੰ ਦੇਖ ਕੇ ਸਿਪਾਹੀਆਂ ਨੂੰ ਗਿਰਾ ਨਾ ਬਾਣੀ ਦੇ। ਛੀਨ ਲਿਓ ਤਿਸ ਕੋ ਸਭ ਮਾਲ, ਫਾਂਸੀ ਦੇਹੋ ਜਾਏ ਤਤਕਾਲ। ਫਾਂਸੀ ਦੇ ਦਿਓ ਜਲਦੀ ਦੇ ਕੇ। ਹੁਕਮ ਮਾਨ ਫਾਂਸੀ ਤਿੰਨ ਦੀਨਾ, ਮੂਰਖ ਮਰਿਓ ਧਰਮ ਤੇ ਹੀਨਾ। ਤਜੇ ਵਾਕ ਤਰ ਲੋਭ ਵਿਸਾਲਾ, ਜਿਹੜਾ ਲੋਭ ਧਾਰੇ ਖਾਣ ਪੀਣ ਦਾ ਜਾਂ ਜੋੜਨ ਦਾ, ਗੁਰੂ ਘਰ ਚ ਚੋਰੀ ਕਰੇ, ਭਾਵੇ ਨਰਕ ਤੁਰਤ ਹੋਏ ਕਾਲ। ਤੇ ਉਹ ਫਿਰ ਕਾਲ ਉਹਨੂੰ ਆ ਕੇ ਲੱਗਦਾ ਤੇ ਮੂੰਹ ਕਾਲਾ ਦਰਗਾਹ ਤੱਕ ਹੋ ਜਾਂਦਾ, ਨਰਕ ਦੇ ਵਿੱਚ ਚਲਿਆ ਜਾਂਦਾ। ਇਹ ਇਤਿਹਾਸ ਤਾਂ ਭਾਈ ਮੇਰੇ ਦੇ ਚੇਖਾ ਤੇ ਸੜ ਕੇ ਬੈਕੁੰਠ ਜਾਣ ਦੀ ਗੱਲ ਤਾਂ ਲਿਖੀ ਹੈ ਸੂਰਜ ਪ੍ਰਕਾਸ਼ ਜੀ। ਇੱਕ ਸਾਧ ਜੀ ਬਾਬਾ ਸਮੀਰ ਸਿੰਘ ਜੀ ਹੋਏ ਹੈ ਪਟਨਾ ਸਾਹਿਬ ਵਾਲੇ, ਭਾਈ ਸੰਤੋਖ ਸਿੰਘ ਦੇ ਸੂਰਜ ਪ੍ਰਕਾਸ਼ ਲਿਖਣ ਤੋਂ 40 ਸਾਲ ਪਹਿਲਾਂ ਇੱਕ ਗ੍ਰੰਥ ਲਿਖਿਆ ਇਹਨਾਂ ਨੇ। ਉਹਦੇ ਚ ਉਹਨਾਂ ਨੇ ਜਿਹੜਾ ਲਿਖਿਆ ਉਹ ਭਾਈ ਸੰਤੋਖ ਸਿੰਘ ਦੇ ਨਾਲ ਮਿਲਦਾ ਨਹੀਂ। ਉਹਨਾਂ ਨੇ ਇਹ ਲਿਖਿਆ ਕਿ ਇਹ ਜਿਹੜਾ ਅੱਗ ਦੇ ਵਿੱਚ ਬੈਠਾ ਸੀ, ਉੱਚੀਆਂ ਉੱਚੀਆਂ ਲਾਟਾਂ ਜਗਦੀਆਂ, ਪਰ ਉਹਦੇ ਚ ਇਹਦਾ ਰੋਮ ਨਹੀਂ ਸੀ ਛੜਿਆ। ਗੁਰੂ ਨੇ ਇਹੋ ਜਿਹੀ ਕਿਰਪਾ ਕੀਤੀ, ਮੱਚਦੀਆਂ ਲਾਟਾਂ ਦੇ ਚ ਉਸੇ ਤਰ੍ਹਾਂ ਬੈਠਾ ਰਿਹਾ। ਉਧਰੋਂ ਖੀਰ ਖਾਣਾ ਤਾਂ ਸਿਪਾਹੀ ਫੜ ਕੇ ਲੈ ਗਏ, ਤੇ ਸ਼ਰਧਾ ਦੇਖੋ ਕੈਸੀ ਹੈ। ਸ਼ਰਧਾ ਤਾਂ ਪਹਿਲਾਂ ਹੀ ਬਹੁਤ ਸੀ ਇਸ ਨੂੰ, ਜਿਹੜੇ ਚੋਰ ਸੀ ਉਹ ਹੁਣ ਕਹਿੰਦਾ ਸ਼ਰਧਾ ਤਾਂ ਪਹਿਲਾਂ ਦੀ, ਮੈਨੂੰ ਆਪ ਜੀ ਦੇ ਉੱਪਰ ਬਹੁਤ ਸੀ। ਮਹਾਰਾਜ ਸਾਹਿਬ ਦੇ ਕੋਲ ਪਹੁੰਚਿਆ ਫਿਰ ਉਹ, ਤੇ ਜਾ ਕੇ ਉਹਨੇ ਬੇਨਤੀ ਕੀਤੀ। ਕੀ ਜਾ ਕੇ ਬੇਨਤੀ? ਗੁਰੂ ਦੇ ਚਰਨ ਫੜ ਕੇ ਖੰਡੂਰ ਸਾਹਿਬ ਪਹੁੰਚਿਆ ਤੇ ਜਾ ਕੇ ਬੇਨਤੀ ਕੀਤੀ, ਮਹਾਰਾਜ ਮੈਂ ਤੁਹਾਡੇ ਬਚਨਾਂ ਦੀ ਬਰਕਤ ਨਾਲ ਅੱਗ ਦੇ ਵਿੱਚ ਸੜਿਆ ਨਹੀਂ, ਅੱਗ ਨੇ ਮੈਨੂੰ ਫੂਕਿਆ ਨਹੀਂ, ਮੈਨੂੰ ਅੱਗ ਦੀਆਂ ਮੱਚਦੀਆਂ ਲਾਟਾਂ ਵਿੱਚ ਉਸੇ ਤਰ੍ਹਾਂ ਬੈਠਾ ਰਿਹਾ ਮੈਂ। ਉਧਰ ਤੁਹਾਡੇ ਖੀਰ ਖਾਣੇ ਨੂੰ ਤਾਂ ਫੜ ਕੇ ਲੈ ਗਈ ਪੁਲਿਸ ਤੇ, ਉਹ ਤਾਂ ਦਿੱਤਾ ਮਾਰ। ਸ਼ਰਧਾ ਤਾਂ ਮੈਨੂੰ ਪਹਿਲਾਂ ਹੀ ਬਹੁਤ ਸੀ, ਪਰ ਅੱਗ ਨੇ ਨਹੀਂ ਮੈਨੂੰ ਸਾੜਿਆ, ਤੇ ਹੁਣ ਮਹਾਰਾਜ ਮੈਨੂੰ ਬਹੁਤ ਸ਼ਰਧਾ ਤੁਹਾਡੇ ਤੇ, ਇਹ ਆਪ ਜੀ ਦੀ ਬਰਕਤ ਹੈ। ਹੁਣ ਮੈਨੂੰ ਆਪਣਾ ਸਿੱਖ ਤਾਂ ਬਣਾ ਲਓ, ਮੇਰੇ ਪਿਛਲੇ ਪਾਪ ਕਰਮ ਜਿਹੜੇ ਨੇ ਉਹ ਮਹਾਰਾਜ ਬਖਸ਼ ਦਿਓ। ਧਾੜਵੀ ਕਹਿੰਦਾ ਇਹ ਜਿਹੜਾ ਮੇਰਾ ਧਾੜਵੀ ਸੀ। ਸਤਿਗੁਰੂ ਜੀ ਨੇ ਕਿਹਾ ਸਿੱਖ ਬਣਨ ਤੋਂ ਪਹਿਲਾਂ ਇਹ ਜ਼ਰੂਰੀ ਹੈ ਕਿ ਲੋਕਾਂ ਦਾ ਲੁੱਟਿਆ ਹੋਇਆ ਧਨ ਪਦਾਰਥ ਜਿਹੜਾ ਉਹ ਵਾਪਸ ਕਰਕੇ ਆ। ਇਹ ਫਿਰ ਧਰਮ ਦੀ ਕਿਰਤ ਕਰਨ ਦਾ ਪਰਣ ਕਰੋਗੇ ਨੂੰ, ਬੇਈਮਾਨੀ ਦਾ ਪੈਸਾ ਤੇਰੇ ਘਰ ਨਹੀਂ ਜਾਣਾ ਚਾਹੀਦਾ। ਸਭ ਦੀਆਂ ਗਾਵਾਂ ਮੱਝਾਂ ਪਸ਼ੂ ਵਾਪਸ ਕਰਿਆ ਆ, ਮੇਰਾ ਧਾੜਵੀ ਕੁਝ ਵਾਪਸ ਕਰਕੇ ਨਾ ਫਿਰ ਚੋਰੀ ਜਾਰੀ ਛੱਡ ਕੇ ਪਰਣ ਕਰਕੇ ਫਿਰ ਸਿੱਖ ਬਣ ਗਿਆ। ਇਹ ਜੀਵਨ ਮੁਕਤੀ ਪਾ ਕੇ ਜੰਮਣ ਮਰਨ ਤੋਂ ਰਹਿਤ ਹੋਇਆ ਤੇ ਲੋਕਾਂ ਨੂੰ ਫਿਰ ਉਪਦੇਸ਼ ਦਿੰਦਾ ਰਿਹਾ ਹੈ, ਐਸਾ ਇਹਦਾ ਜੀਵਨ ਸੀ। ਇਉਂ ਪਰਮਾਤਮਾ ਦੇ ਹੁਕਮ ਵਿੱਚ, ਗੁਰੂ ਦੇ ਹੁਕਮ ਵਿੱਚ ਨੀਚ ਚੋਰ ਉੱਤਮ ਬਣ ਗਿਆ। ਖੀਰ ਖਾਣਾ ਅਖੀਰ ਜਿਹੜਾ ਨੀਚ ਅਧੋਗਤੀ ਨੂੰ ਪ੍ਰਾਪਤ ਹੋ ਗਿਆ। ਗੁਰਬਾਣੀ ਦੇ ਵਿੱਚ ਆਉਂਦਾ ਨਾ ਸ਼ਬਦ ਪਿੱਛੇ ਆ ਚੁੱਕਿਆ, ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ। ਹੁਣ ਭਾਈ ਸੰਤੋਖ ਸਿੰਘ ਕੀ ਲਿਖਦੇ ਆ, ਕਹਿੰਦੇ ਗੁਰੂ ਸੰਤ ਤੇ ਲਾਭ ਤੇ। ਗੁਰੂ ਦੇ ਕੋਲੋਂ ਜਾਂ ਸੰਤ ਦੇ ਕੋਲੋਂ ਕਿਸ ਨੂੰ ਲਾਭ ਹੈ? ਗੁਰੂ ਸੰਤ ਤੇ ਲਾਭ ਤੇ, ਗੁਰਮੁਖ ਦ੍ਰਿੜ ਮਤ ਹੋਵੇ, ਜਿਹਦੀ ਮਤ ਦ੍ਰਿੜ ਹੋਵੇ। ਮਨਮੁਖ ਚੰਚਲ ਸਿੱਖ ਕੋ ਸਿੱਖੀ ਉਲਟੀ ਹੋਏ। ਜਿਹੜੇ ਚੰਚਲ ਵਿਰਤੀ ਦੇ ਸਿੱਖ ਜਥੇਬੰਦੀਆਂ ਚ ਰਹਿੰਦੇ ਨੇ, ਕਹਿੰਦੇ ਉਹਨਾਂ ਸਿੱਖੀ ਉਲਟੀ ਪੈ ਗਈ ਹੈ, ਸਮਝ ਲਓ ਭਲਾ ਨਹੀਂ ਹੋਣਾ। ਮਹਿਮਾ ਸਤਿਗੁਰ ਬਚਨ ਕੀ ਦੇਖੋ ਪੁੰਨ ਪਰਮਾਨ, ਬਿਮੁਖ ਪਏ ਸਿੱਖ ਫਾਂਸ ਤੇ, ਤਸਕਰ ਸਵਰਗ ਮਹਾਨ। ਉਹ ਬੇਕੁੰਠ ਵਾਸੀ ਬਣ ਗਿਆ, ਉਹ ਨਰਕਾਂ ਨੂੰ ਚਲਿਆ ਗਿਆ। ਇਸ ਕਰਕੇ ਇੱਥੇ ਭੱਟਾ ਨੇ ਜਿਹੜੀ ਗੱਲ ਕਹੀ ਹੈ, ਹੇ ਗੁਰੂ ਅੰਗਦ ਦੇਵ ਜੀ ਮਹਾਰਾਜ, ਤੇ ਨਰ ਭਵ ਉਤਾਰ ਕੀਏ ਨਿਰਭਾਰ। ਤੁਸੀਂ ਤਾਂ ਐਸੇ ਹੋ ਜਿਹਦੇ ਵਿੱਚ ਅਮਿਆ ਦ੍ਰਿਸ਼ ਕਰਦੇ ਨੇ, ਇਸ ਪ੍ਰਕਾਰ ਤੁਸੀਂ ਮਹਾਰਾਜ ਐਸਿਆਂ ਦਾ ਭਲਾ ਕੀਤਾ। ਇਹ ਇਸ ਤਰ੍ਹਾਂ ਦੀ ਸਾਧ ਸੀ, ਸਾਖੀਆਂ ਤਾਂ ਥਾਂ ਥਾਂ ਲੱਗ ਸਕਦੀਆਂ, ਪਰ ਅੰਮ੍ਰਿਤ ਵੇਲਾ ਸਾਧ ਸੀ ਬਹੁਤੀਆਂ ਲੰਮੀਆਂ ਸਾਖੀਆਂ ਦਾ ਨਹੀਂ। ਇਸ ਕਰਕੇ ਪਰ ਜਿਹੜੇ ਸਾਖੀਆਂ ਦੇ ਚਾਹਵਾਨ, ਇਹਨਾਂ ਕਾਪਾਂ ਨੂੰ ਇਹ ਵਿਸਥਾਰ ਵੀ ਕਰਨਾ ਪਿਆ। ਆਓ ਹੁਣ ਅੱਗੇ ਸੁਣੋਗੇ।
ਸਤ ਸੰਗਤ ਸਹਿਜ ਸਾਰ,
ਸਤਿਗੁਰੂ ਜੀ ਦੀ ਸਤਸੰਗਤ ਜਿਹੜੀ ਹੈ ਸਹਿਜ ਸੁਭਾਵ ਕੀ ਸਾਰ ਰੂਪ ਹੈ। ਸਾਰ ਨਿਚੋੜ ਦਾ ਨਾਮ ਹੁੰਦਾ ਹੈ। ਸਾਰ ਰੂਪ ਦੀ ਪ੍ਰਾਪਤੀ ਕਰਾਉਣ ਵਾਲੀ ਹੈ, ਸਾਰ ਰੂਪ ਪਰਮਾਤਮਾ ਹੈ। ਇਸ ਕਰਕੇ
ਜਾਗੀ ਲੇ ਗੁਰ ਵਿਚਾਰ,
ਸਤਿਗੁਰਾਂ ਦੇ ਬੁੱਧ ਵਿਚ ਗੁਰਾਂ ਦੇ ਉਪਦੇਸ਼ ਦੀ ਵਿਚਾਰ ਦੁਆਰਾ ਸੁਭ ਬਿਰਤੀ ਜਾਗੀ ਲੇ ਜਾਗੀ ਹੈ। ਇਸ ਕਰਕੇ
ਨਿਮਰੀ ਭੂਤ ਸਦੀਵ ਪਰਮ ਪਿਆਰ,
ਸਤਿਗੁਰੂ ਜੀ ਸਦੀਵ ਸਦਾ ਨਿਮਰੀ ਭੂਤ ਨਿਮਰਤਾ ਰੂਪ ਹਨ ਅਤੇ ਸਤਿਗੁਰੂ ਨਾਨਕ ਦੇਵ ਜੀ ਦੇ ਨਾਲ ਪਰਮ ਪਿਆਰ ਪ੍ਰੇਮ ਕਰਨ ਵਾਲੇ ਗੁਰੂ ਅੰਗਦ ਦੇਵ ਜੀ ਹੈ। ਗੁਰੂ ਅੰਗਦ ਦੇਵ ਜੀ ਦੀ ਸਾਰ ਸ੍ਰੇਸ਼ਟ ਸਤਸੰਗਤ ਕਰਨ ਵਾਲੇ ਸਿੱਖਾਂ ਦੇ ਅੰਦਰ ਸੁਭਾਵਕ ਹੀ ਸੁਭ ਬਿਰਤੀ ਜਾਗੀ। ਉਹ ਸਿੱਖ ਸਦਾ ਨਿਮਰਤਾ ਦੇ ਸੁਭਾਅ ਵਾਲੇ ਹੋਏ, ਸਤਿਗੁਰਾਂ ਦੇ ਨਾਲ ਪਰਮ ਪ੍ਰੇਮ ਕਰਨ ਵਾਲੇ ਹਨ।
ਕਹੋ ਕੀਰਤ ਕਲ ਸਹਾਰ,
ਤੇ ਇਉਂ ਭੱਟ ਕਲ ਸਹਾਰ ਜੀ ਕਥਨ ਕਰਦੇ ਹਨ ਕਿ ਹੇ ਭੱਟੋ ਭੱਟ ਜਨੋ, ਤੁਸੀਂ ਵੀ ਸਾਰੇ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਕੀਰਤ ਸੁਭਾ ਨੂੰ ਕਹੋ, ਯਾਨੀ ਕਥਨ ਕਰੋ, ਆਖਣਾ ਕਰੋ, ਮੈਂ ਕਲ ਸਹਾਰ ਨਾਮੇ ਭੱਟ ਸਤਿਗੁਰਾਂ ਦੀ ਕੀਰਤ ਆਖ ਰਿਹਾ ਹਾਂ, ਕਹਿ ਰਿਹਾ ਹਾਂ।
ਸਪਤ ਦੀਪ ਮਝਾਰ,
ਸਤਿਗੁਰੂ ਦੀ ਕੀਰਤੀ ਜਿਹੜੀ ਹੈ ਸਪਤ ਸੱਤਾਂ ਦੀਪਾਂ ਦੇ ਮਝਾਰ ਵਿਚ ਪ੍ਰਗਟ ਹੈ। ਕੀ ਪ੍ਰਗਟ ਹੈ ਦੱਸਦੇ ਨੇ,
ਲਹਿਣਾ ਜਗਤਰ ਗੁਰ ਪਰਸ ਮੁਰਾਰ,
ਕੀ ਲਹਿਣਾ ਸ੍ਰੀ ਗੁਰੂ ਅੰਗਦ ਦੇਵ ਜੀ ਜਗਤਰ ਜਗਤ ਗੁਰੂ ਗੁਰੂ ਨਾਨਕ ਦੇਵ ਜੀ ਦੇ ਨਾਲ ਪਰਸ ਛੋਹ ਕੇ ਜਗਤ ਲਹਿਣਾ ਜਗਤਰ ਗੁਰ, ਹਾਂਜੀ ਪਰਸ ਮੁਰਾਰ ਬੋਲੇ ਜਰਾ,
ਪਰਸ ਮੁਰਾਰ
ਤੇ ਪਰਸ ਜਿਹੜਾ ਭਾਵ ਕੀ ਹੈ, ਪਾਰਸ ਰੂਪ ਹਨ ਸਤਿਗੁਰੂ ਗੁਰੂ ਨਾਨਕ ਦੇਵ ਜੀ, ਜਗਤ ਗੁਰੂ ਨਾਨਕ ਦੇਵ ਜੀ ਨਾਲ ਪਰਸ ਛੋਹ ਕੇ ਮੁਰਾਰ ਪਰਮਾਤਮਾ ਦਾ ਰੂਪ ਹੋ ਗਏ। ਮੁਰਾਰੀ ਸਰੂਪ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਲ ਪਰਸ ਕੇ ਲਹਿਣਾ ਜੀ ਜਗਤ ਦੇ ਗੁਰੂ ਹੋ ਗਏ। ਜਿਵੇਂ ਪਾਰਸ ਦੇ ਨਾਲ ਸਪਰਸ਼ ਹੋ ਕੇ ਲੋਹਾ ਸੋਨਾ ਬਣ ਜਾਂਦਾ, ਇਸ ਪ੍ਰਕਾਰ ਸ਼ੁੱਧ ਸਰੂਪ ਹੋ ਗਏ ਤੇ ਇਉਂ ਮੁਰਾਰੀ ਰੂਪ ਸਤਿਗੁਰੂ ਨਾਨਕ ਦੇਵ ਜੀ ਦੇ ਨਾਲ ਪਰਸ ਕਰਕੇ ਗੁਰੂ ਰੂਪ ਹੀ ਹੋ ਗਏ।
ਤੈ ਤਾ ਦਿਰੜਿਓ ਨਾਮ ਅਪਾਰ,
ਹੇ ਗੁਰੂ ਅੰਗਦ ਦੇਵ ਜੀ, ਤੈ ਤੁਸੀਂ ਤਾਂ ਸਤਿਗੁਰੂ ਨਾਨਕ ਦੇਵ ਜੀ ਦੇ ਪਾਸੋਂ ਆਪ ਜੀ ਨੇ ਅਪਾਰ ਪਾਰਾਵਾਰ ਤੋਂ ਰਹਿਤ ਹਰੀ ਦਾ ਨਾਮ ਦਿਰੜਿਓ ਦ੍ਰਿੜ ਪ੍ਰਪੱਕ ਕੀਤਾ ਹੈ, ਅਪਾਰ ਬੇਅੰਤ ਨਾਮ ਦਾ ਅਭਿਆਸ ਕੀਤਾ ਹੈ।
ਬਿਮਲ ਜਾਸ ਬਿਥਾਰ,
ਜਾਸ ਜਿਸ ਨਾਮ ਦਾ ਬਿਮਲ ਉਜਲ ਬਿਥਾਰ ਵਿਸਤਾਰ ਹੈ,
ਸਾਧਕ ਸਿੱਧ ਸੁਜਾਨ ਜੀਆ ਕੋ ਆਧਾਰ,
ਸਾਧਕ ਸਾਧਨਾ ਕਰਨ ਵਾਲੇ 84 ਸਿੱਧ ਸੁਜਾਨ ਸ੍ਰੇਸ਼ਟ ਜਨਾ ਅਤੇ ਸਾਰੇ ਜੀ ਜੀਵਾਂ ਕੋ ਅਰਥ ਹੈ ਦਾ, ਸਾਰੇ ਜੀਵਾਂ ਦਾ ਨਾਮ ਹੀ ਆਧਾਰ ਆਸਰਾ ਹੈ। ਇਸ ਪ੍ਰਕਾਰ ਕਿਹਾ ਹੈ,
ਤੂੰ ਤਾਂ ਜਨਕ ਰਾਜਾ ਅਵਤਾਰ,
ਕਈ ਗਲਤ ਪ੍ਰਚਾਰ ਕਰਨ ਵਾਲੇ ਗੁਰੂ ਘਰ ਦਾ ਪ੍ਰਚਾਰ ਕਰਕੇ ਸੋਭਾ ਵਧਾਉਣ ਦੀ ਬਜਾਏ ਨੀਵਾ ਕਰ ਦਿੰਦੇ ਹੈ, ਆ ਤੁਕ ਲੈਂਦੇ ਨੇ, ਕਹਿੰਦੇ ਜੀ ਗੁਰੂ ਨਾਨਕ ਸਾਹਿਬ ਨੂੰ ਕਿਹਾ ਵੀ ਤੂੰ ਤਾਂ ਜਨਕ ਰਾਜਾ ਦਾ ਅਵਤਾਰ ਸੀ ਅਖੇ ਗੁਰੂ ਨਾਨਕ ਸਾਹਿਬ, ਤੇ ਪਹਿਲਾਂ ਇਹ ਅੱਖਾਂ ਖੋਲ ਕੇ ਤਾਂ ਪੜ੍ਹ ਲਓ ਵੀ ਸਬਈਏ ਤਾਂ ਗੁਰੂ ਅੰਗਦ ਦੇਵ ਜੀ ਦੀ ਉਸ ਦਿਨ ਗੁਰੂ ਨਾਨਕ ਸਾਹਿਬ ਤੇ ਤੁਸੀਂ ਜਨਕ ਦਾ ਅਵਤਾਰ ਕਹਿੰਦੇ ਹੋ, ਪਹਿਲਾਂ ਤਾਂ ਇਹੀ ਗੱਲ ਨਹੀਂ ਤੁਹਾਡੀ ਜੁੜਦੀ, ਦੂਸਰਾ ਅਰਥ ਦੱਸੇਗਾ ਵੀ ਕੀ ਕਹਿ ਰਹੇ ਨੇ, ਇਸੇ ਕਰਕੇ ਅਰਥਾਂ ਦੀ ਲੋੜ ਹੈ। ਹੁਣ ਭੱਟ ਕਹਿੰਦੇ ਨੇ, ਹੇ ਸ੍ਰੀ ਗੁਰੂ ਅੰਗਦ ਦੇਵ ਜੀ, ਤੁਸੀਂ ਤਾਂ ਜਨਕ ਰਾਜੇ ਵਾਂਗ, ਜਿਵੇਂ ਜਨਕ ਰਾਜਾ ਨਿਰਲੇਪ ਰਿਹਾ ਸੀ ਰਾਜ ਕਰਦਾ ਹੋਇਆ, ਤੁਸੀਂ ਇਸ ਕਰਕੇ ਨਿਰਲੇਪ ਰਹਿਣ ਵਾਲੇ ਅਵਤਾਰ ਅਵਤਾਰ ਹੋ, ਤੁਸੀਂ ਗੁਰੂ ਅਵਤਾਰ ਰਾਜੇ ਜਨਕ ਮੰਗੂ ਨਿਰਲੇਪ ਹੋ, ਗ੍ਰਿਸਤ ਵਿਚ ਰਹਿੰਦੇ ਹੋਏ ਨਿਰਲੇਪ ਹੋ, ਗੱਲ ਤਾਂ ਇਹ ਸੀ। ਤੁਸੀਂ ਤਾਂ ਜਗਤ ਦੇ, ਦੂਸਰਾ ਅਰਥ ਹੈ ਇਹਦਾ, ਤੂੰ ਤਾਂ ਜਨਕ ਰਾਜਾ ਅਵਤਾਰ, ਤੁਸੀਂ ਤਾਂ ਜਗਤ ਦੇ ਜਨਕ ਨਾਮ ਹੈ ਪਿਤਾ ਦਾ, ਪਿਤਾ ਕੌਣ ਹੈ, ਅਕਾਲ ਪੁਰਖ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਰਾਜਾ ਨਾਮ ਹੈ ਪ੍ਰਕਾਸ਼ ਦਾ, ਪ੍ਰਕਾਸ਼ ਰੂਪ ਸਿੱਧਾ ਉਸ ਪਰਮਾਤਮਾ ਦਾ ਹਰੀ ਦਾ ਅਵਤਾਰ ਹੋ ਤੁਸੀਂ। ਤੀਸਰਾ ਅਰਥ, ਤੁਸੀਂ ਤਾਂ ਜਨਕ ਗਿਆਨ ਦਾ ਪ੍ਰਕਾਸ਼ ਦੇਣ ਵਾਲੇ ਅਵਤਾਰ ਹੋ ਮਹਾਰਾਜ, ਇਹ ਅਰਥ ਨੇ ਇਸ ਦੇ।
ਸ਼ਬਦ ਸੰਸਾਰ ਸਾਰ,
ਤੁਹਾਡਾ ਸ਼ਬਦ ਉਪਦੇਸ਼ ਸਾਰੇ ਸੰਸਾਰ ਜਗਤ ਵਿਚ ਸਾਰ ਸ੍ਰੇਸ਼ਟ ਰੂਪ ਹੈ, ਇਸ ਕਰਕੇ
ਰਹਿ ਜਗਤਰ ਜਲ ਪਦਮ ਵਿਚਾਰ,
ਤੁਸੀਂ ਜਗਤਰ ਸੰਸਾਰ ਦੇ ਵਿਚ, ਜਗਤਰ ਬੋਲਣਾ ਭਾਈ ਸਾਰੀ ਜਗ੍ਹਾ, ਇਹ ਜਗਤਰ ਨਹੀਂ ਕਹਿਣਾ ਕਿਤੇ ਵੀ, ਜਗਤਰ ਸੰਸਾਰ ਵਿਚ ਇਸ ਪ੍ਰਕਾਰ ਨਿਰੇਪ ਹੋ ਕਿ ਜਿਵੇਂ, ਦੁਬਾਰੇ ਬੋਲੋ ਜੀ,
ਰਹਿ ਜਗਤਰ ਜਲ ਪਦਮ ਵਿਚਾਰ,
ਤੁਸੀਂ ਤਾਂ ਮਹਾਰਾਜ ਤੁਹਾਡਾ ਤਾਂ ਐਸਾ ਹੈ ਨਿਰਲੇਪਤਾ, ਜਗਤ ਸੰਸਾਰ ਦੇ ਵਿਚ ਤੁਸੀਂ ਜਗਤਰ ਸੰਸਾਰ ਇਸ ਪ੍ਰਕਾਰ ਨਿਰਲੇਪ ਹੋ ਜਿਵੇਂ ਜਲ ਪਾਣੀ ਦੇ ਵਿਚ, ਪਦਮ ਨਾਮ ਹੈ ਕਵਲ ਦਾ, ਕਵਲ ਨਿਰਲੇਪ ਰਹਿੰਦਾ ਨਾ, ਪਾਣੀ ਚ ਡੁੱਬਦਾ ਨਹੀਂ, ਪਦਾਰਥਾਂ ਰਹਿੰਦੇ ਹੋਏ ਇਸ ਤਰ੍ਹਾਂ ਨਿਰਲੇਪ ਹੋ ਤੁਸੀਂ
ਕਲਪ ਤਰ ਰੋਗ ਬਿਦਾਰ
ਹੇ ਸਤਿਗੁਰੂ ਅੰਗਦ ਦੇਵ ਜੀ ਤੁਸੀਂ ਕਲਪ ਤਰ ਕਲਪਨਾ ਪੂਰੀ ਕਰਨ ਵਾਲੇ ਵਿਰਸ਼ ਦੀ ਨਿਆਈ ਸਵਰਗ ਦਾ ਵਿਰਸ਼ ਹੈ ਸਭ ਕਾਮਨਾਵਾਂ ਪੂਰੀਆਂ ਕਰਨ ਵਾਲੇ ਹੋ
ਰੋਗ ਬਿਦਾਰ
ਤੇ ਅਗਿਆਨ ਤੇ ਹਉਮੈ ਦੇ ਰੋਗ ਨੂੰ ਬਿਦਾਰ ਨਾਸ ਕਰਨ ਵਾਲੇ ਹੋ ਐਂ ਧਿਆਨ ਰੱਖਿਆ ਕਰ ਭਾਈ ਆਹ ਬਹੁਤ ਵਧੀਆ ਕੀਤਾ ਤੇ ਇਸ ਪ੍ਰਕਾਰ ਰੋਗ ਨੂੰ ਵਿਦਾਰਨ ਵਾਲੇ ਹੋ ਹਉਮੈ ਦੇ ਨੂੰ
ਸੰਸਾਰ ਤਾਪ ਨਿਵਾਰ
ਸੰਸਾਰ ਜਗ ਦੇ ਆਦੀ ਵਿਆਧੀ ਉਪਾਧੀ ਆਦਿ ਤਾਪਾਂ ਨੂੰ ਨਿਵਾਰਨ ਮੇਟਣ ਵਾਲੇ ਹੋ
ਆਤਮਾ ਤ੍ਰਿਵਿਧ ਤੀਰਾ ਏਕ ਲੇ ਅਵਤਾਰ
ਲੋਕਾਂ ਦਾ ਜਿਹੜਾ ਆਤਮਾ ਆਤਮਾ ਇੱਥੇ ਮਨ ਦਾ ਵਾਚਕ ਹੈ ਸ਼ਬਦ ਲੋਕਾਂ ਦਾ ਆਤਮਾ ਮਨ ਤ੍ਰਿਵਿਧ ਤਿੰਨ ਪ੍ਰਕਾਰ ਦੇ ਰਾਜਸੀ ਤਾਮਸੀ ਸ਼ਾਂਤਕੀ ਸੁਭਾਵਾਂ ਨੂੰ ਧਾਰਨ ਕਰਨ ਵਾਲਾ ਹੈ ਪਰ ਤੁਹਾਡੇ ਮਨ ਨੇ ਇਕ ਪਰਮਾਤਮਾ ਵਿਚ ਲਿਵ ਤਾਰ ਤੇਲ ਧਾਰਾ ਵਾਂਗੂ ਲਿਵ ਲਾਈ ਹੋਈ ਹੈ ਹੋਰਨਾਂ ਮਤਾਂ ਵਿਚ ਆਤਮਾ ਤਿੰਨ ਪ੍ਰਕਾਰ ਦਾ ਮੰਨਿਆ ਉਹਦੇ ਵਿਚ ਤਿੰਨ ਪ੍ਰਕਾਰ ਦਾ ਜਿਹੜਾ ਮੰਨਿਆ ਨਾ ਮਿਥਿਆ ਆਤਮਾ ਗੌਣ ਆਤਮਾ ਮੁੱਖ ਆਤਮਾ ਮਿਥਿਆ ਆਤਮਾ ਜਿਹੜਾ ਉਹ ਹੋ ਗਿਆ ਆਪਣਾ ਸਰੀਰ ਜਾਂ ਸਰੀਰ ਦੇ ਸੰਬੰਧੀ ਇਹ ਹੈ ਝੂਠੇ ਮਿਥਿਆ ਆਤਮਾ ਇਹ ਆਤਮਾ ਵਿਚ ਰਹਿਣ ਕਰਕੇ ਇਹਦਾ ਨਾਮ ਵੀ ਮਿਥਿਆ ਆਤਮਾ ਗੌਣ ਆਤਮਾ ਜਿਹੜਾ ਗਵਨ ਕਰਨ ਵਾਲਾ ਉਹ ਕੀ ਹੈ ਸੂਖਮ ਸਰੀਰ ਆਤਮਾ ਉਹਦੇ ਚ ਵੀ ਹੈ ਉਹ ਗੌਣ ਆਤਮਾ ਹੋ ਗਿਆ ਮੁੱਖ ਆਤਮਾ ਕੀ ਹੈ ਜਿਹੜੀ ਚੇਤਨ ਦੀ ਅੰਸ਼ ਹੈ ਬ੍ਰਹਮ ਦੀ ਅੰਸ਼ ਕਹੋ ਕਬੀਰੇ ਰਾਮ ਕੀ ਅੰਸ਼ ਰਾਮ ਦਾ ਆਪਣਾ ਸਰੂਪ ਸਾਡੇ ਵਿਚ ਹੈ ਜਿਹੜਾ ਤੂੰ ਹਿਰਦੇ ਗੁਪਤ ਵਸੈਂ ਦਿਨ ਰਾਤੀ ਤੇਰਾ ਭਾਉ ਨਾ ਬੂਝੇ ਗਵਾਰੀ ਉਹ ਹੈ ਮੁੱਖ ਆਤਮਾ ਪਰ ਹੇ ਸਤਿਗੁਰੂ ਵੀ ਸੰਸਾਰ ਤਾਂ ਤਿੰਨ ਪ੍ਰਕਾਰ ਦੇ ਆਤਮਾ ਨੂੰ ਮਤਲਬ ਇਸ ਪ੍ਰਕਾਰ ਮੰਨਦੇ ਆ ਤੁਹਾਡੇ ਮਤ ਵਿਚ ਤਾਂ ਤੇਰਾ ਏਕ ਲਿਵਤਾਰ ਤੁਹਾਡੇ ਮਤ ਵਿਚ ਇਕੋ ਹੀ ਬ੍ਰਹਮ ਆਤਮਾ ਹੈ ਉਸ ਵਿਚ ਤਾਰ ਇਕ ਰਸ ਲਿਵਲਾਈ ਹੋਈ ਹੈ
ਕਹੋ ਕੀਰਤ ਕਲ ਸਹਾਰ ਸਪਤ ਦੀਪ ਮਝਾਰ
ਭੱਟ ਕਲ ਸਹਾਰ ਹੈ ਜੀ ਇਹ ਕਥਨ ਕਰਦੇ ਆ ਹੇ ਭੱਟ ਜਨੋ ਤੁਸੀਂ ਵੀ ਸਾਰੇ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਕੀਰਤ ਸੋਭਾ ਨੂੰ ਕਹੋ ਆਖਣਾ ਕਰੋ ਮੈਂ ਕਲ ਸਹਾਰ ਨਾਮੇ ਭੱਟ ਸਤਿਗੁਰਾਂ ਦੀ ਕੀਰਤ ਆਖ ਰਿਹਾ ਹਾਂ ਕਿ ਸਤਿਗੁਰਾਂ ਦੀ ਜੋ ਮਹਿਮਾ ਹੈ
ਸਪਤ ਦੀਪ ਮਝਾਰ
ਸਤਿਗੁਰਾਂ ਦੀ ਮਹਿਮਾ ਸੱਤਾਂ ਦੀਪਾਂ ਵਿਚ ਪ੍ਰਗਟ ਹੈ ਅੱਗੇ ਦੱਸਦੇ ਹੁਣ
ਲਹਿਣਾ ਜਗਤਰ ਗੁਰ ਪਰਸ ਮੁਰਾਰ
ਕਿ ਲਹਿਣਾ ਸ੍ਰੀ ਗੁਰੂ ਅੰਗਦ ਦੇਵ ਜੀ ਜਗਤਰ ਗੁਰ ਜਗਤ ਗੁਰੂ ਗੁਰੂ ਨਾਨਕ ਦੇਵ ਜੀ ਦੇ ਨਾਲ ਪਰਸ ਛੋਹ ਕੇ ਮੁਰਾਰ ਪਰਮਾਤਮਾ ਦਾ ਰੂਪ ਹੋ ਗਏ ਹਾਂਜੀ ਦੁਬਾਰੇ ਬੋਲੋ ਜੀ
ਲਹਿਣਾ ਜਗਤਰ ਗੁਰ ਪਰਸ ਮੁਰਾਰ
ਤੇ ਇਉਂ ਜਗਤ ਦੇ ਗੁਰੂ ਸਤਿਗੁਰੂ ਨਾਨਕ ਦੇਵ ਜੀ ਦੇ ਨਾਲ ਪਰਸ ਕੇ ਛੋਹ ਕੇ ਮੁਰਾਰ ਪਰਮਾਤਮਾ ਦਾ ਰੂਪ ਹੋ ਗਏ ਨਾ ਮੁਰਾਰੀ ਸਰੂਪ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਮਿਲ ਕੇ ਲਹਿਣਾ ਜੀ ਜਗਤ ਦੇ ਗੁਰੂ ਹੋ ਗਏ ਇਹ ਮਹਿਮਾ ਕਰਦੇ ਆ ਰਹੇ ਹਨ ਹਾਂਜੀ ਬੋਲੋਗੇ
ਤੈ ਤਾ ਹਦਰਥ ਪਾਇਓ ਮਾਨ
ਹੇ ਸ੍ਰੀ ਗੁਰੂ ਅੰਗਦ ਦੇਵ ਜੀ ਤੈ ਤੇ ਤੁਸੀਂ ਹਦਰਤ ਨਾਮ ਹਜ਼ੂਰ ਹਦਰਤ ਦਾ ਅਰਥ ਹੈ ਹਜ਼ੂਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਾਸੋਂ ਗੁਰਤਾ ਗੱਦੀ ਪ੍ਰਾਪਤ ਕਰਕੇ ਮਾਨ ਸਤਿਕਾਰ ਪਾਇਓ ਪਾਉਣਾ ਕੀਤਾ ਕਿਉਂਕਿ ਗੁਰਤਾ ਗੱਦੀ ਖੁਸ਼ ਹੋ ਕੇ ਤੁਹਾਨੂੰ ਪੁੱਤਰਾਂ ਨੂੰ ਛੱਡ ਕੇ ਤੁਹਾਨੂੰ ਅਰਪ ਦਿੱਤੀ ਹੈ ਇਹ ਤੁਸੀਂ ਪੂਰੇ ਸੰਸਾਰ ਚ ਮਾਨ ਦੇਵੀ ਦੇਵਤੇ ਵੀ ਸਤਿਕਾਰ ਕਰਦੇ ਆ ਤਿੰਨਾਂ ਲੋਕਾਂ ਚ ਮਾਣ ਪਾ ਲਿਆ ਹੈ
ਸੇਵਿਆ ਗੁਰ ਪ੍ਰਵਾਨ
ਤੁਸੀਂ ਪ੍ਰਵਾਨ ਨੇ ਇੱਕ ਗੁਰੂ ਨਾਨਕ ਦੇਵ ਜੀ ਨੂੰ ਸੇਵਨਾ ਕੀਤਾ ਸੇਵਾ ਦਾ ਫਲ ਹੈ ਤੇ ਪੁੱਤਰਾਂ ਤੇ ਉਹਨੀ ਸੇਵਾ ਨਹੀਂ ਹੋਈ ਜਿੰਨੀ ਤੁਸੀਂ ਕੀਤੀ ਇਸ ਕਰਕੇ ਮਹਾਰਾਜ ਤੁਸੀਂ ਨਾ ਸੇਵਾ ਕਰਕੇ ਇਹ ਮਾਣ ਆਦਰ ਪਾਇਆ ਹੈ ਤੇ ਐਸਾ ਹੈ ਦੁਆਰੇ ਬੋਲੋ ਜੀ
ਸੇਵਿਆ ਗੁਰ ਪ੍ਰਵਾਨ
ਤੇ ਤੁਸੀਂ ਸੇਵਾ ਕੀਤੀ ਤੇ ਗੁਰੂ ਨੂੰ ਪ੍ਰਵਾਨ ਹੋ ਗਏ ਇਸ ਕਰਕੇ ਐਸੀ ਸੇਵਾ ਕੀਤੀ ਤੁਸੀਂ ਜੇ ਰਾਤ ਨੂੰ ਦਿਨ ਕਹਿ ਤਾਂ ਗੁਰੂ ਨੇ ਤੁਸੀਂ ਫਿਰ ਦਿਨੇ ਕਿਹਾ ਆਗਿਆ ਦਾ ਐਸਾ ਪਾਲਨ ਕੀਤਾ ਦਸ ਕਸਬੱਟੀਆਂ ਲੱਗੀਆਂ ਪਾਸ ਹੋਏ
ਸਾਧ ਅਜਗਰ ਜਿਨ ਕੀਆ ਉਨਮਾਨ
ਤੇ ਇਸ ਕਰਕੇ ਸਾਧ ਅਜਗਰ ਤੇ ਮਹਾਰਾਜ ਸਾਹਿਬ ਜੀ ਇੱਥੇ ਭੱਟ ਕਹਿੰਦੇ ਅਜਗਰ ਨਾਮ ਹੁੰਦਾ ਹੈ ਜਿਹੜਾ ਅਸਹਿ ਭਾਰ ਮਤਲਬ ਬਹੁਤਾ ਭਾਰੀ ਅਸਹਿ ਭਾਰ ਵਾਲੇ ਸੱਪ ਨੂੰ ਅਜਗਰ ਕਹਿੰਦੇ ਐ ਸਾਧ ਕਾਬੂ ਕੀਆ ਕੀਤਾ ਹੈ ਇਹ ਮਨ ਹੈ ਜਿਹੜਾ ਨਾ ਇਹ ਜਿਹੜਾ ਮਨ ਹੈ ਇਹ ਵੀ ਵਿਕਾਰਾਂ ਦੇ ਨਾਲ ਮਨ ਰੂਪੀ ਅਜਗਰ ਅਸਹਿ ਭਾਰ ਵਾਲਾ ਸੱਪ ਦੀ ਨਿਆਂ ਹੀ ਹੋ ਚੁੱਕਿਆ ਇਹਨੂੰ ਕਾਬੂ ਕੀਤਾ ਤੁਸੀਂ ਜਿਨ੍ਹਾਂ ਨੇ ਤੁਹਾਡੇ ਪਾਸੋਂ ਅਨੁਮਾਨ ਵਿਚਾਰ ਪ੍ਰਾਪਤ ਕੀਤਾ ਉਹਨਾਂ ਨੇ ਵੀ ਮਨ ਰੂਪੀ ਸੱਪ ਨੂੰ ਸਾਧ ਲਿਆ ਦਰੁਸਤ ਕਰ ਲਿਆ ਹੈ
ਹਰ ਹਰ ਦਰਸ ਸਮਾਨ
ਸ੍ਰੀ ਗੁਰੂ ਅੰਗਦ ਦੇਵ ਜੀ ਹਰ ਹਰੇ ਪਰੇ ਕਰਨ ਵਾਲੇ ਹਰ ਪਰਮਾਤਮਾ ਦੇ ਸਮਾਨ ਤੁਲ ਸਦਰਸ਼ ਆਪ ਜੀ ਦਾ ਦਰਸ ਜਿਹੜਾ ਜਿਹੜਾ ਤੁਹਾਡਾ ਦਰਸ਼ਨ ਹੈ ਉਹਦੇ ਸਮਾਨ ਹੈ। ਜਾਂ ਤੁਸੀਂ ਹਰ ਤਤ ਪਦ ਦੇ ਅਤੇ ਹਰ ਤੁਮ ਪਦ ਦੇ ਲਖ ਹਰਤ ਰੂਪ ਹੋ, ਤੁਹਾਡਾ ਦਰਸ਼ਨ ਕਰਕੇ ਅਸੀਂ ਸਿੱਖ ਤੁਹਾਡੇ ਸਰੂਪ ਵਿਚ ਸਮਾਨ ਸਮਾ ਰਹੇ ਹਾਂ ਮਹਾਰਾਜ ਜੀ, ਬ੍ਰਹਮ ਰੂਪ ਹੀ ਹੋ ਰਹੇ ਹਾਂ।
ਆਤਮਾ ਵੰਤ ਗਿਆਨ,
ਤੁਸੀਂ ਸਭ ਨੂੰ ਆਤਮਾ ਆਤਮ ਵੰਤ ਗਿਆਨ ਗਿਆਨ ਦੇਣ ਵੰਤ ਵਾਲੇ ਹੋ। ਆਤਮਵੰਤ ਦਾ ਅਰਥ ਹੈ ਤੇ ਗਿਆਨ ਦੇਣ ਦੇ ਵੰਤ ਵਾਲੇ ਹੋ, ਵੰਤ ਦਾ ਅਰਥ ਹੈ ਵਾਲੇ, ਤੇ ਇਸ ਕਰਕੇ ਆਤਮਾ ਦਾ ਗਿਆਨ ਦੇਣ ਵਾਲੇ ਹੋ, ਐਸੇ ਹੋ ਤੁਸੀਂ ਮਹਾਰਾਜ ਆਤਮਵੰਤ ਗਿਆਨ, ਤੇ ਤੁਹਾਡਾ ਦਰਸ਼ਨ ਐਸਾ ਸਫਲ ਹੈ ਤੁਸੀਂ ਸਭ ਨੂੰ ਆਤਮਾ ਆਤਮ ਵੰਤ ਗਿਆਨ ਗਿਆਨ ਦੇਣ ਵਾਲੇ ਹੋ ਮਹਾਰਾਜ ਤੁਸੀਂ।
ਜਾਣੀ ਅਕਲ ਗਤ ਗੁਰ ਪ੍ਰਵਾਨ,
ਤੇ ਤੁਸੀਂ ਜਾਣੀ ਜਾਣੀ ਜਾਣ ਅੰਤਰਜਾਮੀ ਤੇ ਅਕਾਲ ਕਲਪਨਾ ਤੋਂ ਰਹਿਤ ਗਤ ਮੁਕਤ ਕਰਨ ਵਾਲੇ, ਤੁਸੀਂ ਅਕਾਲ ਕਲਪਨਾ ਤੋਂ ਰਹਿਤ ਹਰੀ ਦੀ ਗਤ ਪ੍ਰਾਪਤੀ ਜਾਣੀ ਹੈ। ਇਸ ਕਰਕੇ ਤੁਸੀਂ ਗੁਰੂ ਨਾਨਕ ਦੇਵ ਜੀ ਦੇ ਦਰ ਦੇ ਉੱਪਰ ਤੇ ਤੁਸੀਂ ਪ੍ਰਵਾਨ ਹੋਏ ਹੋ, ਗੁਰ ਪ੍ਰਵਾਨ ਬੋਲਦੇ ਹੋ,
ਗੁਰ ਪ੍ਰਵਾਨ,
ਜਿਸ ਕਰਕੇ ਤੁਸੀਂ ਗੁਰੂ ਨੂੰ ਪ੍ਰਵਾਨ ਹੋ ਗਏ, ਗੁਰੂ ਨਾਨਕ ਦੇਵ ਜੀ ਦੇ ਸਦਰਸ਼ੀ ਪ੍ਰਵਾਨਿਕ ਹੋ ਗਏ ਹੋ।
ਜਾ ਕੀ ਦ੍ਰਿਸ਼ਟ ਅਚਲ ਠਾਣ,
ਹੇ ਗੁਰੂ ਅੰਗਦ ਦੇਵ ਜੀ ਤੁਸੀਂ ਕੈਸੇ ਹੋ, ਤੁਸੀਂ ਤਾਂ ਸਾ ਮਹਾਰਾਜ ਜਾ ਕੀ ਦ੍ਰਿਸ਼ਟ ਅਚਲ ਠਾਣ, ਤੇ ਆਪ ਜੀ ਦੀ ਜਿਹੜੀ ਹੈ ਜਾ ਕੀ ਦ੍ਰਿਸ਼ਟ ਅਚਲ ਠਾਣ, ਹੇ ਗੁਰੂ ਅੰਗਦ ਦੇਵ ਜੀ ਜਿਸ ਆਪ ਜੀ ਦੀ ਦ੍ਰਿਸ਼ਟ ਦ੍ਰਿਸ਼ਟੀ ਅਚਲ ਚਲਾਏਮਾਨ ਤੋਂ ਰਹਿਤ ਸਰੂਪ ਰੂਪੀ ਠਾਣ ਅਸਥਾਨ ਵਿਚ ਸਥਿਤ ਹੈ, ਤੇ ਜਾ ਜਿਸ ਆਪ ਜੀ ਦੀ ਦ੍ਰਿਸ਼ਟੀ ਜਿਹੜੀ ਹੈ ਉਹ ਅਚਲ ਹੈ ਚਲਾਏਮਾਨ ਨੀ, ਚਲਾਏਮਾਨ ਹੋਣ ਤੋਂ ਰਹਿਤ ਸਰੂਪ ਰੂਪੀ ਠਾਣ ਅਸਥਾਨ ਵਿਚ ਸਥਿਤ ਹੈ।
ਬਿਮਲ ਬੁੱਧ ਸਥਾਨ,
ਤੁਹਾਡੇ ਸਥਾਨ ਸ੍ਰੇਸ਼ਟ ਅੰਤਸ਼ ਕਰਨ ਰੂਪ ਥਾਂ ਵਿਚ ਤੁਹਾਡੀ ਬਿਮਲ ਉਜਲ ਬੁੱਧ ਹੈ, ਤੁਹਾਡੀ ਬੁੱਧ ਉਜਲ ਹੈ, ਤੁਸੀਂ ਤੁਰਿਆ ਪਦ ਰੂਪੀ ਸ੍ਰੇਸ਼ਟ ਵਿਚ ਸਥਿਤ ਹੋ ਮਹਾਰਾਜ।
ਬਹਿਰ ਸੀਲ ਸਨਾਹ ਸਖਤ ਬਿਦਾਰ,
ਫਿਰ ਆਪ ਜੀ ਕੈਸੇ ਹੋ, ਕਹਿੰਦੇ ਤੁਸੀਂ ਸੀਲ ਨਿਮਰਤਾ ਵਾਲੇ ਸੁਭਾਅ ਰੂਪੀ, ਸਨਾਹ ਨਾਮ ਸੰਜੋਅ ਦਾ ਹੁੰਦਾ, ਇਹ ਪਹਿਨੀ ਹੋਈ ਆ ਤੁਸੀਂ, ਇਹ ਸੰਜੋਅ ਹੈ ਤੁਹਾਡੀ, ਤੇ ਐਸਾ ਤੁਹਾਡਾ ਰੂਪ ਹੈ, ਤੇ ਇਸ ਕਰਕੇ ਇਹ ਸਨਾਹ ਸੰਜੋਅ ਪਹਿਨੀ ਹੋਈ ਹੈ, ਅਤੇ ਤੁਸੀਂ ਜਿਹੜੀ ਸਖਤ ਬੋਲਦੇ ਜੀ
ਸਖਤ ਬਿਦਾਰ,
ਸਖਤ ਮਾਇਆ ਨੂੰ ਇਹਨੂੰ ਬਿਦਾਰ ਨਸ਼ਟ ਕੀਤਾ, ਤੇ ਸਖਤ ਤਮੋ ਗੁਣੀ ਬਿਰਤੀ ਨੂੰ ਬਿਦਾਰ ਨਾਸ਼ ਕਰ ਦਿੱਤਾ ਹੈ। ਇਹ ਭਾਈ ਪਿੱਛੇ ਜਿਹੜਾ ਪਾਠ ਸੀ ਨਾ, ਜਾ ਕੇ ਦ੍ਰਿਸ਼ਟ ਅਚਲ ਠਾਣ ਕਰਨਾ, ਅਚਲ ਨਹੀਂ ਕਰਨਾ ਇਹਨੂੰ, ਪਿੱਛੇ ਥੋੜਾ ਜਿਹਾ ਰਹਿ ਗਿਆ ਸੀ ਪਦ, ਇਹਨੂੰ ਅਚਲ ਪਾਠ ਮਤਲਬ ਕਰਨਾ ਹੈ। ਹਾਂਜੀ ਬੋਲੋਗੇ।
ਕਹੋ ਕੀਰਤ ਕਲ ਸਹਾਰ ਸਪਤ ਦੀਪ ਮਜਾਰ,
ਕਲ ਸਹਾਰ ਨਾਮੇ ਭੱਟ ਕਥਨ ਕਰਦੇ ਭੱਟ ਜਨੋ, ਤੁਸੀਂ ਸਾਰੇ ਗੁਰੂ ਅੰਗਦ ਦੇਵ ਮਹਾਰਾਜ ਸਾਹਿਬ ਜੀ ਦੀ ਕੀਰਤ ਸੋਭਾ ਨੂੰ ਆਖਣਾ ਕਰੋ, ਮੈਂ ਕਲ ਸਹਾਰ ਨਾਮੇ ਭੱਟ ਸਤਿਗੁਰਾਂ ਦੀ ਕੀਰਤੀ ਆਖ ਰਿਹਾ ਹਾਂ, ਸਤਿਗੁਰ ਦੀ ਜਿਹੜੀ ਮਹਿਮਾ ਹੈ,
ਸਪਤ ਦੀਪ ਮਜਾਰ,
ਸਤਿਗੁਰਾਂ ਦੀ ਮਹਿਮਾ ਸਪਤ ਸੱਤਾਂ ਦੀਪਾਂ ਦੇ ਵਿਚ ਮਜਾਰ ਵਿਚ ਪ੍ਰਗਟ ਹੈ, ਤੇ ਕੀ ਪ੍ਰਗਟ ਹੈ ਦੱਸ ਦੇਣਗੇ।
ਲਹਿਣਾ ਜਗਤਰ ਗੁਰ ਪਰਸ ਮੁਰਾਰ,
ਲਹਿਣਾ ਸ੍ਰੀ ਗੁਰੂ ਅੰਗਦ ਦੇਵ ਜੀ ਜਗਤਰ ਜਗਤ ਗੁਰੂ ਨਾਨਕ ਦੇਵ ਜੀ ਦੇ ਨਾਲ ਪਰਸ ਛੋਹ ਕੇ ਮੁਰਾਰ ਪਰਮਾਤਮਾ ਦਾ ਰੂਪ ਹੋ ਗਏ, ਅਗਿਆਨ ਰੂਪੀ ਮੁਰਦੈਤ ਨੂੰ ਮਾਰਨ ਵਾਲੇ ਪਰਮਾਤਮਾ ਦੇ ਸਰੂਪ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਲ ਪਰਸ ਕੇ ਲਹਿਣਾ ਜੀ ਜਗ ਦੇ ਗੁਰੂ ਹੋ ਗਏ।
ਦ੍ਰਿਸ਼ਟ ਧਰਤ ਤਮ ਹਰਨ,
ਹੇ ਗੁਰੂ ਅੰਗਦ ਦੇਵ ਜੀ ਜਿਹਦੇ ਉਪਰ ਆਪ ਜੀ ਦੀ ਕਿਰਪਾ ਦ੍ਰਿਸ਼ਟੀ ਜਿਹਦੇ ਉੱਤੇ ਕਰਦੇ ਹੋ, ਤੁਸੀਂ ਆਪਣੀ ਕਿਰਪਾ ਦ੍ਰਿਸ਼ਟੀ ਧਰਤ ਧਾਰਦੇ ਹੋ ਜਿਹਦੇ ਉੱਤੇ, ਉਹਦੇ ਫਿਰ ਉਹਦੇ ਅੰਦਰੋਂ ਅਗਿਆਨ ਤੇ ਤਮ ਹਨੇਰੇ ਨੂੰ ਹਰਨ ਨਾਸ਼ ਕਰ ਦਿੰਦੇ ਹੋ।
ਦਹਿਨ ਅੱਗ ਪਾਪ ਪ੍ਰਨਾਸ਼ਨ,
ਤੇ ਪਿਛਲੇ ਜਨਮਾਂ ਦੀ ਅੱਗ ਪਾਪ ਦਹਿਨ ਸਾੜਨ ਵਾਲੇ ਹੋ, ਅਤੇ ਹੁਣ ਦੇ ਕੀਤੇ ਪਾਪ ਜਿਹੜੇ ਇਹਨਾਂ ਨੂੰ ਵੀ ਤੁਸੀਂ ਮਹਾਰਾਜ ਪ੍ਰਨਾਸ਼ਨ ਇਹਨਾਂ ਨੂੰ ਵੀ ਨਾਸ਼ ਕਰ ਦਿੰਦੇ ਹੋ, ਪਰ ਵਿਸ਼ੇਸ਼ ਕਰਕੇ ਨਾਸ਼ ਕਰਨ ਵਾਲੇ ਹੋ, ਐਸਾ ਤੁਹਾਡਾ ਮਹਾਰਾਜ ਸਰੂਪ ਹੈ, ਐਸੇ ਤੁਸੀਂ ਮਹਾਰਾਜ ਸ਼ਕਤੀ ਵਾਲੇ ਹੋ।
ਸ਼ਬਦ ਸੂਰ ਬਲਵੰਤ,
ਤੇ ਅੱਗੇ ਦੱਸਦੇ ਨੇ ਆਪ ਜੀ ਦਾ ਜਿਹੜਾ ਸ਼ਬਦ ਉਪਦੇਸ਼ ਹੈ, ਸੂਰ ਸੂਰਜ ਦੀ ਨਿਆਈ ਹੈ, ਇੱਥੇ ਸੂਰ ਦਾ ਅਰਥ ਹੈ ਸੂਰਜ, ਸੂਰਜ ਦੀ ਨਿਆਈ ਗਿਆਨ ਦਾ ਪ੍ਰਕਾਸ਼ ਕਰਨ ਵਾਲਾ, ਸੂਰ ਸੂਰਮੇ ਦੀ ਨਾਈ ਬਲਵੰਤ ਬਲ ਵਾਲਾ ਹੈ।
ਕਾਮ ਅਰ ਕ੍ਰੋਧ ਬਿਨਾਸਨ,
ਕਾਮ ਅਰਤੇ ਕ੍ਰੋਧ ਆਦਿ ਵਿਕਾਰਾਂ ਨੂੰ ਬਿਨਾਸਨ ਨਾਸ ਕਰਨ ਵਾਲਾ ਹੈ।
ਲੋਭ ਮੋਹ ਵਸ ਕਰਨ,
ਆਪ ਜੀ ਨੇ ਲੋਭ ਲਾਲਚ ਤੇ ਮੋਹ ਆਦਿ ਨੂੰ ਵੀ ਬਸ ਅਧੀਨ ਕਰਨ ਵਾਲੇ ਹੋ ਆਪ ਜੀ।
ਸਰਨ ਜਾਚਕ ਪ੍ਰਤ ਪਾਲਣ,
ਸਰਨ ਵਿਚ ਆਏ ਜਾਚਕ ਮੰਗਤਿਆਂ ਦੀ ਪ੍ਰਤ ਪਾਲਣ ਪਾਲਣਾ ਕਰਨ ਵਾਲੇ ਹੋ।
ਆਤਮ ਰਤ ਸੰਗ੍ਰਹਿਣ,
ਤੇ ਇਹ ਸਤਿਗੁਰੂ ਜੀ ਤੁਸੀਂ ਆਤਮ ਸਰੂਪ ਦੀ ਰਤ ਪ੍ਰੀਤੀ ਸੰਗ੍ਰਹਿਣ ਇਕੱਤਰ ਕਰਨ ਵਾਲੇ ਹੋ ਤੇ ਜਾਂ ਕਰਾਉਣ ਵਾਲੇ ਹੋ ਆਪ ਜੀ ਐਸੇ ਹੋ ਜੇ।
ਕਹਿਣ ਅੰਮ੍ਰਿਤ ਕਲ ਢਾਲਣ,
ਆਪ ਜੀ ਦਾ ਕਹਿਣ ਕਥਨ ਅੰਮ੍ਰਿਤ ਦੇ ਢਾਲਣ ਤੁਲ। ਕਲ ਨਾਮ ਇੱਥੇ ਸੁੰਦਰ ਦਾ ਹੈ, ਇਹਨੂੰ ਕਲ ਨਹੀਂ ਕਹਿਣਾ, ਕਲ ਇੱਥੇ ਸੁੰਦਰ ਦਾ ਵਾਚਕ ਹੈ, ਭੱਟ ਦਾ ਨਾਂ ਨਹੀਂ ਹੈ। ਕਲ ਸੁੰਦਰ ਹੈ ਆਪ ਜੀ ਦੀ ਕਹਿਣੀ ਵੀ ਢਾਲਣ ਰੀਤੀ ਅੰਮ੍ਰਿਤ ਨਾਲੋਂ ਸੁੰਦਰ ਹੈ।
ਸਤਿਗੁਰੂ ਕਲ ਸਤਿਗੁਰ ਤਿਲਕ,
ਹੁਣ ਇੱਥੇ ਕਲ ਭੱਟ ਦਾ ਨਾਂ, ਇਹਨੂੰ ਕਸਕੇ ਬੋਲਣਾ, ਉਹਨੂੰ ਪੋਲਾ ਬੋਲਣਾ, ਸ਼ਬਦ ਦੋਨੇ ਉਹੀ ਨਾ, ਕੱਕਾ ਲੱਲਾ ਹੀ ਆ ਉੱਥੇ ਵੀ, ਇੱਥੇ ਵੀ ਕੱਕਾ ਲੱਲਾ ਬਿਨਾਂ ਮਾਤਰਾ ਤੋਂ। ਇਸ ਕਰਕੇ ਉੱਥੇ ਉਹਨੂੰ ਪੋਲਾ ਬੋਲਣਾ ਕਿਉਂਕਿ ਸੁੰਦਰਤਾ ਦਾ ਵਾਚਕ ਹੈ, ਤੇ ਇੱਥੇ ਇਸ ਨੂੰ ਕਲ ਮਤਲਬ ਜਿਹੜਾ ਭੱਟ ਦਾ ਨਾਮ ਹੈ, ਕਲ ਨਾਮੇ ਭੱਟ ਮਤਲਬ ਇਹ ਕਥਨ ਕਰਦਾ, ਹੇ ਸਤਿਗੁਰੂ ਅੰਗਦ ਦੇਵ ਜੀ, ਸਤਿਗੁਰੂ ਨਾਨਕ ਦੇਵ ਜੀ ਆਪ ਜੀ ਨੂੰ ਗੁਰਤਾ ਗੱਦੀ ਦਾ, ਸਤਿਗੁਰੂ ਕਲ ਸਤਿਗੁਰੂ ਤਿਲਕ, ਇਹ ਤਿਲਕ ਟਿੱਕਾ ਲਾਉਣ ਕੀਤਾ ਹੈ, ਭਾਵ ਆਪਣੀ ਗੁਰਿਆਈ ਦੀ ਪਦਵੀ ਸੌਂਪਣਾ ਕੀਤੀ ਹੈ। ਹੇ ਸਤਿਗੁਰੂ ਜੀ ਤੁਸੀਂ ਤੇ ਕਲ ਸੁੰਦਰ ਸਰੂਪ ਹੋ, ਦੂਸਰੇ ਅਰਥ ਇਹ ਵੀ ਹੈ ਤੁਸੀਂ ਸਤਿਗੁਰੂ ਨਾਨਕ ਦੇਵ ਜੀ ਦੀ ਗੁਰਤਾ ਗਦੀ ਦਾ ਤਿਲਕ ਟਿੱਕਾ ਰੂਪ ਹੋ ਜੇ।
ਸਤ ਲਾਗੈ ਸੋ ਪੈ ਤਰੈ,
ਇਸ ਕਰਕੇ ਜੋ ਸਤ ਨਿਸ਼ਚੇ ਕਰਕੇ ਤੁਹਾਡੇ ਚਰਨੀ ਲੱਗਦਾ ਨਾ, ਸੋ ਉਹ ਬੋੜੋ ਸੰਸਾਰ ਸਮੁੰਦਰ ਤੋਂ ਤਰ ਜਾਂਦਾ, ਤਰ ਗਏ ਹਨ।
ਗੁਰ ਜਗਤ ਫਿਰਨ ਸੀਹ ਅੰਗਰੋ,
ਇਹ ਦੋਨੇ ਪਾਦ ਥੋੜੇ ਜੇ ਔਖੇ ਆ ਭਾਈ, ਥੋੜਾ ਜਾ ਧਿਆਨ ਕਰਿਓ ਹੋਏ। ਇਹ ਜਿਹੜਾ ਇਹ ਫਿਰਨ ਕਹਿ ਕੇ ਸੀਹ ਕਹਿ, ਉਹ ਅੱਖਰ ਇਕੱਠੇ ਨਾ, ਤੇ ਬੋਲਣ ਵਾਸਤੇ ਥੋੜਾ ਸੰਬੰਧਿਤ ਪਾਠ ਹੈ, ਇਹ ਸੰਬੰਧਿਤ ਪਾਠ ਹੁੰਦਾ ਜਿਹੜਾ ਨਾ ਫਿਰਨ ਤੇ ਸੀਂਹ ਦੇ ਵਿਚਾਲੇ ਮਾਮੂਲੀ ਜੀ ਉਚਾਰਨ ਵਿੱਚ ਡੈਸ਼ ਲੱਗਦੀ ਹੈ, ਕਿਉਂਕਿ ਫਿਰਨ ਦਾ ਅਰਥ ਹੋਰ ਹੈ, ਸੀਂਹ ਦਾ ਅਰਥ ਹੋਰ ਹੈ, ਦੋ ਪਦ ਇਕੱਠੇ, ਅਰਥ ਅਰਥ ਅਲੱਗ ਅਲੱਗ ਹੈ ਤੇ ਪਦ ਇਕੱਠਾ ਹੈ। ਉਹ ਐਸਾ ਇਹ ਹੇ ਭੱਟ ਜਨੋ, ਫਿਰਨ ਦਾ ਅਰਥ ਹੈ ਬਾਬਾ ਫੇਰੂ ਮੱਲ ਜੀ, ਜਿਨ੍ਹਾਂ ਦੇ ਪੁੱਤਰ ਗੁਰੂ ਅੰਗਦ ਦੇਵ ਜੀ ਨੇ, ਕਹਿੰਦੇ ਬਾਬਾ ਫੇਰੂ ਮੱਲ ਦੇ ਸੀਂਹ ਸ਼ੇਰ, ਇਹ ਅਰਥ ਬਣਿਆ, ਸੀਂਹ ਦਾ ਅਰਥ ਹੁੰਦਾ ਸ਼ੇਰ, ਬਾਬਾ ਫੇਰੂ ਮੱਲ ਦੇ ਸ਼ੇਰ ਸਪੁੱਤਰ, ਤੇ ਅੱਗੇ ਕਹਿ ਦਿੱਤਾ ਗੁਰੂ ਅੰਗਦ ਦੇਵ ਜੀ, ਬਾਬਾ ਫੇਰੂ ਮੱਲ ਦੇ ਸ਼ੇਰ ਰੂਪ ਅੰਗਰੋ ਜਣੇ ਗੁਰੂ ਅੰਗਦ ਦੇਵ ਜੀ, ਜਗਤ ਜਿਹੜਾ ਸੰਸਾਰ ਹੈ ਤੁਸੀਂ ਮਹਾਰਾਜ ਐਸੇ ਉਹਦੇ ਚ, ਅੱਗੇ ਦੱਸਦੇ ਹਨ
ਰਾਜ ਜੋਗ ਲਹਿਣਾ ਕਰੈ,
ਤੁਸੀਂ ਜਗਤ ਸੰਸਾਰ ਦੇ ਗੁਰ ਜਗਤ, ਇਹਦਾ ਪਾਠ ਰਹਿ ਗਿਆ ਸੀ ਜੀ, ਦੁਬਾਰੇ ਬੋਲੋ ਜਰਾ।
ਗੁਰ ਜਗਤ ਫਿਰਨ ਸੀਹ ਅੰਗਰੋ,
ਹੇ ਭੱਟ ਜਨੋ ਫਿਰਨ ਬਾਬਾ ਫੇਰੂ ਮੱਲ ਜੀ ਦੇ ਸਿੰਹ ਸ਼ੇਰ ਸਪੁੱਤਰ ਅੰਗਰੋ ਗੁਰੂ ਅੰਗਦ ਦੇਵ ਜੀ, ਉਹ ਜਗਤ ਸੰਸਾਰ ਦੇ ਗੁਰੂ ਹਨ, ਜਿਨ੍ਹਾਂ ਦਾ ਪਹਿਲਾ ਨਾਮ ਜਿਹੜਾ ਸੀ
ਰਾਜ ਜੋਗ ਲਹਿਣਾ ਕਰੈ,
ਜਿਨ੍ਹਾਂ ਦਾ ਪਹਿਲਾ ਨਾਮ ਲਹਿਣਾ ਸੀ ਉਹ ਰਾਜ ਜੋਗ ਕਰੇ ਕਰਦਾ ਹੈ। ਇਸ ਪ੍ਰਕਾਰ ਜਿਹੜਾ ਨਾ ਭਾਵ ਪਰਿਵਾਰ ਵਿਚ ਰਹਿੰਦੇ ਹੋਏ ਕਰਤਾਰ ਨਾਲ ਜੁੜੇ ਨੇ, ਰਾਜ ਪ੍ਰਕਾਸ਼ ਰੂਪ ਵਿਚ ਜੋਗ ਜੁੜਨਾ ਕੀਤਾ। ਇਹ ਇਸ ਤਰ੍ਹਾਂ ਹੈ ਵੀ ਜਦੋਂ ਨਾਂਗੇ ਦੀ ਸਰਾਂ ਜਿੱਥੇ ਗੁਰੂ ਨਾਨਕ ਸਾਹਿਬ ਜੀ ਦੀ ਉਥੇ ਸਾਧ ਸਿੰਘ ਜੀ ਚਰਨ ਛੋਹ ਧਰਤੀ ਹੈ, ਗੁਰੂ ਅੰਗਦ ਦੇਵ ਜੀ ਉਥੇ ਗਏ ਸਨ ਤੇ ਬਾਬਾ ਫੇਰੂ ਮੱਲ ਜੀ ਤੇ ਉਹਨਾਂ ਦੇ ਸਤਿਕਾਰ ਜੋ ਘਰੋਂ ਮਾਤਾ ਜੀ ਇਹ ਜਾ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਰਨ ਪਰਸੇ ਬੇਨਤੀ ਕੀਤੀ, ਮਹਾਰਾਜ ਸਾਡੀ ਔਲਾਦ ਨਹੀਂ ਹੈ, ਕਿਰਪਾ ਕਰੋ ਪੁੱਤਰ ਦੀ ਦਾਤ ਬਖਸ਼ ਦਿਓ। ਮਹਾਰਾਜ ਉਹਨਾਂ ਦੀ ਸੇਵਾ ਤੇ ਪ੍ਰਸੰਨ ਹੋ ਕੇ ਕਹਿੰਦੇ ਭਾਈ ਤੁਹਾਡਾ ਪੁੱਤਰ ਹੋਏਗਾ ਤੇ ਸਾਡਾ ਗੱਦੀ ਨਿਸ਼ੀਨ ਹੋਏਗਾ, ਸਾਡੇ ਗੱਦੀ ਦਾ ਵਾਰਸ ਤੁਹਾਡੇ ਜੰਮੇਗਾ। ਹੁਣ ਇਹ ਗੁਰੂ ਅੰਗਦ ਦੇਵ ਜੀ ਨੂੰ ਜਿਹੜਾ ਵਰ ਗੁਰੂ ਨਾਨਕ ਦੇਵ ਮਹਾਰਾਜ ਦੇ ਬਚਨਾਂ ਦੇ ਨਾਲ ਹੀ ਪੈਦਾ ਹੋਏ ਸੀ ਇਹ, ਵੀ ਸਾਡੇ ਗੱਦੀ ਦਾ ਵਾਰਸ ਹੈ। ਇਸ ਲਈ ਭੱਟ ਇੱਥੇ ਥੋੜਾ ਜਿਹਾ ਇਸ਼ਾਰਦੇ ਵੀ ਰਾਜ ਯੋਗ ਲਹਿਣਾ ਕਰੈ, ਤਾਂ ਮਹਾਰਾਜ ਤੁਸੀਂ ਲਹਿਣਾ ਤੁਹਾਡਾ ਪਹਿਲਾ ਨਾਂ, ਅੰਗ ਪਰਸ ਕੇ ਫਿਰ ਅੰਗਦ ਬਣ ਗਿਆ, ਅੰਗ ਪਰਸ ਕੇ ਅੰਗਦ ਬਣਿਆ ਜਿਉਂ ਦੀਵ ਤੇ ਦੀਵਾ, ਇਉਂ ਜਗਤ ਗੁਰੂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਤੁਹਾਨੂੰ ਜਗਤ ਗੁਰੂ ਕੀਤਾ, ਇਹ ਪਹਿਲੇ ਵਚਨ ਕੀਤੇ ਹੋਏ ਸਨ।
ਸਦਾ ਅਕਲ ਗਲੇਵ ਰਹਿ,
हे गुरु अंगद देव जी आप सदा हमेशा ही ते सदा ही कल्पना तो रहत ब्रह्म विच लिव विरती प्रीति लगा के रहे रहंदे हो महाराज।
करन स्यो इच्छा चार है,
करन कन आदि इंद्रिया नू अपनी इच्छा स्यो नाल चारे विच रहंदे हो, पाव सब इंद्रिय तुहाडे अधीन हन ते किरपा दे करन वाले हो। जैसी किसी प्रेमी दी इच्छा हुंदी है उसे अनुसार प्रेम विच आके विचरदे हो महाराज। इह दा अर्थ है
द्रुम सपूर जो निवै,
ते हे गुरु अंगद देव जी ज्यो जिवे सपूर फला नाल पूरिया होया द्रुम नाम बिरशद है, ओ निवै झुक जांदा है जदो फल लगदा बिरश झुकदा है, ते इट्टां रोड़े आदि ए भी उस सहारना करदा अगे बोल दो जी।
खावै कास बिमल बीचार है,
ते ओ झुकया होया ओ तां झुकया जमीन आले पासे नूं भी फल लैण वाले नूं तकलीफ ना होवे, पर लोकी फिर इट्टां मारदे आ रोड़े मारदे आ ते ओ सहारदा है फिर भी फल दिंदा है, कस कस खावै सहारदा है। तिवे ही आप जी दा बिमल उजल विचार है, आप जी दा भी ऐसे तरह दा विचार है, भाव आप जी सर्व प्रकार नाल समर्थ होण दे बावजूद भी अतियंत निम्रतावान हो, जे किसे दे इट्टां रोड़ियां दी न्याई बुरा भला वचन कठोर वचन ओ इट्टां दी न्याई रोड़ियां दी न्याई, जां कच्चे रोड़े मारे जान ओ जिहड़ी निंदिया कीती, पक्के रोड़े जिहड़े बहुते बुरे शब्द कठोर शब्द कह दिते उन्हां नूं सहार दिओ। खैरे जो गोद दे जिहड़े जट सी ना खैरियां दी खंडूरे वजदे सी, खैरा गोद सी इहनां दा, ए तपे दे कहण तों गुरू अंगद देव जी नूं आके दुआले हो गए सी, कहिंदे जी मीह नहीं पैंदा है महाराज, कहिंदे भाई फिर कुदरत दा रंग है जदों मारन नूं पाया पैजू, कहिंदे नहीं नहीं साडे गुरु ने दस्सिया भी थोड़े करके नहीं पैंदा। महाराज कहिंदे मेरे करके किवें नहीं पैंदा, कहिंदे तुसीं गृहस्थी होके गुरु कहाउंदे हो तपे ने दस्सिया के। महाराज कहिंदे पिछले साल पै गया सी मीह, कहिंदे जी असीं नहीं वालियां गल्लां जाणदे, साडे गुरु ने कहा भी थोनू कढ़न तों बाद मीह पऊगा। कहिंदे चंगा भाई जिथे तुसीं ठीक समझदे हो मेरा मंजा फिर उत्थे छड्डे आओ चले जाने असीं, जे जे साडे करके थोनू रुकावट हुंदी है। महाराज साहिब जी उत्थे साथ सी खानपुर छापरी जिथे जगह बनी उत्थे चले गए सी, पिछों बाबा अमरदास जी आए देखिया कहिंदे भी सुन सुनाम होई पई है, वह गोइंदवाल साहब रहिंदे सी ना महाराज, ते महाराज साहब जी हैरान हो गए कहिंदे रौनकां किधर गईआं, कहिंदे जी आह पाणा बरते, कहिंदे फिर मीह, कहिंदे मीह तां फिर भी नहीं पिया, सत च बैठे जट झूरन कहिंदे गुरु नूं भी कढ बैठे मीह वी ना पिया। बाबा अमरदास जी उदों बाबा शब्द सी, बाबा अमरदास चले कहिंदे की गल वे, कहिंदे जी बस मीह कहिंदा सी तपा पावांगे ते गुरु साहब दा निरादर भी कर बैठे असीं तां झूरदे आं भी पाप हो गया साडे कोलों। ओह कहिंदे जे मीह पै जावे कहिंदे जी फिर साडे वर्गा होर मीह पवाउण वाला जिहड़ा साडे लई तां फिर ओह रब ही है, कहिंदे इह तां कम गुरु के सिख भी कर सकदे, मीह तां मैं पवा दिंदा। ओह कहिंदे महाराज फिर तुसीं, कहिंदे फिर मेरे आखे लगोंगे, कहिंदे जी मीह पाउण करके तां तपे दे आखे लगे, अखे थोड़े आखे क्यों नहीं लगोंगे, कहिंदे फिर ऐं करो भी तपे नूं बाहर कढ लो जदे बदल हो जू। कहिंदे अच्छा जी, कहिंदे हां देखो तुसीं तपे नूं बाहर कढ़ो, तपे नूं कहिंदे आओ जी बाहर निकलो, कहिंदा क्यों मैं क्यों बाहर निकलां, ओह कहिंदे गल सुन लै जे असीं गुरु नूं कढ़ सकदे तूं कोई उदों वड्डा नहीं हैगा, ओह कहिंदा तुसीं मेरे चेले हो के ऐं बोलदे हो, ओह कहिंदे बोलण दी गल नहीं, मीह नहीं पाया तां, ओह कहिंदे भी पै जूगा तुसीं मेरी मुठ्ठी च बंद करिया, मैं ऐं लिखिया मेरी मुठ्ठी च बंद करिया भी खोलदा मुठ्ठी, कहिंदे कोई नहीं आ खड़ा है गुरु का सिख इहदी मुठ्ठी च हैगा तूं बाहर निकल जरा, कहिंदा मैं नहीं निकलदा। नौजवान तीन चार जा बड़े उहदे अंदर जाके बाहां तों फड़ लिया घसीट के बाहर लिया जदे बदल आ गया, कहिंदे बा भी गुरु कह सिखा बाबा अमरदास तेरी गल वचन ठीक है हुण दसो इहदा की करना है, कहिंदे जिहड़े खेत दे विच चरण पाउंगे इहदे उत्थे मीह पऊगा उन्ने थां ते। महाराज नूं पता सी वी जट्टां दा एका नहीं हुंदा, ओह जदों उत्थे लै गए उत्थे ही मीह पैण लग्या, दूजा जट कहिंदा इधर भी लैके आओ, उधर घसीट पार लग गई होण, ज्ञानी ज्ञान सिंह ने कहा भी कुहाड़ी नाल वढ वढ के टुकड़े जिथे सिटे उत्थे भी मीह पिया, पर चलो घसीट घसीट के बलदां दे मगर जोड़ लिया, कहिंदे भी छेती ओह कहिंदे भी दिन छपे तों बाद फिर नहीं मीह पैणा, बाबे भजा भजा घसीट घसीट के मारता बुरा हाल करके मारिया। जदों कम निबड़ गया मीह उत्थे सारे पै गया तां बाबा अमरदास जी जदों गए गुरु अंगद देव जी पिठ करके बह गए, महाराज दूसरे पासे होए महाराज उधर नूं भी कंढ कर ली, तीसरे पासे उधर नूं भी कंढ कर ली, फिर पिठ पिछे खड़े कहिंदे महाराज मेरे तों की पाप हो गया तुसीं ऐसा ना करो पिठ क्यों मोड़ी है, ਕਹਿੰਦੇ ਤੁਸੀਂ ਚੰਗਾ ਨਹੀਂ ਕੀਤਾ, ਸ਼ਕਤੀ ਦਿਖਾਈਏ। ਜੇ ਉਹਨੇ ਪਾਪ ਕਰਿਆ ਸੀ ਤਪੇ ਨੇ, ਆਪੇ ਦਰਗਾਹ ਚ ਮੂੰਹ ਕਾਲਾ ਹੁੰਦਾ, ਪਰਮਾਤਮਾ ਉਹਨੂੰ ਡੰਨ ਦਿੰਦਾ, ਤੁਸੀਂ ਕਿਉਂ ਕਰਿਆ ਐਸਾ? ਕਹਿੰਦੇ ਮਹਾਰਾਜ ਬਖਸ਼ ਦੋ। ਕਹਿੰਦੇ ਇਹ ਬਖਸ਼ਣ ਵਾਲੀ ਗਲਤੀ ਹੈ, ਇਹਨੇ ਬਾਬਾ ਬੁੱਢਾ ਸਾਹਿਬ ਜੀ ਬੋਲ ਪਏ। ਕਹਿੰਦੇ ਮਹਾਰਾਜ ਬੇਨਤੀ ਸੁਣੋ, ਜਿਹੜਾ ਕੰਮ ਇਹਨਾਂ ਨੇ ਕਰਿਆ ਮੈਂ ਵੀ ਕਰਨ ਲੱਗਿਆ ਸੀ, ਇਹ ਗੁਰੂ ਦਾ ਨਿਰਾਦਰ ਸਿੱਖ ਤੋਂ ਜਰ ਨਹੀਂ ਹੁੰਦਾ, ਇਸ ਕਰਕੇ ਤੁਸੀਂ ਇਹਨਾਂ ਨੂੰ ਮਾਫ਼ ਕਰੋ, ਸਿੱਖ ਨਹੀਂ ਜਰ ਸਕਦਾ। ਕਹਿੰਦੇ ਚੰਗਾ ਗਾਹਾਂ ਤੋਂ ਉਹਨਾਂ ਦਿਖਾਉਣ ਸ਼ਕਤੀ। ਕਹਿੰਦੇ ਵਿਆਹ ਬਾਬਾ ਬੁੱਢਾ ਸਾਹਿਬ ਨੇ ਬਖਸ਼ਾਇਆ। ਹੇ ਗੁਰੂ ਅੰਗਦ ਦੇਵ ਜੀ, ਤੁਸੀਂ ਐਸੇ ਹੋ ਜਿਵੇਂ ਬਿਰਛ ਵੱਟੇ ਖਾ ਕੇ ਵੀ ਫਲ ਦਿੰਦਾ। ਮੁੜ ਕੇ ਉਹਨਾਂ ਖਹਿਰੇ ਗੋਦ ਦੇ ਜਿੰਨੇ ਜੱਟ ਸੀ ਇਕੱਠੇ ਹੋ ਕੇ ਆਏ, ਮਹਾਰਾਜ ਬਖਸ਼ ਦਿਓ। ਮਹਾਰਾਜ ਮੁੜ ਕੇ ਸਿੱਖੀ ਬਖਸ਼ਦੀ ਉਹਨਾਂ ਨੂੰ ਜਿਨ੍ਹਾਂ ਨੇ ਕੱਢਿਆ ਸੀ ਮਹਾਰਾਜ ਨੂੰ। ਇਸ ਕਰਕੇ ਮਹਾਰਾਜ ਤੁਸੀਂ ਐਸੇ ਹੋ,
ਇਹ ਤੱਤ ਜਾਣਿਓ।
ਤੇ ਇਸ ਕਰਕੇ ਇਹ ਤੱਤ ਸਿਧਾਂਤ ਨੂੰ ਜਾਣੇ ਆ ਅਸੀਂ ਗੁਰੂ ਅੰਗਦ ਦੇਵ ਜੀ, ਅਸੀਂ ਤੁਹਾਡੇ ਬਾਰੇ ਜਾਣਿਆ, ਜਾਂ ਹੇ ਗੁਰੂ ਅੰਗਦ ਦੇਵ ਤੁਸੀਂ ਇਹ ਤੱਤ ਸਿਧਾਂਤ ਨੂੰ ਜਾਣਨਾ ਕੀਤਾ ਹੈ ਕਿ
ਸਰਬਗਤ ਅਲਖ ਬਿਡਾਣੀ,
ਸਰਬ ਸਾਰਿਆਂ ਵਿੱਚ ਗਤ ਪ੍ਰਾਪਤ ਰੂਪ ਹਰੀ ਅਲਖ ਲਖਣ ਤੋਂ ਰਹਿਤ, ਉਹਦੀ ਬਿਡਾਣੀ ਅਸਚਰਜ ਅਸਚਰਜਤਾ ਰੂਪ ਹੈ, ਉਹ ਅਸਚਰਜ ਰੂਪ ਹੈ। ਤੇ ਇਸ ਪ੍ਰਕਾਰ ਤੁਸੀਂ ਮਹਾਰਾਜ ਐ ਸਕਦੇ ਇਹਨੂੰ ਅਲਖ ਬੋਲਣ, ਜਾਂ ਅਲਖ ਨਹੀਂ ਕਹਿਣਾ ਭਾਈ ਇਸ ਨੂੰ, ਅਲਖ ਹੈ ਪਾਠ। ਹਾਂਜੀ ਬੋਲੋਗੇ।
ਸਹਿਜ ਭਾਈ ਸੰਤਿਓ,
ਹੇ ਸਤਿਗੁਰੂ ਤੁਸੀਂ ਸਹਿਜ ਭਾਈ ਸ਼ਾਂਤੀ ਸੁਭਾਅ ਨੂੰ ਸੰਚਿਓ ਇਕੱਤਰ ਕੀਤਾ ਹੈ, ਸਹਿਜ ਹੀ ਗਿਆਨ ਦੇ ਭਾਈ ਪ੍ਰਕਾਸ਼ ਨੂੰ ਸਿੱਖਾਂ ਦੇ ਹਿਰਦਿਆਂ ਵਿੱਚ ਇਕੱਠਾ ਕੀਤਾ ਹੈ।
ਕਿਰਨ ਅੰਮ੍ਰਿਤ ਕਾਲ ਬਾਣੀ,
ਆਪ ਜੀ ਦੇ ਮੁੱਖ, ਆਪ ਜੀ ਦਾ ਜਿਹੜਾ ਮੁੱਖ ਹੈ, ਆਪ ਜੀ ਦਾ ਮੁੱਖ ਸੂਰਜ ਦੀ ਨਿਆਈ ਹੈ, ਕਿਰਨਾਂ ਦੀ ਨਿਆਈ, ਅੰਮ੍ਰਿਤ ਰੂਪ ਕਲ ਸੁੰਦਰ ਬਾਣੀ ਹੈ ਜਿਹੜੀ ਬਾਣੀ ਉਚਰਿਆ ਸਾਧ ਜਨ ਉਮਿਓ ਚੱਲੇ ਚਰਨੇ। ਸ੍ਰੀ ਗੁਰੂ ਨਾਨਕ ਦੇਵ ਜੀ ਚੰਦਰਮਾ ਦੇ ਵੱਤ ਸਮਝੋ ਰੋ, ਸ੍ਰੀ ਗੁਰੂ ਨਾਨਕ ਦੇਵ ਜੀ ਰੂਪੀ ਚੰਦਰਮਾ ਨੇ ਧੁਰਦੀ ਬਾਣੀ ਰੂਪ ਕਲ ਸੁੰਦਰ ਕਿਰਨਾਂ ਦੁਆਰਾ, ਹੇ ਸ੍ਰੀ ਗੁਰੂ ਅੰਗਦ ਦੇਵ ਜੀ ਤੁਹਾਡੇ ਹਿਰਦੇ ਵਿੱਚ, ਤੇ ਤੁਸੀਂ ਸਹਿਜ ਸੁਤੇ ਸਿੱਧ ਹੀ ਨਾਮ ਰੂਪੀ ਅੰਮ੍ਰਿਤ ਸਿੰਜਣਾ ਕੀਤਾ ਹੈ।
ਗੁਰ ਗਮ ਪ੍ਰਮਾਣ ਤੈ ਪਾਇਓ,
ਤੇ ਹੇ ਸਤਿਗੁਰੂ ਜੀ ਗਿਆਨ ਦੀ ਗਮ ਗਮਤਾ ਵਾਲੇ ਸਤਿਗੁਰੂ ਨਾਨਕ ਦੇਵ ਜੀ ਦੇ ਪ੍ਰਮਾਣ ਸਦਰਸ਼ ਉਹਨਾਂ ਦੇ ਤੁਲ ਹੀ ਤੈ ਤੁਸੀਂ ਅਭੇਤਾ ਦਾ ਆਨੰਦ ਪਾਇਓ, ਪਾਉਣਾ ਕੀਤਾ ਹੈ। ਅਤੇ
ਸਤ ਸੰਤੋਖ ਗ੍ਰਹਜ ਲਾਇਓ,
ਤੇ ਸਤ ਤੇ ਸੰਤੋਖ ਆਦਿ ਸ਼ੁਭ ਗੁਣਾਂ ਨੂੰ ਗ੍ਰਹਜ ਗ੍ਰਹਿਣ ਕਰ ਲਿਆ ਹੈ। ਇਹ ਜਿਹੜਾ ਭਾਈ ਅਯਈਆ ਲੱਗਿਆ ਨਾ ਲੱਲੇ ਦੇ ਨਾਲ, ਇਹਨੂੰ ਕਨੋੜਾ ਲੱਗਿਆ ਹੈ, ਇਹਦਾ ਉਚਾਰਨ ਦਾ ਭੇਦ ਹੈ ਵੀ ਈੜੀ ਨੂੰ ਸਿਹਾਰੀ ਹੋਵੇ, ਨਾਲ ਐੜਾ ਹੋਵੇ, ਐੜੇ ਨੂੰ ਕਨੋੜਾ ਲੱਗਿਆ ਹੋਵੇ, ਤੇ ਇਉਂ ਜਿਵੇਂ ਉਹ ਅੱਖਰ ਬੋਲਦੇ ਲੈ ਆਓ, ਐ ਬੋਲਣਾ ਇਸ ਨੂੰ ਇਸ ਪ੍ਰਕਾਰ, ਤੇ ਇਹਦਾ ਸ਼ੁੱਧ ਉਚਾਰਨ ਬਣਦਾ ਹੈ। ਹਾਂਜੀ ਅੱਗੇ ਦੱਸਦੇ ਨੇ,
ਹਰ ਪਰਸਿਓ ਕਲ ਸਮੋਲਵੈ,
ਇਹ ਇਕੱਠੇ ਅੱਖਰ ਰੱਖਣੇ ਸਮੋਲਵੈ, ਤੇ ਕਲ ਨਾਮੇ ਭੱਟ ਸਮੋਲਵੈ ਕਥਨ ਕਰਦੇ ਕਿ ਸਮ ਲਵੈ, ਸਮ ਭਲੀ ਪ੍ਰਕਾਰ ਲਵੈ ਉਚਾਰਨ ਕਰਦੇ ਹਨ, ਜਾਂ ਫਿਰ ਇਹਦਾ ਵਿਆਕਰਨ ਅਨੁਸਾਰ ਵੀ ਕਰਥ ਬਣ ਜਾਂਦਾ। ਤੇ ਸਮ ਪਾਠ ਨੂੰ ਲੈ ਲਈਏ, ਮੰਮੇ ਦਾ ਔਂਕੜ ਹੈ ਜਿਹੜਾ, ਔਂਕੜ ਦੇ ਵਿੱਚੋਂ ਵਿਆਕਰਨ ਦੀ ਰੀਤ ਊੜਾ ਨਿਕਲਿਆ ਆਉਂਦਾ, ਫਿਰ ਬਣੂਗਾ ਸਮ ਉਹ ਲਵੈ, ਸਮ ਭਲੀ ਪ੍ਰਕਾਰ ਊ ਵਿਸ਼ੇਸ਼ ਕਰਕੇ ਲਵੈ ਉਚਾਰਨ ਕਰਦੇ ਹਨ ਕਿ ਹੇ ਭੱਟ ਜਨੋ
ਜਨ ਦਰਸ਼ਨ ਲਹਿਣੇ ਭਾਇਓ,
ਹੇ ਭੱਟ ਜਨੋ ਉਹਨਾਂ ਨੂੰ ਹਰ ਪਰਮਾਤਮਾ ਪਰਸਿਓ ਮਿਲਿਆ ਹੈ, ਜਿਨ੍ਹਾਂ ਨੂੰ ਲਹਿਣੇ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਦਰਸ਼ਨ ਦੀਦਾਰ ਭਾਇਓ ਪ੍ਰਾਪਤ ਹੋਇਆ ਹੈ।
ਮਨ ਵਿਸਾਸ ਪਾਇਓ,
ਇਹ ਸਤਿਗੁਰੂ ਅੰਗਦ ਦੇਵ ਜੀ ਤੁਸੀਂ ਆਪਣੇ ਮਨ ਹਿਰਦੇ ਵਿੱਚ ਪੂਰਨ ਵਿਸ਼ਵਾਸ ਨਾਮ ਭਰੋਸੇ ਦਾ ਨਿਸ਼ਚਾ ਪਾਉਣਾ ਕੀਤਾ ਹੈ।
ਗਹਿਰ ਗਹੁ ਹਜ਼ਰਤ ਦਿਓ,
ਹਜ਼ਰਤ ਤੇ ਹਜ਼ਰਤ ਭਾਵ ਹਜ਼ੂਰ, ਸਤਿਗੁਰੂ ਨਾਨਕ ਦੇਵ ਜੀ ਨੇ ਆਪ ਜੀ ਨੂੰ ਗਹਿਰ ਗੰਭੀਰਤਾ ਵਾਲੇ ਹਰੀ ਦਾ ਸਰੂਪ ਗਹੁ ਗ੍ਰਹਿਣ ਕਰਵਾ ਦਿਓ ਦਿੱਤਾ ਹੈ, ਗ੍ਰਹਿਣ ਕਰਾ ਦਿੱਤਾ ਹੈ, ਕਿਰਪਾ ਕਰ ਦਿੱਤੀ ਹੈ।
ਗਰਲ ਨਾਸ ਤਨ ਨੱਠਿਓ,
ਤੇ ਅੱਗੇ ਦੱਸਦੇ ਨੇ ਇਹ ਭਾਈ ਨੱਠਿਓ ਦਾ ਉਚਾਰਨ ਅਧਿਕ ਨਾਲ ਹੈ, ਜਣੀ ਨੱਠਿਓ ਨਾ ਪਾਠ ਬਣੇ, ਇੱਕ ਤਾਂ ਹੋ ਗਿਆ ਨੱਠਿਓ, ਇੱਕ ਹੋ ਨੱਠਿਓ। ਤੇ ਇਸ ਪ੍ਰਕਾਰ ਜੀਵ ਨੂੰ ਨਾਸ ਕਰਨ ਵਾਲੀ ਕਾਮ ਕ੍ਰੋਧ ਆਦਿ ਵਿਕਾਰਾਂ ਦੀ ਗਰਲ ਜਿਹੜੀ ਹੈ ਨਾ, ਗਰਲ ਦਾ ਅਰਥ ਹੈ ਜ਼ਹਿਰ ਬਿਓ, ਤੁਹਾਡੇ ਤਨ ਸਰੀਰ ਦੇ ਵਿੱਚੋਂ ਨੱਠਿਓ ਦੌੜ ਗਈ ਹੈ, ਤੁਹਾਡੇ ਸਰੀਰ ਦੇ ਵਿੱਚ ਕਾਮ ਕ੍ਰੋਧ ਦੀ ਜ਼ਹਿਰ ਨਹੀਂ ਹੈ।
ਅਮਿਓ ਅੰਤਰਗਤ ਪੀਓ,
ਤੁਸੀਂ ਅੰਤਰਗਤ ਹਿਰਦੇ ਦੇ ਅੰਦਰ ਨਾਮ ਰੂਪੀ ਅਮਿਓ ਅੰਮ੍ਰਿਤ ਪੀਓ ਪੀਣਾ ਕੀਤਾ ਹੈ। ਅੰਤਰਗਤ ਅੰਤਰਾ ਭਾਵ, ਅੰਤਰੇ ਦਾ ਅਰਥ ਹੈ ਅੰਤਰਾ ਭੇਦ, ਇਹਨੂੰ ਭੇਦ ਨੂੰ ਗਤ ਨਾਸ ਕਰ ਲਿਆ ਹੈ ਜਾਂ ਭੇਦ ਗਤ ਨਾਸ ਹੋ ਗਿਆ ਹੈ। ਬ੍ਰਹਮਾਨੰਦ ਰੂਪੀ ਅੰਮ੍ਰਿਤ ਪੀਤਾ ਹੈ ਤੁਸੀਂ,
ਰਿਦ ਵਿਗਾਸ ਜਾਗਿਓ,
ਤੇ ਹੇ ਸਤਿਗੁਰੂ ਜੀ ਤੁਹਾਡੇ ਰਿਦ ਹਿਰਦੇ ਦੇ ਅੰਦਰ ਉਸ ਹਰੀ ਦੇ ਗਿਆਨ ਦਾ ਵਿਗਾਸ ਪ੍ਰਕਾਸ਼ ਜਾਗਿਓ ਜਾਗ ਪਿਆ ਹੈ।
ਅਲਖ ਕਲ ਧਰੀ ਜੁਗੰਤਰ,
ਜਿਸ ਅਲਖ ਲਖਣ ਤੋਂ ਰਹਿਤ ਹਰੀ ਨੇ ਸਾਰੇ ਜੁਗੰਤਰ ਜੁਗਾਂ ਦੇ ਅੰਤਰ ਜੁਗ ਜਮਾਂ ਅੰਤਰ ਜੁਗੰਤਰ ਜੁਗਾਂ ਦੇ ਅੰਤਰ ਆਪਣੀ ਕਲ ਸ਼ਕਤੀ ਸੱਤਾ ਇਸਤਿਤ ਕਰਕੇ ਧਰੀ ਰੱਖੀ ਹੋਈ ਹੈ।
ਸਤਿਗੁਰ ਸਹਿਜ ਸੰਵਾਦ,
ਹੇ ਸਤਿਗੁਰੂ ਅੰਗਦ ਦੇਵ ਜੀ ਆਪ ਜੀ ਦੀ ਸਹਿਜ ਸੁਭਾਵ ਕਹੀ ਉਸ ਰੂਪ ਦੇ ਵਿਚ ਅਡੋਲ ਸਮਾਧੀ ਲੱਗੀ ਰਹਿੰਦੀ ਹੈ।
ਰਵਿਓ ਸਾਮਾਨ ਨਿਰੰਤਰ,
ਜੋ ਸਾਰਿਆਂ ਨਿਰੰਤਰ ਇਕ ਰਸ ਸਾਮਾਨ ਬਰਾਬਰ ਇਕੋ ਜਿਹਾ ਰਵਿਓ ਉਹ ਵਿਆਪਕ ਹੋ ਰਿਹਾ ਹੈ ਮਿਲਿਆ ਹੈ।
ਉਦਾਰੋ ਚਿੱਤ ਦਾਰਿਦ ਹਰਨ,
ਤੇ ਅੱਗੇ ਦੱਸਦੇ ਹਨ ਕਹਿੰਦੇ ਹੇ ਸਤਿਗੁਰੂ ਤੁਸੀਂ ਚਿੱਤ ਦੇ ਉਦਾਰੋ ਸ੍ਰੇਸ਼ਟ ਦਾਤੇ ਹੋ, ਪ੍ਰਤੱਖ ਜਾਂ ਸਰੂਪ ਦੀ ਨਾ ਪ੍ਰਾਪਤੀ ਦੇ ਦਾਰਦ ਦਰਿੱਦਰ ਨੂੰ ਹਰ ਨਾਸ਼ ਕਰਨ ਵਾਲੇ ਹੋ, ਇਸ ਕਰਕੇ ਮਹਾਰਾਜ ਤੁਸੀਂ ਉਦਾਰ ਇਹਦੇ ਵਿਚ ਇਹ ਫੇਰ ਵਿਆਕਰਨ ਦੀ ਰੀਤ ਦੇ ਅਨੁਸਾਰ ਵੀ ਚੱਲ ਜਾਂਦਾ ਹੈ। ਇਹ ਉਦਾਰ ਉਹ ਚਿੱਤ ਹੈ ਨਾ, ਅਰਥ ਦੇ ਵਿਚ ਉਦਾਰ ਤੇ ਊੜੇ ਨੂੰ ਚਿੱਤ ਦੇ ਨਾਲ ਲਾ ਕੇ ਉਚਿੱਤ ਬਣ ਜਾਣਾ। ਉਦਾਰ ਉਚਿੱਤ, ਉਦਾਰ ਦਾਤਾ ਰੂਪ ਹੋ ਅਤੇ ਵਿਕਾਰਾਂ ਦੇ ਦਲਿੱਦਰ ਨੂੰ ਨਾਸ਼ ਕਰਨ ਵਾਲੇ ਉਚਿੱਤ ਯੋਗ ਹੋ। ਪਾਠ ਨਹੀਂ ਏਕਣ ਕਰਨਾ, ਉਦਾਰੋ ਕਰਨੇ ਪਾਠ, ਤਾਂ ਦੋਨੇ ਊੜੇ ਜਿਹੜੇ ਇੱਕੋ ਪਦੇ ਦੱਦੇ ਰਾਰੇ ਦੇ ਨਾਲ ਦੁਆਲੇ ਊੜੇ ਰਹਿਣਗੇ। ਉਦਾਰੋ ਅਰਥ ਵਾਸਤੇ ਉਦਾਰ ਉਚਿੱਤ, ਇਹ ਅਰਥ ਵਾਲੇ ਨੇ ਕਰਨੇ ਪਾਠ, ਤੁਸੀਂ ਇਸ ਤਰ੍ਹਾਂ ਹੀ ਕਰਨਾ ਹੈ। ਇਸ ਕਰਕੇ ਮਹਾਰਾਜ ਤੁਸੀਂ ਇਸ ਪ੍ਰਕਾਰ ਦਰਿੱਦਰ ਨੂੰ ਹਰਨ ਨਾਸ਼ ਕਰਨ ਵਾਲੇ ਹੋ ਤੇ ਫਿਰ ਤੁਸੀਂ ਦਾਤੇ ਹੋ, ਬੇਕਾਰਾਂ ਆਦਿ ਦਲਿੱਦਰ ਨੂੰ ਨਾਸ਼ ਕਰਨ ਉਚਿੱਤ ਯੋਗ ਹੋ।
ਪਖੰਤ ਹੈ ਕਲਮਲ ਤ੍ਰਸਨ,
ਤੁਹਾਡੇ ਦਰਸ਼ਨ ਪਖੰਤ ਹੈ, ਵੇਖਦਿਆਂ ਹੀ ਜੀਵਾਂ ਦੇ ਕਲਮਲ ਪਾਪ ਡਰ ਜਾਂਦੇ ਨੇ, ਭਾਵ ਮਿਟ ਜਾਂਦੇ ਹਨ ਮਹਾਰਾਜ।
ਸਦ ਰੰਗ ਸਹਿਜ ਕਲ ਉਤਰ,
ਤੇ ਇਉਂ ਕਥਨ ਕਰਦੇ ਭੱਟ ਕਲ ਹੈ ਜਿਹੜਾ ਉਚਾਰਨ ਕਰਦਾ ਹੈ, ਹੇ ਭੱਟ ਜਨੋ, ਇਸ ਲਈ ਸਦ ਹਮੇਸ਼ਾ ਸਹਿਜ ਰੰਗ ਵਿਚ ਸਹਿਜੀ ਰੰਗ ਪ੍ਰੇਮ ਪੂਰਵਕ, ਤੇ ਕਹਿੰਦੇ ਪ੍ਰੇਮ ਪੂਰਵਕ ਜਿਹੜਾ ਰਸਨ ਜੀਭਾ ਦੇ ਨਾਲ, ਤੇ ਐਸੇ ਗੁਰੂ ਸਾਹਿਬ ਦਾ ਜੋ ਜਸ ਹੈ ਉਚਾਰਨ ਕਰੋ।
ਜਸ ਜੰਪਾ ਲਹਿਣੇ ਰਸਨ,
ਤੇ ਉਹਨਾਂ ਦਾ ਜਸ ਲਹਿਣੇ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਜਸ ਜੰਪੋ ਜਪਣਾ ਕਰੋ।
ਨਾਮ ਅਵਖਦ ਨਾਮ ਆਧਾਰ,
ਹੇ ਸਤਿਗੁਰੂ ਜੀ ਸਾਰੇ ਪ੍ਰਤੱਖ ਅੰਤਰੀਵ ਜਿਹੜੇ ਰੋਗ ਨੇ ਉਹਨਾਂ ਰੋਗਾਂ ਦੀ ਨਿਵਿਰਤੀ ਲਈ ਆਪ ਜੀ ਨੇ ਪਰਮਾਤਮਾ ਦੇ ਨਾਮ ਰੂਪੀ ਅਵਖਦ ਦਵਾਈ ਰੂਪ ਸਮਝਿਆ ਹੋਇਆ ਹੈ। ਸਰਵ ਰੋਗ ਕਾ ਔਖਦ ਨਾਮ, ਤੁਸੀਂ ਨਾਮ ਦਾ ਹੀ ਆਧਾਰ ਆਸਰਾ ਗ੍ਰਹਿਣ ਕੀਤਾ ਹੈ।
ਅਰ ਨਾਮ ਸਮਾਧ ਸੁਖ,
ਤੇ ਇਸ ਕਰਕੇ ਅਰ ਅਤੇ ਨਾਮ ਨੂੰ ਸਮਾਧ ਸਮਾਧੀ ਦਾ ਸੁਖ ਸਮਝਿਆ, ਨਾਮ ਵਿਚ ਸਮਾਧੀ ਲਾਈ ਹੈ ਤੇ ਨਿਰਵਿਕਲ ਸਮਾਧੀ ਦਾ ਹੀ ਸੁਖ ਮਾਣ ਰਹੇ ਹੋ।
ਸਦਾ ਨਾਮ ਨਿਸ਼ਾਨ ਸੋਹੈ,
ਤੁਹਾਡੇ ਦਰਬਾਰ ਵਿਚ ਸਦਾ ਹਮੇਸ਼ਾ ਨਾਮ ਦਾ ਹੀ ਨਿਸ਼ਾਨ ਝੰਡਾ ਸੋਹੈ ਸੋਭਨੀਕ ਹੋ ਰਿਹਾ, ਕਿਉਂਕਿ ਨਾਨਕ ਕਹਿ ਕਰ ਕੇਵਲ ਨਾਮ, ਇੱਥੇ ਨਾਮ ਦੀ ਵਡਿਆਈ ਹੈ।
ਰੰਗ ਰਤੋ ਨਾਮ ਸਿਓ,
ਤੁਸੀਂ ਨਾਮ ਦੇ ਰੰਗ ਪ੍ਰੇਮ ਪ੍ਰੇਮ ਦੇ ਸਿਓ ਨਾਲ ਰਤੋ ਰੰਗੇ ਹੋਏ ਹੋ।
ਕਲ ਨਾਮ ਸੁਰ ਨਰਹ ਬੂਹ ਹੈ,
ਇਸ ਕਰਕੇ ਜਿਸ ਕਲ ਸੁੰਦਰ ਨਾਮ ਕਰਕੇ ਸੁਰ ਦੇਵ ਤੇ ਨਰ ਮਨੁੱਖ ਨਰਹ ਮਨੁੱਖ ਆਦਿ ਸਭ ਬੋਹੈ ਸੁਗੰਧਿਤ ਹੋ ਰਹੇ ਹਨ, ਮਨੁੱਖਾਂ ਵਿਚ ਨਾਮ ਬੋਹੈ ਪ੍ਰਵੇਸ਼ ਕਰਵਾ ਕੇ ਸੁਰ ਦੇਵਤੇ ਬਣਾ ਦਿੱਤਾ ਹੈ।
ਨਾਮ ਪਰਸ ਜਿਨ ਪਾਇਓ,
ਇਹ ਸਤਿਗੁਰੂ ਜੀ ਜਿਨ ਜਿਨ੍ਹਾਂ ਨੇ ਤੁਹਾਡੇ ਪਾਸੋਂ ਨਾਮ ਦਾ ਪਰਸ ਪਰਸਣਾ ਨਾਮ ਰੂਪੀ ਪਾਰਸ ਪ੍ਰਾਪਤ ਕੀਤਾ ਹੈ।
ਸਤ ਪ੍ਰਗਟਿਓ ਰਵ ਲੋਏ,
ਸਤ ਨਿਸ਼ਚੇ ਕਰਕੇ ਉਹਨਾਂ ਦੇ ਹਿਰਦੇ ਦੇ ਅੰਦਰ ਲੋਏ ਪ੍ਰਕਾਸ਼ ਰੂਪ ਗਿਆਨ ਜਾਂ ਗਿਆਨ ਰੂਪੀ ਰਵ ਸੂਰਜ ਪ੍ਰਗਟਿਓ, ਉਹ ਪ੍ਰਗਟ ਹੋਇਆ ਹੈ ਇਸ ਕਰਕੇ, ਜਾਂ ਸਤ ਨਿਸ਼ਚੇ ਕਰਕੇ ਸਾਰੇ ਲੋਏ ਲੋਕਾਂ ਦੇ ਅੰਦਰ ਰਵ ਸੂਰਜ ਬਤ ਉਸ ਦਾ ਜਸ ਪ੍ਰਗਟ ਹੋ ਗਿਆ ਹੈ।
ਦਰਸ਼ਨ ਪਰਸਿਆ ਗੁਰੂ ਕੈ,
ਹੇ ਭੱਟ ਜਨੋ, ਗੁਰੂ ਅੰਗਦ ਦੇਵ ਜੀ ਦੇ ਦਰਸ਼ਨ ਪਰਸਦਿਆਂ ਸਪਰਸ਼ ਕਰਦਿਆਂ ਹੀ
68 ਮੱਜਨ ਹੋਏ,
68 ਹੁੰਦਾ 8 ਤੇ 60 68, 68 ਤੀਰਥਾਂ ਦਾ ਮੱਜਨ ਇਸ਼ਨਾਨ ਹੋਏ ਹੋ ਜਾਂਦਾ ਹੈ, 68 ਤੀਰਥਾਂ ਦੇ ਪੁਰਬਾਂ ਦੇ ਇਸ਼ਨਾਨ ਦਾ ਮਹਾਤਮ ਪ੍ਰਾਪਤ ਹੋ ਜਾਂਦਾ ਹੈ।
ਸੱਚ ਤੀਰਥ ਸੱਚ ਇਸ਼ਨਾਨ,
ਹੇ ਸਤਿਗੁਰੂ ਜੀ ਸੱਚ ਸੱਚਾ ਨਾਮ ਹੀ ਤੁਹਾਡਾ ਤੀਰਥ ਹੈ, तीर्थ नावन जाओ तीर्थ नाम है। सच सचे नाम दा अभ्यास करन रूप आप इशनान कर दे हो। इस करके
अर भोजन भाव सच
अर अते भाव प्रेम ते अर अते भाव प्रेम नाल सच सचा नाम जपन रूपी ए तुसी भोजन महाराज सदा छकदे हो। पाओ ज्ञान रूपी सचा भोजन छकदे हो।
सदा सच पाखंत सोह
फिर सदा हमेशा सच सचे नाम नू पाखंत उचारण करदे होए सोहे सोभनीक हो रहे हो। नाम दा ऐसा महात्म समझिया है गुरसिखा नू नाम दृढ़ करवाउंदे हो।
सच पायो गुर शब्द
गुरु नानक देव जी दे शब्द उपदेश करके आप जी ने सचा नाम पायो पौना कीता है। सतगुरां दे शब्द उपदेश द्वारा सच स्वरूप नू पौना कीता है।
सच नाम संगति बो है
सच सचे नाम द्वारा सब संगति संगता नू भगती दी खुशबू दे सहत बो है सुगंधित कर रहे हो महाराज तुसी।
जिस सच संजम वर्त सच
फिर बोलो जी
जिस सच संजम वर्त सच
हे सतगुरु अंगद देव जी जिस आप जी दा सचे नाम दा संजम है अते सचे नाम दा ही वर्त है ते पट कल नामी कथन कर दिया है कि असी कवि जन इस तरह आप जी दा जासन बोल दो जोगे
कब जन कल खान
ते पट कल है जेड़ा ओ कथन करदा असी कवि जन इस तरह आप जी दा जस बखान उचारण कर रहे हां। पट जेड़ा कल नामे कवि जन ओ कथन करदे हन कि असी जिस गुरु दा सतनाम ही संजम है अते सतनाम ही वर्त है होर बाकी दे वर्त नहीं रखदे हन। इस प्रकार कथन कर दे
दर्शन परसे है गुरु के
ऐसे सतगुरु गुरु अंगद देव जी दे दर्शन परसे परसन दे नाल
सच जन्म परवान
सच निश्चय करके ए जन्म मनुखा शरीर जेड़ा प्रवानिक जनी सफला हो जाता है सच स्वरूप दी प्राप्ति भी हो जाती है। मनुखा जन्म परमात्मा दी दरगाह च प्रवानिक हो जाता है।
अमे दृष्ट शुभ कर
हे सतगुरु अंगद देव जी जिदे उपर तुसी अमै अमृत रूपी दृष्ट दृष्टि करे कर दे हो।
हरे अग पाप सकल मल
तुसी उस दे पिछले अग पाप हुण दे कीते हुए पाप ए सारे सकल सारे अविद्या रूपी मल मैल नूं हरे नाश कर देंदे हो। श्री गुरु अंगद देव जी महाराज दा किते इतिहास पढ़ के सुन के देखो सवा पहर तां समाधि च रहिंदे सी चार घंटे हो गए चार घंटे की तां लगातार समाधि सी। साध सिंह जी जेडे गुरु घर दे बड़े बड़े महान पुरश होए है संत बाबा ईश्वर सिंह जी पंज घंटे का चौंकड़ा सी नित दा पंज घंटे लगातार समाधि दे विच रहना है। गुरु अंगद जी सवा पहर इस्तत रहा करदे सी जदों सतगुरां दे निवास अस्थान खंडूर साहब जी दे उत्ते रोगियां दियां कतारां दियां कतारां खड़ियां हुंदियां कईयां नूं मंजां दे पाके लैके आउंदे जदों सतगुरु अपने नेत्र खोलिया करदे सी रोगियां वल किरपा दे सहत निगाह करदे सन जिन्हां नूं मंजे दे पाके लैके ने तुरके जांदे सी उह रोग खत्म हो जांदे रोगां दा कारण पाप उह भी निवृत कर देंदे अते रोग भी निवृत कर देंदे अंतस्करण दी मैल भी निवृत करके ते हिरदे शुद्ध कर लिया करदे हो जिहड़े रोगी आया करदे जां अविद्या दी मैल नाल भरे होए जिहड़े होमे दे रोगी आया करदे उन्हां दे मन शुद्ध होया करदे जिवें गुरु अर्जन देव जी ने वचन कीता है ब्रह्म ज्ञानी की दृष्टि अमृत वर्षी ए गुरु अंगद देव साहिब दी दृष्टि सी ऐसी
काम क्रोध अर लोभ मोह
काम मंदी वासना जदों जागदी है क्रोध तीक्षण विरती अर अते लोभ पदार्थ जोड़न दा मोह परिवार दा खिच जड़ी अंदरों ए सारे सबे सारे विकारां नूं तुसी महाराज काम क्रोध अर लोभ मोह ए जड़े हन बस
रस करै सबे बल
ए सब सारिआं नूं विवेक रूपी बल दे नाल बस अधीन करे कर देंदे हो।
सदा सुख मन वसै
तुहाडी कृपा नाल सिखां दे मन हिरदे जड़े न सदा सदीवी सुख विच बसे निवास कर लेंदे हन
दुख संसार है खोवै
तुसी सिखां दे अंदरों संसार दे जग दे दुखां नूं खोवे नाश कर देंदे हो।
गुर नव निद दरियाओ
हे गुरु अंगद देव तुसी नव निद नौ निधियां नवदा भगती दरियाओ ओदे तां दरिया हो तुसी समुंदर हो ਜੋ ਗੁਰਮੁਖ ਬਣ ਕੇ ਆਪ ਜੀ ਦੇ ਪਾਸ ਸਰਵਣ ਮੰਨਣ ਨਿਧਿਆਸਨ ਰੂਪੀ ਇਹ ਇਸ਼ਨਾਨ ਕਰਦੇ ਹੈ ਤੇ ਇਸ ਪ੍ਰਕਾਰ ਦੱਸਦੇ ਹਨ ਜੇ
ਜਨਮ ਹਮ ਕਾਲਖ ਧੋਵੈ
ਉਹਨਾਂ ਦੇ ਹਮ ਤਮਾਮ ਸਾਰੇ ਜਨਮਾਂ ਤੇ ਪਾਪਾਂ ਦੀ ਕਾਲਖ ਨੂੰ ਧੋਵੈ ਉਹ ਧੋ ਲੈਂਦੇ ਆ ਜਿਹੜੇ ਐਸਾ ਇਸ਼ਨਾਨ ਕਰਦੇ ਹੈ
ਤੋ ਕਹੋ ਟਲ ਗੁਰ ਸੇਵੀਐ
ਕਿਉਂਕਿ ਟਲ ਨਾਮ ਭੱਟ ਹੈ ਟਲ ਨੀ ਕਹਿਣਾ ਟਲ ਹੁੰਦਾ ਟਲ ਜਾਣਾ ਟਲ ਨਾਮੇ ਭੱਟ ਕਹੋ ਕਥਨ ਕਰਦੇ ਨੇ ਹੇ ਭੱਟ ਜਨੋ ਐਸੇ ਸੋ ਸ੍ਰੇਸ਼ਟ ਗੁਰੂ ਅੰਗਦ ਦੇਵ ਜੀ ਨੂੰ ਸੇਵੀਏ ਸੇਵਨਾ ਕਰੀਏ ਅਰ ਜੋ ਸੇਵਨਾ ਕਰਦੇ ਹਨ
ਅਹਿਨਿਸ ਸਹਿਜ ਸੁਭਾਅ
ਜੋ ਅਹਿਨਿਸ ਦਿਨ ਰਾਤ ਇਕ ਰਸ ਸਹਿਜ ਸੁਭਾਅ ਸ਼ਾਂਤੀ ਸੁਭਾਅ ਧਾਰ ਕੇ ਰਹਿੰਦੇ ਹਨ ਅਹਿਨਿਸ ਦਿਨ ਰਾਤ ਸੁਭਾਅ ਸ੍ਰੇਸ਼ਟ ਪ੍ਰੇਮ ਧਾਰਨ ਕਰਕੇ ਸਹਿਜੇ ਸਹਿਜੇ ਗੁਰੂ ਅੰਗਦ ਦੇਵ ਜੀ ਨੂੰ ਸੇਵਨਾ ਆਪਾਂ ਕਰੀਏ ਤੇ ਫਿਰ ਕੀ ਹੋਏਗਾ ਅਵਿਦਿਆ ਦੀ ਨਿਸ ਰਾਤ ਤੋਂ ਇਹ ਦਿਨ ਚੜ ਜਾਵੇਗਾ ਗਿਆਨ ਦਾ ਇਹ ਫਲ ਪ੍ਰਾਪਤ ਹੋਏਗਾ
ਦਰਸ਼ਨ ਪਰਸਿਆ ਗੁਰੂ ਕੈ
ਤੇ ਬਹੁਤ ਸਾਰੇ ਤਾਂ ਭਾਈ ਪਾਠੀ ਸਿੰਘ ਮੰਗਲ ਤਾਂ ਕਰਨਗੇ ਇਹਦਾ ਸ਼ਬਦ ਦਾ ਪਰ ਕਹਿੰਦੇ ਕੀ ਉਹਨੇ ਕਹਿੰਦੇ ਦਰਸ਼ਨ ਪਰਸੀ ਹੈ ਉਹ ਬਿਹਾਰੀ ਲਾ ਦਿੰਦੇ ਆ ਉਹਨਾਂ ਨੂੰ ਇਹ ਚੇਤਾ ਹੀ ਨਹੀਂ ਵੀ ਸਿਹਾਰੀ ਲੱਗੀ ਹੋਈ ਹੈ ਦਰਸ਼ਨ ਪਰਸਿਆ ਕਿੱਥੇ ਪਰਸਿਆ ਕਿੱਥੇ ਪਰਸੀ ਹੈ ਇਸ ਕਰਕੇ ਇੰਨਾ ਵੀ ਪਾਠ ਸ਼ੁੱਧ ਨਹੀਂ ਕਰਦੇ ਹੋਰ ਤਾਂ ਕੀ ਕਰਨਾ ਭੱਟ ਜਨ ਕਹਿੰਦੇ ਨੇ ਐਸੇ ਸਤਿਗੁਰੂ ਅੰਗਦ ਦੇਵ ਜੀ ਦੇ ਦਰਸ਼ਨ ਪਰਸਿਆ ਪਰਸਣ ਦੇ ਨਾਲ ਕੀ ਹੁੰਦਾ ਫਿਰ ਦੱਸਦੇ ਨੇ
ਜਨਮ ਮਰਨ ਦੁੱਖ ਜਾਏ
ਜੰਮਣ ਤੇ ਮਰਨ ਦਾ ਦੁੱਖ ਕਸ਼ਟ ਉਹ ਕੱਟਿਆ ਜਾਏ ਜਾਂਦਾ ਹੈ ਭਾਵ ਨਿਵਿਰਤ ਹੋ ਜਾਂਦਾ ਹੈ ਕੱਟਿਆ ਜਾਂਦਾ ਹੈ ਜੰਮਣ ਮਰਨ ਦਾ ਇਹ ਜਿਹੜਾ ਕਸ਼ਟ ਉਸ ਹੈ ਸਾਧ ਸੰਗਤ ਜੀ ਇਤਿਹਾਸਕ ਦਿਹਾੜੇ ਚੱਲ ਰਹੇ ਹੈ ਤੇ ਇਤਿਹਾਸ ਵੀ ਉਹ ਹੈ ਜਿਹੜਾ ਪੂਰੀ ਦੁਨੀਆਂ ਦੇ ਵੱਡੇ ਵੱਡੇ ਸਾਧ ਸੰਗਤ ਜੀ ਜਿਹੜੇ ਦੂਸਰੇ ਧਰਮਾਂ ਦੇ ਪ੍ਰਚਾਰਕ ਨੇ ਆਪਾਂ ਤਾਂ ਸਿੱਖ ਕਹਾਉਂਦੇ ਨਾ ਗੁਰੂ ਦੇ ਤੇ ਬੜੇ ਬੜੇ ਆਚਾਰੀਆ ਰੋ ਰੋ ਕੇ ਸਾਹਿਬਜ਼ਾਦਿਆਂ ਨੂੰ ਕਹਿੰਦੇ ਨੇ ਆ ਇੱਕ ਆਚਾਰੀਆ ਨੇ ਐਡੀਆਂ ਲਾਹਣਤਾਂ ਪਾਈਆਂ ਨਾ ਕਹਿੰਦੇ ਆ 25 ਦਸੰਬਰ ਵੀ ਜੀਸਸ ਦਾ ਜਨਮ ਦਿਨ ਚਲੋ ਠੀਕ ਹੈ ਵੀ ਉਹਨਾਂ ਦਾ ਰਹਿਬਰ ਹੈ ਸਤਿਕਾਰ ਹੈ ਉਹਨਾਂ ਨੂੰ ਕਰਨਾ ਚਾਹੀਦਾ ਪਰ ਇਹ ਉਹ ਆਚਾਰੀਆ ਕਹਿ ਰਿਹਾ ਕਹਿੰਦਾ ਵੀ ਤੁਹਾਨੂੰ ਸਾਹਿਬਜ਼ਾਦੇ ਭੁੱਲੇ ਗਏ ਦੇਖੋ ਕਹਿਰ ਦੀਆਂ ਰਾਤਾਂ ਹੀ ਚੱਲ ਰਹੀਆਂ ਨੇ ਆਪਣੇ ਆਪਣੇ ਰਹਿਬਰ ਨੂੰ ਜਿਵੇਂ ਉਹ ਪ੍ਰੇਮ ਨਾਲ ਯਾਦ ਕਰਦੇ ਅਸੀਂ ਵੀ ਸਾਹਿਬਜ਼ਾਦੇ ਨੂੰ ਯਾਦ ਕਰੀਏ ਉੱਥੋਂ ਹੀ ਸਿੱਖਿਆ ਲੈ ਲਓ ਸਾਡੇ ਬੱਚੇ ਕਿਵੇਂ ਤੁਰੇ ਫਿਰਦੇ ਨੇ ਰੋਡੇ ਭੋਡੇ ਹੋ ਕੇ ਤੇ ਮਾਤਾ ਗੁਜਰ ਕੌਰ ਨੂੰ ਪੁੱਛੋ ਵੀ ਅੱਜ ਦੇ ਦਿਨ ਕਿਵੇਂ ਬੈਠੀ ਸੀ ਦਿਲ ਦੇ ਵਿੱਚ ਕੀ ਜਾ ਰਿਹਾ ਸੀ ਜਿਸ ਮਾਤਾ ਨੇ ਆਪਣੇ ਪੁੱਤਰ ਨੂੰ ਇਹ ਵੇਖਿਆ ਹੋਵੇ ਅਨੰਦਪੁਰ ਸਾਹਿਬ ਵੀ ਬੜੇ ਬੜੇ ਰਾਜੇ ਮਹਾਰਾਜੇ ਦੀਆਂ ਕਲਗੀਆਂ ਚਰਨਾਂ ਤੇ ਚਰਨਾਂ ਨੂੰ ਛੋਹਦੀਆਂ ਸੀ ਹਿੰਦੁਸਤਾਨ ਦੇ ਰਾਜੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਚਰਨਾਂ ਤੇ ਮਾਤਾ ਦੇਖ ਕੇ ਕਿੰਨੇ ਪ੍ਰਸੰਨ ਹੁੰਦੀ ਹੋਊਗੀ ਮੇਰਾ ਇਕਲੌਤਾ ਬੇਟਾ ਜਿਹੜਾ ਗੁਰੂ ਨਾਨਕ ਦੇ 10ਵੇਂ ਥਾਂ ਤੇ ਗੁਰਦਾ ਗੱਦੀ ਦਾ ਵਾਰਸ ਬਣਿਆ ਫਿਰ ਅਕਾਲ ਪੁਰਖ ਨੇ ਕਿੰਨੀ ਕਿਰਪਾ ਕੀਤੀ ਵੀ 4 ਪੋਤਰੇ ਦਿੱਤੇ ਪੋਤਰਾ ਤਾਂ ਇੱਕ ਹੋ ਜਾਏ ਦਾਦੀ ਮਾਂ ਦੇ ਪੈਰ ਨਹੀਂ ਲੱਗਦੇ ਧਰਤੀ ਨੂੰ ਵੀ ਮੇਰੇ ਪੋਤਰਾ ਹੋਇਆ 4 ਪੋਤਰੇ 3 ਨੂੰਹਾਂ ਜਿਹਦਾ ਐਡਾ ਵੱਡਾ ਪਰਿਵਾਰ ਹੋਵੇ ਵੀ 3 ਨੂੰਹਾਂ ਚਲੋ ਉਹਨਾਂ ਦੇ ਵਿੱਚੋਂ 1 ਨੂੰਹ ਚਲੀ ਗਈ 2 ਤਾਂ ਹੈਗੀਆਂ ਸੀ ਤਿੰਨੇ ਨੂੰਹਾਂ ਮਾਤਾ ਨੂੰ ਪਿਆਰ ਕਿਵੇਂ ਕਰਦੀਆਂ ਸੀ ਮਾਤਾ ਉਹਨਾਂ ਨੂੰ ਪਿਆਰ ਕਿਵੇਂ ਕਰਦੀ ਸੀ ਇੱਕ ਮਿਸਾਲ ਹੈ ਮਾਵਾਂ ਉਨੀਆਂ ਧੀਆਂ ਨੂੰ ਪਿਆਰ ਨਹੀਂ ਕਰ ਸਕਦੀਆਂ ਜਿੰਨਾ ਮਾਤਾ ਗੁਜਰ ਕੌਰ ਨੇ ਨੂੰਹਾਂ ਨੂੰ ਪਿਆਰ ਕੀਤਾ ਹੈ ਇਹ ਵੀ ਇੱਕ ਮਿਸਾਲ ਹੈ ਔਰ ਨੂੰਹਾਂ ਵੀ ਐਸੀਆਂ ਜਿਨ੍ਹਾਂ ਨੇ ਆਪਣੀਆਂ ਮਾਵਾਂ ਨਾਲ ਨਹੀਂ ਪਿਆਰ ਇੰਨਾ ਕੀਤਾ ਜਿੰਨਾ ਮਾਤਾ ਗੁਜਰ ਕੌਰ ਨੂੰ ਕੀਤਾ ਹੈ ਅੱਜ ਤਿੰਨਾਂ ਨੂੰਹਾਂ ਦੇ ਵਿੱਚੋਂ ਨੂੰਹ ਕੋਲ ਨਹੀਂ ਕੋਈ ਇਕਲੌਤਾ ਪੁੱਤਰ ਜੰਗਲਾਂ ਦੇ ਵਿੱਚ ਮਾਛੂਵਾੜ ਦੇ ਜੰਗਲਾਂ 'ਚ ਉਹ ਪਤਾ ਨਹੀਂ ਕਿੱਥੇ ਕਿੱਥੇ ਹੈ 2 ਪੋਤਰਿਆਂ ਦਾ ਕੋਈ ਪਤਾ ਨਹੀਂ 2 ਪੋਤਰੇ ਨੂੰ ਕੋਲ ਉਹ ਜਾਲਮਾਂ ਨੇ ਹੱਥਕੜੀਆਂ ਲਾ ਕੇ ਲੈ ਆਉਂਦੇ ਨੇ ਹੁਣ ਤੁਸੀਂ ਦੇਖੋ ਵੀ ਜਿਹੜੇ ਪੋਤਰੇ ਫਤਿਹ ਸਿੰਘ ਨੂੰ ਲੋਰੀਆਂ ਦੇ ਕੇ ਪਾਲਿਆ ਨੂੰਹ ਦੇ ਜਾਣ ਤੋਂ ਬਾਅਦ ਮਾਂ ਨਾਲੋਂ ਵੱਧ ਪਿਆਰ ਦਿੱਤਾ ਦਾਦੀ ਮਾਂ ਨੇ ਹੁਣ ਜਦੋਂ ਪੋਤਰੇ ਦੇ ਹੱਥਕੜੀ ਲੱਗੀ ਹੋਊਗੀ ਕਿਤੇ ਜਰਿਆ ਜਾਂਦਾ ਸਾਧ ਸਿੰਘ ਜੀ ਪੈਰਾਂ 'ਚ ਬੇੜੀਆਂ ਜਿਨ੍ਹਾਂ ਨੂੰ ਸਿੱਖ ਚੱਕ ਚੱਕ ਕੇ ਹਾਥੀਆਂ 'ਤੇ ਚੜਾਉਂਦੇ ਸੀ ਉਹਨਾਂ ਦਾ ਨਿਵਾਸ ਕਿੱਥੇ ਹੋਇਆ ਠੰਡੇ ਬੁਰਜ 'ਚ ਜਾਲਮਾਂ ਨੇ ਲਿਆ ਕੇ 10 ਪੋਹ ਨੂੰ 10 ਪੋਹ ਦੀ ਰਾਤ 11 ਪੋਹ ਦੀ ਰਾਤ 12 ਪੋਹ ਦੀ ਰਾਤ 3 ਰਾਤਾਂ ਨੇ ਇੱਥੇ 13 ਪੋਹ ਦੀ ਰਾਤ ਤਾਂ ਬਣੀ ਨਹੀਂ ਸਕਦੀ ਕਿਉਂਕਿ ਤਾਂ ਸ਼ਹੀਦੀ ਹੋ ਗਈ ਹੈ ਇਹ ਤਿੰਨ ਰਾਤਾਂ ਕਹਿਰ ਦੀਆਂ ਰਾਤਾਂ ਨੇ। ਸਾਧ ਸਿੰਘ ਜੀ, ਜਿਨ੍ਹਾਂ ਦੇ ਅੰਦਰ ਦਰਦ ਨਹੀਂ ਹੈ ਉਹਨਾਂ ਦੇ ਵਾਸਤੇ ਮੇਲਾ ਹੋਊਗਾ, ਪਰ ਜਿਨ੍ਹਾਂ ਦੇ ਹਿਰਦੇ ਚ ਦਰਦ ਹੈ ਉਹ ਤਾਂ ਅੱਜ ਵੀ ਭੋਰੇ ਦੀ ਜਾ ਕੇ ਕੰਧਾਂ ਕੋਲ ਰੋ ਰੋ ਕੇ ਉੱਠਦੇ ਆ ਉੱਥੇ ਵੀ ਇਹ ਕੰਧਾਂ ਮੁਸਲਮਾਨਾਂ ਦੇ ਮਤ ਵਿੱਚ ਹਸਨ ਹੁਸੈਨ ਦੋਤਰੇ ਸੀ ਇਹ ਮੁਹੰਮਦ ਸਾਹਿਬ ਦੇ, ਅੱਜ ਵੀ ਜਦੋਂ ਤਾਜੀਏ ਪਿੱਟਦੇ ਲਹੂ ਲੁਹਾਣ ਹੋ ਜਾਂਦੇ ਨੇ, ਹੈ ਹਸਨ ਹੁਸੈਨ ਕਹਿੰਦੇ ਨੇ ਹੁਣ ਵੀ। ਤੇ ਕਦੇ ਸਮਾਂ ਸੀ ਮਹਾਰਾਜਾ ਭੁਪਿੰਦਰ ਸਿੰਘ, ਕਿਉਂਕਿ ਇਹ ਜ਼ਮੀਨ ਜਿਹੜੇ ਸਾਧ ਸਿੰਘ ਜੀ ਪਹਿਲਾਂ ਇਹ ਆ ਸਾਰੀ ਜਿੰਨੀ ਵੀ ਬਹੁਤੀ ਜ਼ਮੀਨ ਫਤਿਹਗੜ੍ਹ ਸਾਹਿਬ ਇਹ ਮਹਾਰਾਜਾ ਭੁਪਿੰਦਰ ਸਿੰਘ ਦੀ ਉਹ ਦਿੱਤੀ ਹੋਈ ਹੈ, ਉਹਦੀ ਰਿਆਸਤ ਸੀ ਇਹ। ਤੇ ਮਹਾਰਾਜਾ ਭੁਪਿੰਦਰ ਸਿੰਘ ਆਪ ਪਾਲਕੀ ਨੂੰ ਮੋਢਾ, ਰਾਜਿਆਂ ਦੀ ਪ੍ਰਥਾ ਸੀ ਚੌਰ ਕਰਦੇ ਜਾਣਾ ਮੋਢਿਆਂ ਨੂੰ ਮੋਢਾ ਦੇਣਾ ਪਾਲਕੀ, ਕਿਉਂਕਿ ਉਹਨਾਂ ਦੇ ਵੱਡਿਆਂ ਨੇ ਸਾਹਿਬਜ਼ਾਦਿਆਂ ਦਾ ਸੰਸਕਾਰ ਕੀਤਾ ਸੀ ਵੱਡਿਆਂ ਦਾ, ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ ਜੀ ਦਾ। ਤੇ ਸੰਤ ਬਾਬਾ ਅਤਰ ਸਿੰਘ ਜੀ ਸਿੱਖ ਕੌਮ ਦੇ ਉਹ ਪ੍ਰਸਿੱਧ ਮਹਾਂਪੁਰਸ਼, ਸਾਰਾ ਪੰਥ ਉਹਨਾਂ ਦੇ ਚਰਨਾਂ ਦੇ ਸ਼ੀਸ ਨਿਵਾਉਂਦਾ ਤੇ ਉਹਨਾਂ ਦਾ ਸਤਿਕਾਰ ਕਰਦਾ। ਚਲੋ ਪੰਥ ਤਾਂ ਸਾਰਾ ਗੁਰੂ ਗ੍ਰੰਥ ਸਾਹਿਬ ਨੂੰ ਸ਼ੀਸ ਝੁਕਾਉਂਦਾ ਹੈ, ਮਹਾਂਪੁਰਖ ਕਿਹੜਾ ਪੈਰਾਂ ਨੂੰ ਹੱਥ ਲਵਾਉਂਦੇ ਸੀ। ਤੇ ਮਹਾਰਾਜਾ ਭੁਪਿੰਦਰ ਸਿੰਘ ਤੇ ਸੰਤ ਬਾਬਾ ਅਤਰ ਸਿੰਘ ਜੀ, ਹੁਣ ਤੁਸੀਂ ਦੱਸੋ ਵੀ ਜੀ ਐਡੀਆਂ ਹਸਤੀਆਂ, ਦੇਸ਼ ਦਾ ਪ੍ਰਧਾਨ ਮੰਤਰੀ ਕਿਤੇ ਆਵੇ ਬਾਕੀ ਤਾਂ ਲੋਕ ਉਹੀ ਇਕੱਠੇ ਹੋ ਜਾਂਦੇ ਨੇ ਫਿਰ। ਤੇ ਪਰ ਉਹ ਜੋੜ ਮੇਲੇ ਸੀ, ਅੱਜ ਨਾ ਤਾਂ ਰਹਿ ਗਿਆ ਜੋੜ ਮੇਲੇ, ਅੱਜ ਤਾਂ ਦਰਦ ਵਾਲੇ ਤਾਂ ਬਹੁਤ ਘੱਟ ਗਏ ਭਾਈ। ਅੱਜ ਦੇ ਦਿਨ ਬੇਰਾਮੀ ਕੱਟਦੇ ਲੋਕ ਪਸੰਦ ਕਰਦੇ ਵੀ ਕੋਈ ਬਾਤ ਨਹੀਂ, ਸਾਹਿਬਜ਼ਾਦੇ ਨੇ ਬੇਰਾਮੀ ਕੱਟੀ ਹੈ, ਭੁੱਖੇ ਰਹਿ ਲਏ ਕੋਈ ਬਾਤ ਨਹੀਂ। ਤੇ ਜਿਸ ਵੇਲੇ ਦੀਵਾਨ ਸਜ ਗਿਆ, ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਦੀ ਤਾਬਿਆ ਵੇ ਕੀਰਤਨ ਕਰਿਆ ਕਰਦੇ ਸੀ, ਤੇ ਮਹਾਂਪੁਰਖਾਂ ਨੂੰ ਪੁੱਛਿਆ ਵੀ ਸੀ, ਕਹਿੰਦੇ ਭਾਈ ਧੱਕੇ ਤੇ ਕਈ ਪੈਰੀ ਹੱਥ ਲਾ ਦਿੰਦੇ ਨੇ, ਫਿਰ ਮਹਾਰਾਜ ਦੇ ਤਾਬੇ ਵਹਿਣ ਲੱਗ ਗਏ ਸੀ ਚੌਰ ਲੈ ਕੇ ਵੀ ਉੱਥੇ ਸ਼ਰਮ ਤਾਂ ਕਰਨਗੇ, ਉੱਥੇ ਕੋਈ ਪੈਰੀ ਹੱਥ ਨਹੀਂ ਲਾਊਗਾ। ਮਹਾਰਾਜਾ ਭੁਪਿੰਦਰ ਸਿੰਘ ਬੈਠਾ ਹੈ ਤੇ ਉਸ ਵੇਲੇ ਅੱਲਾ ਜਾਰਖਾਂ ਜੋਗੀ ਆ ਗਿਆ, ਉਹਦਾ ਨਾਂ ਚੱਲਿਆ ਕਿਉਂਕਿ ਉਹਨੇ ਬੜੀ ਕੁਰਬਾਨੀ ਕੀਤੀ ਸੀ ਮੁਸਲਮਾਨ ਹੋਣ ਦੇ ਬਾਵਜੂਦ। ਉਹਨੇ ਸਾਰਿਆਂ ਰਹਿਬਨ ਤੋਂ ਵੱਡਾ ਗੁਰੂ ਗੋਬਿੰਦ ਸਿੰਘ ਨੂੰ ਕਿਹਾ, ਮੁਸਲਮਾਨ ਨਾਰਾਜ਼ ਹੋ ਗਏ, ਉਹਨਾਂ ਨੇ ਫਤਵਾ ਦੇ ਦਿੱਤਾ ਕਿ ਇਸਲਾਮ ਧਰਮ ਤੋਂ ਤੈਨੂੰ ਖਾਰਜ ਕਰਦੇ ਹਾਂ। ਤੈਂ ਗੁਰੂ ਗੋਬਿੰਦ ਸਿੰਘ ਨੂੰ ਸਭ ਤੋਂ ਵੱਡਾ ਰਹਿਬਰ ਕਿਹਾ, ਅਰ ਤੂੰ ਇਹੀਆਂ ਜਿਹੀਆਂ ਗੱਲਾਂ ਕੀਤੀਆਂ ਨੇ। ਤਾਂ ਉਸ ਵੇਲੇ ਹੱਸ ਕੇ ਕਹਿੰਦਾ ਕਾਜੀ ਸਾਹਿਬ ਚੰਗਾ ਕੀਤਾ ਤੁਸੀਂ ਮੈਨੂੰ ਇਸਲਾਮ ਤੋਂ ਖਾਰਜ ਕਰ ਦਿੱਤਾ। ਕਹਿੰਦਾ ਮੇਰੇ ਲਈ ਗੁਰੂ ਗੋਬਿੰਦ ਸਿੰਘ ਦੇ ਬੂਹੇ ਖੁੱਲ੍ਹੇ ਨੇ ਸੱਚਖੰਡ 'ਚ, ਮੈਂ ਉਹਨਾਂ ਦੇ ਪੁੱਤਰਾਂ ਨੂੰ ਇਹ ਗਾਇਆ। ਚਮਕੌਰ ਸਾਹਿਬ ਜੋੜ ਮੇਲਾ ਹੁੰਦਾ ਸੀ, ਸਾਕਾ ਚਮਕੌਰ ਗਾਇਆ ਕਰਦਾ ਸੀ, ਖੜ ਕੇ ਰੋ ਰੋ ਕੇ ਗਾਇਆ ਕਰਦਾ ਸੀ ਇਹ। ਜਦੋਂ ਸਰਹੰਦ ਦਾ ਸਾਕਾ ਸਾਧ ਸਿੰਘ ਜੀ ਸੁਣਾਉਣ ਲੱਗਾ ਇਹ, ਸੰਤ ਬਾਬਾ ਅਤਰ ਸਿੰਘ ਜੀ ਬੈਠੇ ਸੀ, ਮਹਾਰਾਜਾ ਭੁਪਿੰਦਰ ਸਿੰਘ ਬੈਠਾ, ਵਜ਼ੀਰ ਅਮੀਰ ਸਾਰਾ ਇਲਾਕਾ ਬੈਠਾ, ਪੰਥ ਬੈਠਾ ਸਾਰਾ। ਉਸ ਵੇਲੇ ਸਾਧ ਸਿੰਘ ਜੀ ਯੋਗੀ ਜੀ ਨੇ ਜਦੋਂ ਗਾਉਣਾ ਸ਼ੁਰੂ ਕੀਤਾ ਨਾ ਦਰਦਨਾਕ, ਉਹਨੇ ਉਹ ਗਾਇਨ ਕੀਤਾ, ਡੇਢ ਘੰਟਾ ਬੋਲਿਆ ਸੀ ਉਹ। ਕਹਿੰਦੇ ਡੇਢ ਘੰਟਾ ਨਾ ਤਾਂ ਮਹਾਰਾਜਾ ਭੁਪਿੰਦਰ ਸਿੰਘ ਦੇ ਅੱਖਾਂ ਚੋਂ ਹੰਝੂ ਮੁੱਕੇ, ਕਿੰਨੇ ਹੀ ਰੁਮਾਲ, ਸੇਵਾਦਾਰ ਬੈਠਾ ਸੀ ਕੋਲ, ਉਹ ਜਦੋਂ ਰੁਮਾਲ ਹੰਝੂ ਨਾ ਭਿੱਜ ਜਾਂਦਾ ਸੀ ਮਹਾਰਾਜਾ ਸਿੱਟ ਦਿੰਦਾ ਸੀ ਪਰੇ, ਉਹ ਦੂਜਾ ਰੁਮਾਲ ਸੁੱਕਾ ਫੇਰ ਦੇ ਦਿੰਦਾ ਸੀ, ਉਹ ਫੇਰ ਸਿੱਟ ਦਿੰਦਾ ਸੀ, ਕਿੰਨੇ ਹੀ ਰੁਮਾਲ। ਸੰਤ ਬਾਬਾ ਅਤਰ ਸਿੰਘ ਦੇ ਗਲ ਚ ਜਿਹੜਾ ਪਰਨਾ ਪਾਇਆ ਹੋਇਆ ਸੀ ਦੋਨੇ ਪਾਸੇ ਹੰਝੂਆਂ ਨਾਲ ਭਿੱਜ ਗਏ ਸੀ। ਇਹਨੂੰ ਕਹਿੰਦੇ ਜੋੜ ਮੇਲਾ, ਦਰਦ ਸੀ ਅੰਦਰ। ਤੇ ਮਾਤਾ ਗੁਜਰ ਕੌਰ ਦਾਸ ਪੋਹ ਦੀ ਰਾਤ ਕਿਵੇਂ ਪੋਤਰੇ ਨੂੰ ਸਿੱਖਿਆ ਦੇ ਕੇ, ਕੋਈ ਬਸਤਰ ਨਹੀਂ ਹੈ ਕੋਲ, ਢਿੱਡੋਂ ਭੁੱਖੇ ਨੇ ਬੱਚੇ ਪੋਤਰੇ, ਦਾਦੀ ਮਾਂ ਕਿਤੇ ਜਰ ਸਕਦੀ ਹੈ, ਪੋਤਰਾ ਹੋਵੇ ਭੁੱਖਾ, ਦਾਦੀ ਮਾਂ ਨੂੰ ਕਿੱਥੇ ਨੀਂਦ ਆਉਣੀ ਸੀ। ਬਾਬਾ ਫਤਿਹ ਸਿੰਘ, ਦਾਦੀ ਮਾਂ ਹਵਾ ਬੜੀ ਠੰਡੀ ਹੈ, ਸਰਦੀ ਲੱਗਦੀ ਹੈ। ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਨੂੰ ਆਪਣੇ ਦੋਨੇ ਸੱਜੇ ਖੱਬੇ ਉਹਨਾਂ ਦੇ ਸਿਰ ਆਪਣੀ ਬੁੱਕਲ ਵਿੱਚ ਲੈ ਕੇ ਉੱਪਰ ਦੁਪੱਟਾ ਦੇ ਕੇ, ਪੋਤਰਿਓ ਅੱਜ ਦਾਦੀ ਮਾਂ ਦੇ ਕੋਲ ਇਹੀ ਹੈ, ਇਹਨੂੰ ਰਜਾਈ ਸਮਝ ਲਓ। ਅਨੰਦਪੁਰ ਸਾਹਿਬ ਵਾਲੀਆਂ ਰਜਾਈਆਂ ਤਾਂ ਰਹਿ ਗਈਆਂ ਉੱਥੇ, ਅੱਜ ਇਹ ਤੁਹਾਡੀ ਦਾਦੀ ਮਾਂ ਦੇ, ਇਹ ਬੇਵੱਸ ਹੈ ਪੁੱਤਰੋ, ਇਹ ਬਾਬਾ ਜ਼ੋਰਾਵਰ ਸਿੰਘ ਦਾਦੀ ਮਾਂ, ਢਹਿੰਦੀਆਂ ਕਲਾ ਵਾਲੀਆਂ ਗੱਲਾਂ ਨਾ ਕਰੋ। ਸਾਡੇ ਪਿਤਾ ਨੇ ਢਹਿੰਦੀ ਕਲਾ ਸਿਖਾਈ ਨਹੀਂ, ਕੀ ਹੋ ਗਿਆ, ਬਿਪਤਾ ਕੀ ਕਰ ਲੂਗੀ, ਸਾਨੂੰ ਠੰਡ ਕੀ ਕਰ ਲੂਗੀ। ਪੋਤਰਿਆਂ ਨੂੰ ਦਰਦ ਹਿਰਦੇ ਵਿੱਚ ਰੱਖ ਕੇ ਰਾਤ ਕਟਾਈ, 11 ਪੋਹ ਦਾ ਦਿਨ ਚੜਿਆ, ਕਲਗੀਆਂ ਸਜਾਈਆਂ, ਕੇਸਗੀਆਂ ਕੀਤੀਆਂ, ਕੰਘੇ ਕੀਤੇ ਗਏ, ਦਸਤਾਰਾਂ ਸਜਾਈਆਂ, ਦਮਾਲੇ ਸਜਾਏ, ਗਾਤਰੇ ਕਿਰਪਾਨਾਂ ਸਜਾਈਆਂ। ਅਸੀਂ ਤਾਂ ਇਹੋ ਜਿਹੇ ਹਾਂ ਵੀ ਉਹਨਾਂ ਦੀਆਂ ਕਿਰਪਾਨਾਂ ਵੀ ਨਹੀਂ ਹਾਲ ਤੱਕ ਪ੍ਰਾਪਤ ਕਰ ਸਕੇ। ਮਲੇਰ ਕੋਲੇ ਪਈਆਂ ਕਿਰਪਾਨਾਂ, ਉਹ ਦੋਨੇ ਸਾਹਿਬਜ਼ਾਦਿਆਂ ਦੀਆਂ ਜਦੋਂ ਸ਼ਹੀਦੀ ਪ੍ਰਾਪਤ ਕਰ ਗਏ, ਸ਼ੇਰ ਮੁਹੰਮਦ ਸਿੰਘ ਕਹਿੰਦਾ ਉਹ ਹੋਰ ਤਾਂ ਕੋਈ ਗੱਲ ਕੋਈ ਨਹੀਂ ਮੰਨੀ, ਕਹਿੰਦੇ ਇਹ ਦੋਨੇ ਕਿਰਪਾਨਾਂ ਮੈਨੂੰ ਦੇ ਦਿਓ। ਅਖੇ ਤੂੰ ਕੀ ਕਰੇਗਾ, ਕਹਿੰਦਾ ਮੈਂ ਆਪਣੇ ਘਰ ਨਿਸ਼ਾਨੀ ਰੱਖੂੰਗਾ। ਕਦੇ ਸਿੱਖ ਕਿਹਾ ਕਰਨਗੇ ਵੀ ਇਹਨੇ ਹਾਦਾ ਨਾਰਾ ਮਾਰਿਆ ਸੀ, ਉਹਦੇ ਘਰ ਇਹ ਕਿਰਪਾਨਾਂ ਜਿਹੜੀਆਂ ਨੇ ਮੈਂ ਉਹਨਾਂ ਦੀ ਨਿਸ਼ਾਨੀ ਰੱਖਣੀ ਹੈ। ਮੈਂ ਉਹਨਾਂ ਦੇ ਜਿਉਂਦੇ ਦੇਖਣਾ ਚਾਹੁੰਦਾ ਸੀ, ਤੁਸੀਂ ਜਿਉਂਦੇ ਤਾਂ ਨਹੀਂ ਰਹਿਣ ਦਿੱਤੇ, ਉਹਨਾਂ ਦੀਆਂ ਕਿਰਪਾਨਾਂ ਹੀ ਦੇ ਦਿਓ। ਕਿਰਪਾਨਾਂ ਫਿਰ ਉਹ ਲੈ ਗਿਆ ਸੀ, ਮਲੇਰ ਕੋਲੇ ਪਈਆਂ ਦੋਨੇ ਕਿਰਪਾਨਾਂ। ਦਰਸ਼ਨ ਕਰਾਉਣ ਤੇ ਹਟ ਗਏ। ਉਹ ਬੁੜੀ ਜੀ ਆ ਜਿਹੜੀ ਇਹ ਨਵਾਬ ਦੇ ਖਾਨਦਾਨ ਦੇ ਵਿੱਚੋਂ ਹੈ, ਤੇ ਹੁਣ ਲੋਕਾਂ ਨੇ ਕੀ ਕਰਿਆ, ਉਹਦੀ ਬੋਲੀ ਲਾ ਤੀ। ਸਾਡੇ ਜਿਹੜੇ ਬੜੇ ਬੜੇ ਅਮੀਰ ਸਿੱਖ ਬੈਠੇ ਆ, ਉਹ ਕਰੋੜਾਂ ਤੱਕ ਬੋਲੀ ਪਹੁੰਚ ਗਈ, ਉਹ ਮਾਈ ਨੂੰ ਹੋਰ ਲਾਲਚ ਜਾਗੀ ਜਾਂਦਾ, ਉਹ ਦੇ ਹੀ ਨਹੀਂ ਰਹੀ। ਉਹਨੂੰ ਪਤਾ ਲੱਗ ਗਿਆ ਵੀ ਇਹ ਪੈਸੇ ਦੇ ਕੇ ਉਹ ਸਮੁੱਚਾ ਪੰਥ ਇਕੱਠਾ ਹੁੰਦਾ, ਮਲੇਰਕੋਟ ਦੇ ਮੁਸਲਮਾਨਾਂ ਨੂੰ ਕਰਦੇ ਇਕੱਠੇ, ਤੁਸੀਂ ਸਾਰਾ ਪੰਥ ਜਾ ਕੇ ਉਹਨਾਂ ਨੂੰ ਕਹਿ ਦਿਓ ਭਾਈ ਬਖਸ਼ਿਸ਼ ਤਾਂ ਤੁਹਾਨੂੰ ਗੁਰੂ ਸਾਹਿਬ ਨੇ ਦਿੱਤੀ, ਕਿਰਪਾਨ ਦਿੱਤੀ, ਔਰ ਨਾਲ ਇਹ ਕਹਿ ਦਿੱਤਾ ਵੀ ਇਹ ਕਿਰਪਾਨ ਰਾਖੀ ਕਰੂਗੀ, ਤੁਹਾਡੀ ਰਿਆਸਤ ਜਿਹੜੀ ਬਖਸ਼ਿਸ਼ ਦੀ ਪਾਤਰ ਬਣ ਗਈ। ਸ਼ੇਰ ਮੁਹੰਮਦ ਖਾਂ ਭਾਵੇਂ ਲੜਦਾ ਰਿਹਾ ਗੁਰੂ ਗੋਬਿੰਦ ਸਿੰਘ ਦੇ ਨਾਲ, ਪਰ ਹਾ ਦਾ ਨਾਰਾ ਮਾਰਿਆ। ਤੇ ਉਹਦੇ ਸਾਧ ਸਿੰਘ ਜੀ ਨਾਂ ਦੇ ਉੱਤੇ, ਉਹ ਸ਼ਾਮ ਸਿੰਘ ਹੁੰਦਾ ਸੀ ਇੱਥੇ, ਸੰਤ ਬਾਬਾ ਈਸ਼ਰ ਸਿੰਘ ਜੀ ਦਾ ਸੇਵਕ ਸੀ, ਉਹ ਬਾਅਦ ਚ ਉੱਥੇ ਸਾਡੀ ਕਲੋਨੀ ਚ ਰਿਹਾ ਸੀ। ਉਹ ਬੜਾ ਪ੍ਰਸ਼ਾਰਥੀ ਬੰਦਾ ਸੀ, ਉਹਨੇ ਹਾ ਦਾ ਨਾਰਾ ਗੁਰਦੁਆਰਾ ਬਣਾਇਆ ਉੱਥੇ, ਬੜੀ ਹਿੰਮਤ ਕੀਤੀ, ਉਹ ਗੁਰਦੁਆਰਾ ਬਣਿਆ ਹੋਇਆ। ਉਹਦੀ ਉਹ ਜਿਹੜਾ ਉਹ ਸੱਜਣ ਹੈ, ਜੇ ਕਿਤੇ ਤੁਸੀਂ ਦੇਖੋ ਨਾ, ਜਦੋਂ ਜਲ ਪ੍ਰਵਾਹ ਕਰਿਆ ਸੀ ਸੰਤ ਬਾਬਾ ਈਸ਼ਰ ਸਿੰਛ ਜੀ ਦਾ, ਉਹਨੇ ਪਾਣੀ ਚ ਛਾਲ ਮਾਰ ਦਿੱਤੀ ਸੀ ਵੀ ਮੈਂ ਨਾਲੇ ਜਾਣਾ, ਉਹਨੂੰ ਫੜ ਲਿਆ ਸੀ, ਫਿਰ ਜਿਉਂਦਾ ਰਿਹਾ ਉਹ ਸ਼ਾਮ ਸਿੰਘ ਸੀ ਉਹਦਾ ਨਾਂ। ਤੋ ਇਸ ਕਰਕੇ ਸਾਧ ਸਿੰਘ ਜੀ ਉਹ ਕਿਰਪਾਨਾਂ ਉੱਥੇ ਪਈਆਂ। ਮੈਂ ਡਾਕਟਰ ਨਿਜ਼ਾਮਦੀਨ ਨੂੰ ਕਿਹਾ ਵੀ ਡਾਕਟਰ ਸਾਹਿਬ ਇਹ ਸਾਡੀ ਕੌਮ ਤੇ ਬੜਾ ਆਸਾਨ ਹੋਊਗਾ ਜੇ ਤੂੰ। ਉਹ ਕਹਿੰਦਾ ਵੀ ਕੋਈ ਬਾਤ ਨਹੀਂ, ਮੈਂ ਪ੍ਰਸ਼ਾਰਥ ਕਰ ਰਿਹਾ ਵੀ ਮਾਈ ਹਲੇ ਮੰਨ ਨਹੀਂ ਸੀ ਰਹੀ, ਕਹਿੰਦਾ ਮੈਂ ਪਰ ਕਹਿੰਦਾ ਤੁਹਾਡੇ ਲੋਕਾਂ ਨੇ ਖਰਾਬ ਕਰਤਾ ਕੰਮ, ਕਹਿੰਦਾ ਨਹੀਂ ਤਾਂ ਉਹ ਤਾਂ ਮੁਖ ਦੇਣ ਨੂੰ ਤਿਆਰ ਸੀ ਪਹਿਲਾਂ। ਖੈਰ ਤੇ ਮਾਤਾ ਜੀ ਨੇ ਸਿੱਖਿਆ ਦੇ ਦੇ ਕੇ ਭੇਜੇ। 11 ਪੋਹ ਦੀ ਜਿਹੜੀ ਪੇਸ਼ੀ ਸੀ ਲੈਣ ਵਾਸਤੇ ਵੀ ਉਹ ਸੀ ਆਇਆ ਮਰੰਡੇ ਵਾਲਾ ਰੰਗੜ ਜਿਹੜਾ ਸੀ ਨਾ, ਜਿਹੜਾ ਗ੍ਰਿਫਤਾਰ ਕਰਕੇ ਲਿਆ ਸੀ, ਕਹਿੰਦੇ ਜਾ ਤੂੰ ਲੈ ਕੇ ਆ, ਸਿਖਾ ਕੇ ਲੈ ਕੇ ਆਈ, ਆ ਕੇ ਸਲਾਮ ਕਰਨ, ਜਿਵੇਂ ਕੋਈ ਇਹੋ ਜਿਹਾ ਦੁਰਾਚਾਰੀ ਪਾਪ ਆਤਮਾ ਸ਼ੇਰ ਤਾਂ ਵਸਣਾ ਆਇਆ ਹੋਵੇ, ਸ਼ੇਰ ਦੇ ਨਿੱਕੇ ਨਿੱਕੇ ਦੁੱਧ ਚੁੰਘਦੇ ਬੱਚਿਆਂ ਨੂੰ ਕੋਈ ਫੜ ਕੇ ਮਾਰ ਦੇਵੇ, ਸ਼ੇਰ ਦੇ ਬੱਚਿਆਂ ਨੂੰ, ਉਹ ਕੰਮ ਕੀਤਾ ਇਹਨੇ ਸੂਬਾ ਸਰਹੰਦ ਨੇ। ਇਹ ਜਿਹੜਾ ਠੰਡਾ ਬੁਰਜ ਹੈ ਭਾਈ, ਇਹਦੇ ਅੰਦਰੋਂ ਪੌੜੀਆਂ ਚੜ੍ਹਦੀਆਂ ਸੀ, ਹੁਣ ਤਾਂ ਬਾਹਰ ਨੂੰ ਦਿਖਾਤੀਆਂ ਨੇ, ਬਾਹਰ ਨੂੰ ਨਹੀਂ ਸੀ ਹੁੰਦੀਆਂ ਪੌੜੀਆਂ, ਬਾਹਰ ਤਾਂ ਹੈ ਹੀ ਨਹੀਂ ਸੀ ਕੁਛ ਤਾਂ ਕਿ ਮੁਜ਼ਰਮ ਭੱਜ ਨਾ ਜਾਵੇ, ਤੇ ਅੰਦਰ ਤੋਂ ਪੌੜੀਆਂ ਚੜ੍ਹਦੀਆਂ, ਉਹ ਜਿੱਥੋਂ ਪੌੜੀਆਂ ਚਾਹੀਦਾ ਉੱਥੇ ਜਿੰਦਾ ਲੱਗਿਆ ਹੁੰਦਾ ਸੀ। ਇੱਕ ਸੁਰੰਗ ਸੀ, ਸੁਰੰਗ ਦੇ ਵਿੱਚ ਦੀ ਲਿਜਾ ਕੇ ਮੁਜ਼ਰਮ ਨੂੰ ਵਾੜਿਆ ਜਾਂਦਾ ਉੱਥੇ। ਪੁਰਾਣੇ ਸਮੇਂ ਚ ਮੈਂ ਉਹਦਾ ਦਰਵਾਜ਼ਾ ਜਾ ਦੇਖਿਆ ਥੋੜਾ ਜਿਹਾ, ਉਹ ਦੱਸ ਰਿਹਾ ਸੀ ਸਾਧ ਸਿੰਘ ਜੀ, ਪ੍ਰੋਫੈਸਰ ਤੇਜਾ ਸਿੰਘ ਜੀ ਕਹਿੰਦੇ ਵੀ ਮੈਂ ਆਪ ਦੇਖਿਆ ਹੈ, ਆਪ ਜਾ ਕਰਕੇ ਕਹਿੰਦੇ ਉਸ ਵੇਲੇ ਸੁਰੰਗ ਹੈਗੀ ਸੀ ਉਹ, ਪਰ ਉਹ ਕਹਿੰਦੇ ਮੂਹਰੇ ਬੰਦ ਕਰ ਦਿੱਤੀ ਸੀ ਵੀ ਉਹਦੇ ਹਨੇਰਾ ਪਿਆ ਸੀ ਉਹਦੇ ਵਿੱਚ। ਤੋ ਇਸ ਕਰਕੇ ਸਾਧ ਸਿੰਘ ਜੀ ਜਦੋਂ ਉਹ ਦੋਨੇ ਆਏ, ਮਾਤਾ ਜੀ ਨੇ ਤਿਆਰ ਕਰਕੇ ਭੇਜਿਆ ਸਾਹਿਬਜ਼ਾਦੇ, ਜਦੋਂ ਦਰਬਾਰ ਦੇ ਵਿੱਚ ਆਏ, ਬਾਬਾ ਫਤਿਹ ਸਿੰਘ ਬਹੁਤ ਕਾਹਲੀ ਕਾਹਲੀ ਦੇ ਨਾਲ ਮੂਹਰੇ ਹੋ ਕੇ ਤੁਰੇ, ਜਿਵੇਂ ਮੇਲੇ ਨੂੰ ਜਾਂਦੇ ਆ। ਦੇਖੋ ਕਿਸੇ ਦੇ ਸ਼ੇਰ ਦਿਲ, ਸ਼ੇਰਾਂ ਦੇ ਬੱਚੇ ਸ਼ੇਰ ਹੀ ਹੁੰਦੇ ਆ। ਜ਼ੋਰਾਵਰ ਸਿੰਘ ਨੇ ਜਦੋਂ ਦਰਵਾਜ਼ਾ ਦੇਖਿਆ ਨਾ, ਵੱਡਾ ਜਿਹੜਾ ਕਚਹਿਰੀ ਚ ਖੁੱਲਦਾ ਸੀ, ਉਹਦੇ ਚ ਛੋਟੀ ਜਿਹੀ ਮੋਰੀ ਵਾਲਾ ਦਰਵਾਜ਼ਾ ਖੋਲਿਆ ਹੋਇਆ, ਫੜ ਕੇ ਮਾਂ ਤੋਂ ਪਿੱਛੇ ਕਰਦਾ, ਕਹਿੰਦੇ ਵੀਰਿਆ ਪਿੱਛੇ ਹੋ ਜਾ। ਅਖੇ ਕੀ ਕਹਿੰਦੇ, ਤੈਨੂੰ ਨੀ ਪਤਾ ਇਹਨਾਂ ਦੇ ਬੇਈਮਾਨੇ ਦਾ। ਸਾਹਮਣੇ ਸੂਬਾ ਸਰਹੰਦ ਕੁਰਸੀ ਰਾਹੀਂ ਬੈਠਾ ਹੈ, ਵੀ ਜਦੋਂ ਸਿਰ ਝੁਕਾ ਕੇ ਲੰਘਣਗੇ ਉਹ ਪਤਾ ਸੀ ਵੀ ਮੰਨਣਾ ਤਾਂ ਹੈ ਨਹੀਂ ਇਹਨਾਂ ਨੇ, ਉਦੋਂ ਰੌਲਾ ਪਾ ਦਾਂਗੇ ਵੀ ਈਨ ਮੰਨ ਲਈ ਲੋਕਾਂ ਚ ਜਦੇ ਡੌਂਡੀ ਪਿੱਟ ਦੋ ਵੀ ਸਾਹਿਬਜ਼ਾਦੇ ਨੇ ਇਸਲਾਮ ਕਬੂਲ ਕਰ ਲਈ। ਸਾਹਿਬਜ਼ਾਦੇ ਜ਼ੋਰਾਵਰ ਸਿੰਘ ਨੇ ਸੱਜਾ ਪੈਰ ਦੀ ਜੁੱਤੀ ਦਿਖਾਈ ਪਹਿਲਾਂ, ਫਿਰ ਖੱਬਾ ਪੈਰ, ਸਿਰ ਕਰਿਆ ਮਾਤਾ ਜੀ ਕੰਨੀ ਨੂੰ ਬੁੱਧ ਕਰਨ ਨੂੰ, ਉਸੇ ਤਰ੍ਹਾਂ ਛੋਟਾ ਸਾਹਿਬਜ਼ਾਦਾ ਲੰਘਿਆ ਆ ਗਏ ਅੱਗੇ ਕਚਹਿਰੀ ਚ ਆ ਕੇ ਕਹਿੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਇਹ ਫਤਿਹ ਬੁਲਾਈ। ਤੋ ਇਸ ਕਰਕੇ ਸਾਧ ਜੀ ਜਦੋਂ ਗਏ ਜਾ ਕੇ ਫਤਿਹ ਬੁਲਾਈ, ਸੁੰਨਸਾਨ ਫੈਲ ਗਈ। ਕਹਿੰਦੇ ਵੀ ਉਸ ਵੇਲੇ ਇਹ ਬੋਲਿਆ ਜਿਹੜਾ ਮੋਰਿੰਡੇ ਵਾਲਾ ਸੀ, ਮੁੰਡਰੇਸ਼ ਜਿਹਨੂੰ ਕਹਿੰਦੇ, ਮੋਰਿੰਡੇ ਦਾ ਮਾਲਕ, ਕਹਿੰਦੇ ਆਨੰਦਪੁਰ ਸਾਹਿਬ ਦਾ ਦਰਬਾਰ ਨਹੀਂ, ਸੂਬਾ ਸਰਹੰਦ ਦੀ ਕਚਹਿਰੀ ਹੈ, ਗੁਸਤਾਖ ਬਚਿਓ, ਇਸਲਾਮ ਕਹੋ। ਇਸਲਾਮ ਕਹਿਣਾ ਚਾਹੀਦਾ ਸੀ। ਸਾਹਿਬਜ਼ਾਦੇ ਹੱਸ ਪਏ ਮੂਹਰਿਓਂ ਵੀ ਕਿਹੋ ਜਿਹੀਆਂ ਗੱਲਾਂ ਕਰਦਾ। ਉਹ ਕਹਿੰਦੇ ਤੁਸੀਂ ਇਹ ਜਿਹੜੀ ਗਲਤੀ ਕੀਤੀ ਹੈ ਇਹ ਤਾਂ ਮੈਂ ਮਾਫ਼ ਕਰਾ ਲੂੰਗਾ, ਵੀ ਤੁਸੀਂ ਹੁਣ ਝੁੱਕ ਕੇ ਸਲਾਮ ਕਰ ਦਿਓ। ਉਹ ਕਹਿੰਦੇ ਮੋਰਿੰਡੇ ਵਾਲੇ ਨੂੰ, ਕਹਿੰਦੇ ਤੂੰ ਕਹੀ ਜੀ ਅਕਲ ਦਾ ਮਾਲਕ ਹੈ, ਥੋੜੇ ਸਮੇਂ 'ਚ ਹੀ ਪਤਾ ਲੱਗ ਜਾਂਦਾ ਬੰਦੇ ਦਾ ਕਿਹੋ ਜਿਹੇ ਖਿਆਲ ਨੇ, ਤੇਰੇ ਕੋਲ ਤਾਂ ਰਾਤ ਕੱਟ ਕੇ ਆਇਆ ਹਵਾਲਾਟ 'ਚ, ਤੈਨੂੰ ਪਤਾ ਨਹੀਂ ਇਹ ਈਨ ਮੰਨਣ ਵਾਲੇ ਹਾਂ ਅਸੀਂ, ਗਰਦਨਾਂ ਟੁੱਟ ਜਾਣਗੀਆਂ ਝੁਕਣਗੀਆਂ ਨਹੀਂ, ਕਿਹੜੇ ਭੁਲੇਖੇ 'ਚ ਹੈ। ਭਾਈ ਸੰਤੋਖ ਸਿੰਘ ਲੈਦੇ ਮੁਰੰਡੇਸ਼ ਜਿਹੜਾ ਸੀ, ਕਹਿੰਦੇ ਸਭਾ ਸਮੀਪ ਪਹੁੰਚੇ ਜਾਈ ਮੁਰੰਡੇਸ਼ ਕਹਿ ਸਭਨ ਸੁਣਾਈ, ਕੀ ਕਿਹਾ ਸਾਹਿਬ ਜਾ ਦਿਓ ਪਿਤਾ ਤੁਹਾਰਾ, ਗੜ ਚਮਕੌਰ ਘੇਰ ਗਏ ਮਾਰਾ, ਘੇਰ ਕੇ ਮਾਰ ਦਿੱਤਾ ਚਮਕੌਰ, ਤਹਿ ਤੁਮਰੇ ਦੋ ਪ੍ਰਾਤ ਪਰਹਾਰੇ, ਸੰਗੀ ਸਿੰਘ ਸਗਲ ਸੋ ਮਾਰੇ, ਆਬ ਤੁਮਰੋ ਰਾਖਾ ਨਹੀਂ ਕੋਈ, ਆਨ ਉਬਾਰੇ ਇਨ ਤੇ ਜੋਈ, ਏ ਨਵਾਬ ਸਰਦਾ ਤਮਾਮੂ, ਚੁੱਕ ਸਿਰ ਤੇ ਤੁਮ ਕਰੋ ਸਲਾਮੂ, ਨਹਿ ਮਾਰੇਂਗੇ ਲੇਹ ਛਡਾਈ, ਜੀਵਤ ਰਹੀ ਹੈ ਸੀ ਚੁਕਾਈ। ਉਸ ਵੇਲੇ ਫਿਰ ਸਾਹਿਬਜ਼ਾਦੇ ਨੇ ਕਿਹਾ ਉਹ ਮਾਂ ਨੇ ਅਜੇ ਪੁੱਤ ਜੰਮਿਆ ਨੀ ਜਿਹੜਾ ਸਾਡੇ ਪਿਤਾ ਨੂੰ ਗ੍ਰਿਫ਼ਤਾਰ ਕਰ ਲਵੇ ਜਾਂ ਮਾਰ ਦੇਵੇ, ਝੂਠ ਬੋਲ ਰਿਹਾ ਤੂੰ। ਇਹ ਸਾਰੇ ਪ੍ਰਸੰਗ ਆਪਾਂ ਸ਼ਾਮ ਨੂੰ ਕਹਿ ਲਾਂਗੇ, ਹੁਣ ਸਾਧ ਸਿੰਘ ਜੀ ਸਮਾਂ ਹੋ ਗਿਆ, ਕਿਉਂਕਿ ਸਾਹਿਬਜ਼ਾਦਿਆਂ ਦੇ ਉਹ ਸ਼ਹੀਦੀ ਦੇ ਦਿਨ ਚੱਲਦੇ ਐ, ਤੇ ਨਾਲ ਇਹ ਵੀ ਨੋਟ ਕਰ ਲੈਣਾ ਵੀ ਕੱਲ ਨੂੰ ਅੰਮ੍ਰਿਤ ਵੇਲੇ ਕਥਾ ਨਹੀਂ ਹੋਏਗੀ, ਲਗਾਤਾਰ ਕਥਾ ਹੁੰਦੀ ਆ ਰਹੀ ਹੈ। ਤੇ ਉਹ ਸਾਧ ਸਿੰਘ ਜੀ ਮੁੱਖ ਵਾਕ ਦੀ ਭਾਵੇਂ ਹੋ ਜਾਵੇ ਕਥਾ, ਚਲੋ ਉਹ ਬਣੀ ਰਹੂਗੀ, ਭਾਈ ਦਰਸ਼ਨ ਸਿੰਘ ਕਰ ਲੈਣ, ਕਿਉਂਕਿ ਦਾਸ ਨੇ ਹਾਜ਼ਰੀ ਉੱਥੇ ਜਾ ਕੇ ਜੋਤੀ ਸਰੂਪ ਸਾਹਿਬਜ਼ਾਦੇ ਸੰਸਕਾਰ ਸਥਾਨ ਤੇ ਭਰਨੀ ਹੈ, ਉੱਥੇ ਜਥੇ ਵੱਲੋਂ ਹਾਜ਼ਰੀ ਹੋਊਗੀ, ਇਸ ਕਰਕੇ ਕਥਾ ਜਿਹੜੀ ਕੱਲ ਦਾ ਦਿਨ ਨਹੀਂ ਹੋ ਸਕਦੀ। ਤੇ ਇੱਥੇ ਅੱਜ ਕਥਾ ਰਾਤ ਦੇ ਟਾਈਮ, ਹੋਰ ਮਹਾਂਪੁਰਸ਼ ਵੀ ਆ ਰਹੇ ਹੈ, ਪ੍ਰਚਾਰ ਕਰ ਰਹੇ ਹੈ, ਦੀਵਾਨ ਸਜੇਗਾ, ਸਮੇਂ ਸਿਰ ਪਹੁੰਚ ਕੇ ਭਾਈ ਲਾਹ ਪ੍ਰਾਪਤ ਕਰਨਾ। ਵਿਦਿਆਰਥੀਆਂ ਨੂੰ ਬੇਨਤੀ ਹੈ ਭਾਈ ਅੱਜ ਦੇ ਦਿਨ ਤਾਂ ਕਰ ਲਓ ਭਾਈ ਸੇਵਾ, ਬਾਕੀ ਤਾਂ ਲੋਕਾਂ ਤੋਂ ਕਰਾਉਂਦੇ ਰਹਿੰਦੇ ਆਪਾਂ, ਕੁਛ ਨਾ ਕੁਛ ਕਰ ਲਓ, ਉਹ ਪੁੰਨ ਵੱਧ ਜਾਣਗੇ ਤੁਹਾਡੇ ਸੱਚ ਨੂੰ, ਕੁਛ ਨਾ ਕੁਛ ਕਰ ਲਓ। ਤੇ ਇਸ ਕਰਕੇ ਭਾਈ ਸੇਵਾ ਸਿਮਰਨ ਕਰੀਏ ਵੱਧ ਤੋਂ ਵੱਧ ਅੱਜ ਦੇ ਦਿਨ। ਇੱਕ ਵਾਰੀ ਫਿਰ ਪੜਦੋ, ਨਾਲ ਲੜੀ ਜੁੜ ਜੂਗੀ, ਦਰਸ਼ਨ ਪਰਸੇ
ਦਰਸ਼ਨ ਪਰਸਿਆ ਗੁਰੂ ਕੈ,
ਜੇ ਸਤਿਗੁਰੂ ਸਾਹਿਬ ਜੀ ਦੇ ਦਰਸ਼ਨ ਜਿਹੜੇ ਭਾਈ, ਇਹ ਆਪਾਂ ਆਮ ਕਰਕੇ ਜਦੋਂ ਰੁਮਾਲਾ ਗੁਰੂ ਸਾਹਿਬ ਤੋਂ ਸਤਿਕਾਰ ਦੇ ਨਾਲ ਪਰੇ ਕਰਦੇ ਹਾਂ ਤੇ ਮਹਾਰਾਜ ਦੇ ਦਰਸ਼ਨ ਕਰਦੇ ਹਾਂ, ਹੁਕਮਨਾਮਾ ਲੈਣਾ ਹੁੰਦਾ, ਉਦੋਂ ਫਿਰ ਇਹ ਪੜੀਆਂ ਜਾਂਦੀਆਂ ਨੇ ਪੰਕਤੀਆਂ, ਕਿਉਂਕਿ ਸਤਿਗੁਰਾਂ ਦੇ ਜਿਹੜੇ ਦਰਸ਼ਨ ਸਪਰਸ਼ ਕਰਨ ਦੇ ਨਾਲ
ਜਨਮ ਮਰਨ ਦੁੱਖ ਜਾ,
ਜੰਮਣ ਮਰਨ ਦਾ ਦੁੱਖ ਚਲਿਆ ਜਾਂਦਾ। ਐਡਾ ਮਹਾਤਮ ਹੈ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਨ ਦਾ, ਕਿਉਂਕਿ ਗੁਰਤਾ ਗੱਦੀ ਦੇ ਮਾਲਕ ਨੇ, ਸਾਰੇ ਗੁਰੂਆਂ ਦੇ ਦਰਸ਼ਨ ਕਰਨ ਦਾ ਉਹ ਮਹਾਤਮ, ਉਸੇ ਤਰ੍ਹਾਂ ਦਸਮ ਪਾਤਸ਼ਾਹ ਤੱਕ, ਦਸਮ ਪਾਤਸ਼ਾਹ ਬਾਅਦ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਨ ਦਾ ਮਹਾਤਮ ਹੈ। ਇਹ ਤੇ ਸਾਧ ਸਿੰਘ ਜੀ ਜਿਹੜੇ ਅੰਕ ਨੇ, ਥੋੜਾ ਜਿਹਾ ਇਹ ਖਿਆਲ ਕਰਨਾ ਵੀ ਅੰਕ ਇੱਕ ਤੋਂ ਲੈ ਕੇ ਚਾਰ ਅੰਕ ਤੱਕ ਇਹ ਪੱਟ ਜਿਹੜਾ ਸੀ ਕਲ ਸਹਾਰ ਜੀ ਦੇ ਗੁਰ ਉਸਤਤ ਦੇ ਸਵਈਏ ਉਚਾਰਨ ਕੀਤੇ ਹੋਏ ਆਏ ਹਨ, ਇੱਕ ਤੋਂ ਲੈ ਕੇ ਚਾਰ ਅੰਕ ਤੱਕ, ਪੰਜ ਤੋਂ ਲੈ ਕੇ ਨੌ ਤੱਕ ਇਹ ਕੱਲਾ ਉਹ ਕਲ ਸਹਾਰ ਸੀ, ਇਹ ਕਲਨਾਵੇਂ ਭੱਟ ਸੀ, ਉਹਨੇ ਗੁਰੂ ਦੀ ਉਸ ਦੇ ਸਵਈਏ ਉਚਾਰਨ ਕੀਤੇ ਹੈ। ਤੇ ਜਿਹੜਾ ਦਸਵਾਂ ਅੰਕ ਵਾਲਾ ਸਵਈਆ ਹੈ, ਇਹ ਟਲ ਨਾਵੇਂ ਭੱਟ ਹੈ, ਉਹਦਾ ਇੱਕੋ ਹੀ ਸਵਈਆ ਹੈ। ਇਸ ਪ੍ਰਕਾਰ ਇਹ ਜਿਹੜੇ ਨੇ ਦਸ ਸਵਈਏ ਗੁਰੂ ਅੰਗਦ ਦੇਵ ਮਹਾਰਾਜ ਦੇ ਇੱਥੇ ਸਮਾਪਤ ਹੁੰਦੇ ਹੈ, ਦੂਸਰੇ ਪਾਤਸ਼ਾਹ ਦੀ ਮਹਿਮਾ ਦੇ, ਤੇ ਅੱਗੇ ਤੀਸਰੇ ਪਾਤਸ਼ਾਹ ਦੀ ਮਹਿਮਾ ਦੇ ਸਵਈਏ ਅਗਲੀ ਕਥਾ ਦੇ ਵਿੱਚ ਸ਼ੁਰੂ ਹੋਣਗੇ। ਆਓ ਹੁਣ ਇੱਥੇ ਸਮਾਪਤੀ ਹੈ ਪੁੱਲਾਂ ਚੁੱਕਾਂ ਦੀ ਸਤਿਗੁਰੂ ਖਿਮਾ ਕਰਨਗੇ
ਤੋ ਕਹੋ ਟਲ ਗੁਰ ਸਹਿਜ ਸੁਭਾਅ ਦਰਸਲ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਹੇ ਗੋਬਿੰਦ ਹੇ ਗੋਪਾਲ ਹੇ ਦਇਆਲ ਲਾਲ
ਪ੍ਰਾਣ ਨਾਥ ਅਨਾਥ ਸਖੇ ਦੀਨ ਦਰਦ ਨਿਵਾਰ ਹੇ ਸਮਰੱਥ ਅਗਮ ਪੂਰਨ ਮੋਹਿ ਮਾਇਆ ਧਾਰ ਅੰਧਕੂਪ
ਮਹਾਪਿਆਨ ਨਾਨਕ ਪਾਰ ਉਤਾਰ
ਆਏ ਪ੍ਰਭ
ਸਰਣਾਗਤੀ ਕਿਰਪਾ ਨਿਤ ਦਿਆਲ
ਏਕ ਅਖਰ ਹਰ ਮਨ ਵਸ
ਨਾਨਕ ਹੋਤ ਨਿਹਾਲ
ਵਾਹਿਗੁਰੂ ਨਾਮ ਜਹਾਜ ਹੈ
ਚੜੇ ਸੋ ਤਰੇ ਪਾਰ
ਸਰਦਾ ਕਰ ਸੇਵ ਦੇ ਪਾਰ
ਉਤਾਰਨ
ਜੋ ਸਰਦਾ ਕਰ ਸੇਵ ਦੇ
ਪਾਰ ਉਤਾਰ